कौन गुरु के पैर दिखे आने वा, कौन गुरु के पैर दिखे आने वा, कै पह मुल करावा, कै पह मुल करावा, अंत न जाना तेरा अंत न जाना, जाना तेरा अंत न जाना, अंत न जाना तेरा
अंत न जाना,
मेरे लाल जियो तेरा अंत न जाना, लाल जियो तेरा अंत न जाना। मन तारा जी चित तुला, मन तारा जी चित तुला, तेरी सेव शराब कुमावा, सेव शराब कुमावा, कटही पीतल सो सो गोली, कटही पीतल सो सो गोली, इन बिद चेत रहावा, इन बिद चेत अंत न जाना तेरा अंत न जाना,
अंत न जाना तेरा अंत न जाना,
अंत न जाना तेरा अंत न जाना, लाल जियो तेरा अंत न जाना, लाल जियो तेरा अंत न जाना। आपे कंडा तोलत राजी, आपे कंडा तोलत राजी, आपे तोलन हारा, आपे तोलन हारा, आपे देखे आपे बूते, आपे देखे आपे बूते, आपे देखे हाँ आपे बूते, आपे देखे अंत न जाना तेरा अंत न जाना,
अंत न
जियो तेरा अंत न जाना लाल जियो तेरा अंत न जाना जल थल में ही अन्न भरपूर मेरा आप ही सर्व समाना आप ही सर्व समाना आपे सर्व समाना तू आपे सर्व समाना अंत न जाना तेरा अंत न जाना
अंत न जाना तेरा अंत न जाना
लाल जियो तेरा अंत न जाना लाल जियो तेरा अंत न जाना अंदलानी जात परदेसी अंदलानीच जात परदेसी परदेसी अंदुलानीच जा परदेसी परदेसी खिन आवे दिल जावे खिन आवे दिल जावे ताकी संगत ताकी संगत नानक रहंदा क्यों क्यों कर मुड़ा पावे कर मुड़ा पावे अंदलानीच जात परदेसी अंदलानीच जात परदेसी खिन आवे दिन जावे खिन आवे दिन जावे ताकि संगत नानक कर मुड़ा पावे क्यों कर मुड़ा पावे अंत न जाना तेरा अंत न जाना
अंत न जाना तेरा अंत न जाना
अंत न जाना तेरा अंत न जाना
अंत न
लाल जियो तेरा अंत न जाना लाल जियो तेरा
अंत न जाना
लाल जियो तेरा अंत न जाना लाल जियो
तेरा अंत न जाना
जल थल में ही अल भरपूर आपे सर्व समाना तू आपे सर्व समाना
आपे सर्व समाना
जल फल में ही अल भरपुर नीना, तू आपे सर्व सुमाना, आपे सर्व सुमाना, अंत न जाना तेरा, अंत न जाना। अंत न जाना तेरा, अंत न जाना,
अंत न जाना तेरा, अंत न जाना
मेरे लाल जियो तेरा, अंत न जा लाल जियो तेरा, अंत न जाना मेरे लाल जियो जियो तेरा, अंत न जाना। सब किछ कर में, सब किछ कर में बाहर नाही, सब किछ कर में बाहर नाही, सब किछ कर में जी बाहर तो ले, सुपर मुकुलाई बाहर तो धर्म कुलाई, सब किछ कर में बाहर नाही, सब किछ कर में गोर पर सा अंतर पाया, सो अंतर पाया, सोहेला जियो, गोर पर साल जिनियन सुपर मुकुला, पर तो ने सो परम खुलाई सब किछ कर ने सब किछ कर ने बाहर नाही सब किछ कर ने अमृत तारा मन पीने सुन शब्द विचारा चिम चिम वर अमृत तारा मन पी सुन शब्द विचार अंध बिनो करे दिन राती सदा आज के लागियो जी बाहर तो ले सो परम खुलाई बाहर तो ले सो परम खुलाई सब कुछ कर बाहर नाही सब किछ कर ने सब किछ कर ने जन्म जन्म का बिछड़िया मिले साध कृपाते सूखा हरे सुमत पा नाम के आए गुरमुख होए मेला जियो सुमत पा नाम पे आए गुरमुख होए मेला जियो बाहर तो ने सो परम खुलाई बाहर तो परम खुलाई सब किछ कर ले, सब किछ कर ले, बाहर नाही, सब किछ कर ले, सब किछ कर जल तरंग जले समाया त्यों ज्योति संग ज्योत समाया जी कहो ना हम कटे की वाड़ा बहड़ ना हो ये जाला जीओ जी कहो नानक कटे की वाड़ा बहड़ न हो ये जला दियो बाहर तो ने सुपरम बुलाई बाहर तो परम फुलाई सब किछ कर मैं बाहर नाही सब किछ कर मैं बाहर नाही सब किछ कर मैं सब किछ कर मैं सब किछ कर मैं
आओ जी जो कि हफ्ता भरी समागम शनिवार के दिन में जिन्हें भी शरीर द्वारा परमेश्वर द्वार साहिब विखे पहुंच के लाहे प्राप्त कर रहे हैं भावें कि इस दे नाल इंटरनेट के माध्यम राही जो कि फेसबुक से भी पेज बनया है यूट्यूब से चैनल चलता है दमदमा टीवी चैनल से भी बहुत संगत अपने घर बैठ के लाहे प्राप्त कर दिया सो आओ थोड़े समय तक भाई साहब जी ने सतगुरु की हजूरी विच पहुंच जाना है उन्होंने समापन जो कि जथे दे सिंघां ने गुरबाणी दे विचों पंचम पातशाह धन गुरु अर्जन साहब जी का पावन शब्द सब किश घर मैं बाहर नाही बाहर टोले सो परम पलाही नूं कीर्तन दे रूप विच गाया है इन्हां दे आपां विचार नाल जुड़न की कोशिश करिए समझन की कोशिश करिए आओ फते नाल सांझ पाओ सारे आखो जी वाहिगुरु जी का खालसा वाहिगुरु जी की फतेह सब तो पहली बेनती जिहड़ी है वह जरूर जाणियो असीं कहिंदे आं भी साडा गुरु ग्रंथ साहिब नाल प्यार है हुण जदों असीं इह शब्द वरतदे आं भी असीं ज्ञान दे सिख हां शब्द साडा गुरु है ते असीं शब्द नूं प्यार करदे हां प्यार करन विच फर्क हुंदा है ਇੱਕ ਤੇ ਅਸੀਂ ਵੇਖਾ ਵੇਖੀ ਸੁਣ ਕੇ ਇੱਕ ਦੂਸਰੇ ਤੋਂ ਵੀ ਠੀਕ ਹੈ ਮੇਰੇ ਨਾਮ ਪਿੱਛੇ ਸਿੰਘ ਲੱਗਿਆ ਮੈਂ ਸਿੱਖ ਹਾਂ, ਮੇਰੇ ਨਾਮ ਪਿੱਛੇ ਕੌਰ ਲੱਗਿਆ ਮੈਂ ਸਿੱਖ ਹਾਂ, ਤੇ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ। ਪਿੰਡਾਂ ਪਿੰਡਾਂ ਦੇ ਵਿੱਚ ਗੁਰਦੁਆਰੇ ਬਣੇ ਹੋਏ, ਕੋਈ ਸਵੇਰੇ ਨਮਸਕਾਰ ਕਰਨ ਜਾਂਦਾ, ਕੋਈ ਸ਼ਾਮ ਨੂੰ ਨਮਸਕਾਰ ਕਰਨ ਜਾਂਦਾ। ਹੁਣ ਜਿਹੜੀ ਇਹ ਨਮਸਕਾਰ ਹੈ ਇਹਦੇ ਵਿੱਚ ਕੋਈ ਫੀਲਿੰਗ ਨਹੀਂ, ਕੋਈ ਆਨੰਦ ਨਹੀਂ। ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇੱਕ ਬੰਦਾ ਸਾਨੂੰ ਉਹ ਮਿਲਦਾ, ਪਹਿਲਾਂ ਮਿਲ ਰਿਹਾ ਬੰਦਾ ਮਿਲਿਆ, ਅਸੀਂ ਸਤਿ ਸ੍ਰੀ ਅਕਾਲ ਬੁਲਾਈ, ਹੱਥ ਮਿਲਾਇਆ, ਜਿਵੇਂ ਨੋਰਮਲ ਹਰ ਬੰਦੇ ਨੂੰ ਮਿਲੀਦਾ ਉਵੇਂ ਮਿਲੇ। ਫਿਰ ਉਹਦੇ ਨਾਲ ਖੜਾ ਹੋਇਆ ਬੰਦਾ ਦੱਸਦਾ ਵੀ ਜਿਹਨੂੰ ਤੁਸੀਂ ਮਿਲ ਰਹੇ ਹੋ ਇਹ ਆਹ ਅਹੁਦੇ ਦਾ ਬੰਦਾ, ਇਹਦੇ ਵਿੱਚ ਆਹ ਆਹ ਗੁਣ ਨੇ, ਇਹਦੇ ਵਿੱਚ ਆਹ ਆਹ ਕੁਆਲਿਟੀ ਹੈ। ਫਿਰ ਉਹਦੇ ਬਾਰੇ ਜਦੋਂ ਕੋਈ ਜਾਣਕਾਰੀ ਕਰਾਉਂਦਾ ਵੀ ਜਿਹਨੂੰ ਤੁਸੀਂ ਮਿਲ ਰਹੇ ਹੋ ਇਹ ਚੀਜ਼ ਹੈ, ਜਦੋਂ ਬੰਦੇ ਨੂੰ ਪਤਾ ਲੱਗਦਾ ਉਸੇ ਵੇਲੇ ਬੰਦੇ ਦੇ ਚਿਹਰੇ ਦੇ ਹਾਵ ਭਾਵ ਬਦਲ ਜਾਂਦੇ। ਬੁਲਾਉਣ ਦੀ ਕਈਆਂ ਦੀ ਬੁਲਾਉਣ ਦੀ ਟੋਨ ਵੀ ਚੇਂਜ ਹੋ ਜਾਂਦੀ, ਇੱਕਦਮ ਅੰਦਰ ਰਿਸਪੈਕਟ ਚੇਂਜ ਹੋ ਜਾਂਦਾ, ਬਦਲ ਜਾਂਦਾ। ਉਹਦਾ ਕਾਰਨ ਕੀ ਹੈ? ਕਿਉਂਕਿ ਹੁਣ ਪਤਾ ਲੱਗ ਚੁੱਕਿਆ ਵੀ ਇਹ ਇਹ ਸ਼ਖਸੀਅਤ ਹੈ, ਇਹਦੇ ਵਿੱਚ ਇਹ ਗੁਣ ਹੈ, ਆਹ ਕੁਆਲਿਟੀ ਹੈ। ਇਸੇ ਤਰ੍ਹਾਂ ਮੈਂ ਇਹ ਬੇਨਤੀ ਕਰਨੀ ਚਾਹੁੰਦਾ, ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਕੋਈ ਫੀਲਿੰਗ ਨਹੀਂ, ਕੋਈ ਆਨੰਦ ਨਹੀਂ। ਜੇ ਇੱਥੇ ਕਿਸੇ ਨੂੰ ਪੁੱਛ ਲਓ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਿਉਂ ਮੰਨਦੇ ਹੋ, ਤੇ ਮੇਰਾ ਖਿਆਲ ਬਹੁਤਿਆਂ ਦੇ ਜਵਾਬ ਇਹ ਹੋਣਗੇ ਜੀ ਬਸ ਸਾਡੇ ਗੁਰੂ ਨੇ ਅਸੀਂ ਗੁਰੂ ਮੰਨਦੇ ਹਾਂ, ਸਾਡੇ ਗੁਰੂ ਨੇ ਅਸੀਂ ਗੁਰੂ ਮੰਨਦੇ ਹਾਂ। ਪਰ ਜੇ ਇਹ ਸਵਾਲ ਕੀਤਾ ਜਾਵੇ ਵੀ ਗੁਰੂ ਕਿਉਂ ਮੰਨਦੇ ਹੋ, ਇਹੋ ਜਿਹਾ ਕੀ ਹੈ, ਫਿਰ ਕੋਈ ਜਵਾਬ ਨਹੀਂ। ਹੁਣ ਜਿਹੜਾ ਇਹ ਸ਼ਬਦ ਪੜ੍ਹਿਆ ਸੀ ਨਾ ਸਿੰਘ ਨੇ, ਇਹ ਬਹੁਤ ਕਮਾਲ ਦਾ ਸ਼ਬਦ ਹੈ। ਇੱਕ ਸਮਾਜ ਤੋਂ ਹਟ ਕੇ, ਸਮਾਜ ਤੋਂ ਵੱਖਰਿਆਂ ਹੋ ਕੇ ਇੱਕ ਗੱਲ ਕੀਤੀ। ਮੈਂ ਅੱਜ ਦਿਨ ਦੇ ਪ੍ਰੋਗਰਾਮ ਵਿੱਚ ਬੇਨਤੀ ਕਰ ਰਿਹਾ ਸੀ, ਜਦੋਂ ਸਾਡਿਆਂ ਪਾਤਸ਼ਾਹਾਂ ਨੇ ਸਮਾਜ ਤੋਂ, ਉਸ ਵੇਲੇ ਦੇ ਧਾਰਮਿਕ ਢਾਂਚੇ ਤੋਂ ਹਟ ਕੇ ਅਲੱਗ ਵੱਖਰੀਆਂ ਗੱਲਾਂ ਕੀਤੀਆਂ ਹੋਣਗੀਆਂ, ਤੇ ਸੌਖਾ ਨਹੀਂ ਹੋਣਾ ਉਹਨਾਂ ਨੂੰ ਉਸ ਵੇਲੇ ਦੇ ਸਮਾਜ ਵਿੱਚ ਵਿਚਰਨਾ, ਉਸ ਵੇਲੇ ਦੇ ਸਮਾਜ ਵਿੱਚੋਂ ਗੁਜ਼ਰਨਾ, ਉਹਦੇ ਵਿੱਚ ਰਹਿਣਾ, ਉਹਦਾ ਸਾਹਮਣਾ ਕਰਨਾ। ਹੁਣ ਜਿਹੜਾ ਸ਼ਬਦ ਹੈ ਪਾਤਸ਼ਾਹ ਕਹਿੰਦੇ ਸਭ ਕਿਛ ਘਰ ਮੈਂ, ਬਾਹਰ ਨਾਹੀਂ ਬਾਹਰ ਟੋਲੈ ਸੋ ਭਰਮ ਭੁਲਾਹੀ, ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ। ਇੱਥੇ ਤੇ ਲੋਕੀ ਰੱਬ ਬਾਹਰ ਲੱਭਦੇ ਫਿਰਦੇ ਹੈ, ਇੱਥੇ ਲੋਕੀ ਕਿਰਪਾ ਬਾਹਰੋਂ ਲੱਭਦੇ ਫਿਰਦੇ ਨੇ, ਇੱਥੇ ਲੋਕੀ ਬਖਸ਼ਿਸ਼ ਬਾਹਰੋਂ ਲੱਭਦੇ ਫਿਰਦੇ ਨੇ, ਇੱਥੇ ਲੋਕ ਆਨੰਦ ਮੇਰ ਬਾਹਰੋਂ ਲੱਭ ਰਹੇ। ਪਰ ਸਾਡੇ ਪਾਤਸ਼ਾਹ ਕਹਿੰਦੇ ਨਹੀਂ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ। ਸਾਡੇ ਪਾਤਸ਼ਾਹ ਨੇ ਇਹ ਸਮਝਾਇਆ ਵੀ ਤੂੰ ਰੱਬ ਦਾ ਰੂਪ ਹੈ, ਜਿਹੜਾ ਆਨੰਦ ਤੂੰ ਬਾਹਰੋਂ ਲੱਭ ਰਿਹਾ ਤੇਰੇ ਅੰਦਰ ਹੀ ਹੈ। ਜਿਵੇਂ ਅਗਲੀਆਂ ਪੰਕਤੀਆਂ ਵਿੱਚ ਕਹਿੰਦੇ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੈ ਹੁਣ ਸ਼ਬਦ ਵਿਚਾਰਾ। ਇੱਥੇ ਲੋਕਾਂ ਨੂੰ ਬਾਹਰ ਦੇ ਚੱਕਰਾਂ ਵਿੱਚ ਪਾਇਆ ਗਿਆ, ਇੱਥੇ ਧਿਆਨ ਲਗਾਓ ਏਦਾਂ ਹੁੰਦਾ, ਇੱਥੋਂ ਆਨੰਦ ਮਿਲਦਾ। ਪਾਤਸ਼ਾਹ ਕਹਿੰਦੇ ਨਹੀਂ, ਗਿਆਨ ਲਓ, ਆਪਣੀ ਜ਼ਿੰਦਗੀ ਵਿੱਚ ਪ੍ਰੈਕਟੀਕਲ ਕਰੋ ਔਰ ਸਾਡੀ ਜ਼ਿੰਦਗੀ ਆਨੰਦ ਨਾਲ ਬਤੀਤ ਹੁੰਦੀ ਹੈ। ਉਸ ਵੇਲੇ ਦੇ ਢਾਂਚੇ ਨਾਲੋਂ ਹਟ ਕੇ ਵੱਖਰੀਆਂ ਗੱਲਾਂ ਕੀਤੀਆਂ, ਤੇ ਜੇ ਅੱਜ ਸਾਨੂੰ ਉਹਨਾਂ ਦੇ ਉਹ ਬਚਨ ਚੰਗੇ ਲੱਗਦੇ ਆ ਵੀ ਪੈਰਾਂ ਤੇ ਖੜੇ ਕੀਤਾ ਸਾਨੂੰ, ਸਮਾਜ ਨੂੰ ਜ਼ਿੰਮੇਵਾਰ ਬਣਨ ਦੀ ਗੱਲ ਕੀਤੀ ਹੈ, ਤਾਂ ਕਰਕੇ ਸਾਨੂੰ ਚੰਗੇ ਲੱਗਦੇ ਆ ਔਰ ਅਸੀਂ ਇਹਨਾਂ ਨੂੰ ਆਪਣਾ ਗੁਰੂ ਸਵਕਾਰ ਆਗੂ ਸਵਕਾਰ ਕੀਤਾ ਹੋਇਆ। ਗਿਆਨ ਦੇ ਰਾਹ ਤੇ ਜਦੋਂ ਚੱਲਾਂਗੇ ਫਿਰ ਸਾਡੀ ਜ਼ਿੰਦਗੀ ਸੁਰਖਰੂ ਹੁੰਦੀ ਹੈ। ਆਓ ਭਾਈ ਸਾਹਿਬ ਜੀ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਹਾਂ, ਇਹਦਾ ਸਮਾਂ ਆਪਾਂ ਲਾਹਾ ਪ੍ਰਾਪਤ ਕਰੀਏ। ਭੈਣਾਂ ਨੂੰ ਬੇਨਤੀ ਹੈ ਵੀ ਦਰਵੀਰਾਂ ਦੇ ਪਿੱਛੇ ਆ ਕੇ ਜਗ੍ਹਾ ਹੈ, ਸਾਰੀਆਂ ਭੈਣਾਂ ਇੱਧਰ ਆ ਕੇ ਸਾਜਾ।
ਧੰਨ ਵਾਹਿਗੁਰੂ ਜੀ। ਵਾਹਿਗੁਰੂ ਜੀ, ਸਤਨਾਮ ਸ਼੍ਰੀ ਵਾਹਿਗੁਰੂ। ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਪਰਮ ਭੁਲਾਹੀ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹਿਲਾ ਜੀਓ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ। ਮਨ ਪੀਵੈ ਸੁਣ ਸ਼ਬਦ ਵਿਚਾਰਾ। ਆਓ ਰਲ ਕੇ ਕੁਝ ਚਿਰ ਗੁਰਬਾਣੀ ਕੀਰਤਨ ਕਰਦੇ ਹਾਂ, ਕਬੀਰ ਸਾਹਿਬ ਜੀ ਦਾ ਬਚਨ ਸਾਰੇ ਰਲ ਕੇ ਗਾਈਏ। ਮਨ ਰਸ ਪੀ ਰਿਹਾ, ਮਨ ਗਾ ਰਿਹਾ, ਮਨ ਖੁਸ਼ ਰਹਿੰਦਾ। ਕਬੀਰ ਜੀ ਕਹਿੰਦੇ ਨੇ,
ਵਾਹੋ 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 ਵਾਹੋ।
ਕਬੀਰ ਸਾਹਿਬ ਜੀ ਦਾ ਬਚਨ ਹੈ, ਕਹਿੰਦੇ ਵਾਹ ਮਨ ਕਿੰਨਾ ਵਧੀਆ ਗਾ ਰਿਹਾ। ਮਨ ਕਿਸੇ ਮੜੀ ਨੂੰ ਨਹੀਂ ਪੂਜਦਾ, ਕਬਰ ਨੂੰ ਨਹੀਂ ਪੂਜਦਾ, ਕਿਸੇ ਦੇਵੀ ਦੇਵਤੇ ਦੇ ਚੱਕਰ ਚ ਨਹੀਂ ਪੈਂਦਾ। ਮੇਰਾ ਮਨ ਕਿੰਨਾ ਖੁਸ਼ ਰਹਿੰਦਾ।
ਵਾਹੋ 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 ਕਿਆ ਖੂਬ ਗਾਵਤਾ ਹੈ, ਕਿਆ ਖੂਬ ਗਾਵਤਾ ਹੈ,
ਕਿਆ ਖੂਬ ਗਾਵਤਾ ਹੈ, ਕਿਆ ਖੂਬ ਗਾਵਤਾ ਹੈ,
ਕਿਆ ਖੂਬ ਗਾਵਤਾ ਹੈ, ਕਿਆ ਖੂਬ ਗਾਵਤਾ ਹੈ,
ਕਿਆ ਖੂਬ ਗਾਵਤਾ ਹੈ,
ਗੱਜ ਕੇ ਕਿਆ ਖੂਬ
ਗਾਵਤਾ ਹੈ।
ਵਾਹੋ ਵਾਹ ਵਾਹੋ 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 ਵਾਹੋ
ਵਾਹੋ ਵਾਹੋ ਵਾਹੋ ਵਾਹੋ
ਹਰ ਕਾ ਨਾਮ ਹਰ ਕਾ ਨਾਮ ਹਰ ਕਾ ਮੇਰੇ ਮਨ ਭਾਵਤਾ ਹੈ ਮੇਰੇ ਮਨ ਭਾਵਤਾ ਜੇ
ਮਨ ਭਾਵਤਾ ਹੈ
ਮੇਰੇ ਮਨ ਭਾਵਤਾ ਵਾਹੋ ਵਾਹੋ ਜਹਾਂ ਬਸੈ ਪਿਤਾਂਬਰ ਪੀਰ ਹੱਜ ਹਵਾਰੀ ਗੋਮਤੀ ਤੀਰ ਜਹਾਂ ਬਸੈ ਪਿਤਾਂਬਰ ਪੀਰ ਹੱਜ ਹਵਾਰੀ ਗੋਮਤੀ ਤੀਰ ਜਹਾਂ ਬਸੈ ਪੀਤੰਬਰ ਪੀਰ ਹੱਜ ਹਵਾਰੀ ਗੋਮਤੀ ਤੀਰ ਜਹਾਂ ਬਸੈ ਪੀਤੰਬਰ ਪੀਰ ਕਿਆ ਖੂਬ ਗਾਵਤਾ ਹੈ ਕਿਆ ਖੂਬ ਗਾਵਤਾ ਹੈ
ਕਿਆ ਖੂਬ ਗਾਵਤਾ ਹੈ ਕਿਆ ਖੂਬ ਗਾਵਤਾ ਹੈ
ਵਾਹੋ ਵਾਹੋ
ਸਹਨ ਸੁਨਾਮ ਲੈ ਮੂਰਖ ਬਾਹੂ ਸਮਰਾ ਹਿੰਦੂ ਤੁਰਕ ਸਮਰਾ खूब गावता है क्या खूब गावता है
क्या खूब गावता है क्या खूब गावता है
वाहो 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 ਗਾਵਾਂ ਮਾਲਕਾ ਜੀ ਮੈਂ ਤੇਰੇ ਹੀ ਗੁਣਾਂ ਨੂੰ ਗਾਵਾਂ ਮਾਲਕਾ ਤੇਰੇ ਹੀ ਗੁਣਾਂ ਨੂੰ
ਮਾਲਕਾ
ਜੀ ਮੈਂ ਤੇਰੇ ਹੀ ਗੁਣਾਂ ਨੂੰ
ਗਾਵਾਂ ਮਾਲਕਾ
ਜੀ ਮੈਂ ਤੇਰੇ ਹੀ ਗੁਣਾਂ ਨੂੰ ਗਾਵਾਂ ਮਾਲਕਾ ਜੀ ਮੈਂ ਤੇਰੇ ਹੀ ਪੜ੍ਹਨਾ ਬਈ ਨਵਾਂ ਮਾਲਕਾ ਜੀ ਮੈਂ ਤੇਰੇ ਹੀ ਗੁਣਾਂ ਨੂੰ ਨਵਾਂ ਮਾਲਕਾ ਤੇਰੇ ਹੀ ਗੁਣਾਂ ਨੂੰ ਪੜੋ 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 ਗੱਜ ਕੇ ਬੋਲਿਆ ਕਰੋ ਸਾਰੇ ਪੜੋ ਓ ਕਾਵਾ ਮਾਲਕਾ ਜੀ ਮੈਂ ਗੱਜ ਕੇ ਜੀ ਮੈਂ ਤੇਰੇ ਹੀ
ਤੇਰੇ ਹੀ ਗੁਣਾਂ ਨੂੰ ਤੇਰੇ ਹੀ ਗੁਣਾਂ ਨੂੰ ਤੇਰੇ ਹੀ ਗੁਣਾਂ ਨੂੰ ਤੇਰੇ ਹੀ ਗੁਣਾਂ ਨੂੰ
ਤੇਰੇ ਹੀ ਗੁਣਾਂ ਨੂੰ ਤੇਰੇ ਹੀ ਗੁਣਾਂ
ਬੋਲਣਾ ਹੈ ਤੇਰੇ ਹੀ ਪੜ੍ਹਨਾ ਜ਼ਰੂਰੀ ਹੈ
ਓ ਗਾਵਾਂ ਜੀਵਨ ਗਾਵਾਂ ਗਾਵਾਂ ਜੀਵਨ ਗਾਵਾਂ ਜੀ ਮੈਂ ਗਾਵਾਂ ਗਾਵਾਂ ਜੀ ਮੈਂ ਗਾਵਾਂ
ਗਾਵਾਂ ਜੀ ਮੈਂ ਗਾਵਾਂ ਗਾਵਾਂ ਜੀ ਮੈਂ ਗਾਵਾਂ ਗਾਵਾਂ ਜੀ ਮੈਂ ਗਾਵਾਂ
ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਦੂਰੋਂ ਨੇੜਿਓਂ ਚੱਲ ਕੇ ਸਤਿਗੁਰ ਦੇ ਦਰਬਾਰ ਵਿੱਚ ਸਾਰੇ ਹਾਜ਼ਰੀ ਭਰ ਰਹੇ ਹਾਂ। ਕੁਝ ਸਰੀਰ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਅੱਜ ਇੱਥੇ ਬੈਠੇ ਹੈ, ਬਾਕੀ ਘਰਾਂ ਦੇ ਵਿੱਚ ਇੰਟਰਨੈਟ ਦੇ ਰਾਹੀਂ ਸਾਰੇ ਸੁਣ ਰਹੇ ਹੋਣਗੇ, ਦੇਸ਼ ਵਿਦੇਸ਼ ਵਿੱਚ ਗੱਡੀ ਵਿੱਚ, ਟਰੱਕ ਤੇ, ਕੰਮ ਤੇ, ਬੱਸ ਵਿੱਚ, ਆਪਣੀ ਜੌਬ ਕਰਦਿਆਂ, ਪਹਿਰੇਦਾਰੀ ਕਰਦਿਆਂ, ਡਿਊਟੀ ਕਰਦਿਆਂ ਬਹੁਤ ਵੀਰ ਐਸੇ ਨੇ ਜਿਹੜੇ ਪਹਿਰੇ ਤੇ ਖੜਦੇ ਸਾਰੀ ਸਾਰੀ ਰਾਤ ਪ੍ਰੋਗਰਾਮ ਸੁਣਦੇ। ਸੋ ਜਿੱਥੇ ਵੀ ਜਿਵੇਂ ਵੀ ਕੋਈ ਚਾਹਵੇ, ਖੜਾ ਬੈਠਾ, ਸਰੀਰ ਖੜਾ ਹੈ ਕਿ ਬੈਠਾ ਹੈ ਕਿ ਲੰਮਾ ਪਿਆ ਹੈ ਕਿ ਸੋਫੇ ਤੇ ਪਿਆ ਹੈ, ਸੋਫੇ ਤੇ ਬੈਠਾ ਹੈ, ਬੈੱਡ ਤੇ ਪਿਆ, ਇਹ ਮਹਿਣਾ ਨਹੀਂ ਰੱਖਦਾ। ਚੌਂਕੜਾ ਮਾਰ ਕੇ ਬੈਠਾ, ਕਿਵੇਂ ਬੈਠਾ, ਗੱਲ ਸਮਝ ਰਿਹਾ ਤੇ ਸਮਝ ਕੇ ਆਪਣੇ ਅੰਦਰ ਵਸਾ ਰਿਹਾ, ਆਪਣੇ ਆਪ ਨੂੰ ਚੇਂਜ ਕਰ ਰਿਹਾ, ਗੱਲ ਸਿਰਫ ਇੰਨੀ ਹੋਈ ਹੈ। ਫਿਜੀਕਲੀ ਇੱਥੇ ਬੈਠਾ, ਫਿਜੀਕਲੀ ਸਾਡੇ ਤੋਂ ਭਾਵੇਂ ਉਹ 2000 ਮੀਲ ਦੂਰ ਬੈਠਾ ਹੈ, 2000 ਕਿਲੋਮੀਟਰ ਦੂਰ ਬੈਠਾ ਹੈ, ਚਾਹੇ 20,000 ਕਿਲੋਮੀਟਰ ਦੂਰ ਬੈਠਾ, ਕੋਈ ਫਰਕ ਨਹੀਂ ਪੈਂਦਾ। ਤਾਂ ਹੀ ਤੇ ਵੇਖੀਦਾ ਅਮਰੀਕਾ ਚ ਰਹਿਣ ਵਾਲਾ ਸੁਣਦਾ ਦੀਵਾਨ ਸੋਚ ਬਦਲ ਗਈ। ਗੱਲ ਤੇ ਦਿਮਾਗ ਦੀ ਹੈ, ਗੱਲ ਪਿੱਕ ਕਰ ਗਿਆ, ਦਿਮਾਗ ਚ ਬਹਿ ਗਈ, ਸੋਚ ਬਦਲ ਗਈ। ਫਿਜੀਕਲੀ ਇੱਥੇ ਬੈਠਾ ਚਾਹੇ ਨਹੀਂ ਬੈਠਾ, ਜ਼ਿੰਦਗੀ ਚੇਂਜ ਹੋ ਜਾਂਦੀ ਹੈ। ਤਾਂ ਕਰਕੇ ਬੜੇ ਵੀਰ ਭਰਾ ਭੈਣਾਂ ਜਿਹੜੇ ਇੰਟਰਨੈਟ ਦੇ ਰਾਹੀਂ ਪ੍ਰੋਗਰਾਮ ਸੁਣ ਲੈਂਦੇ ਆ, ਹੁਣ ਮੰਨ ਕੇ ਚੱਲੋ ਵੀ 3-4 ਹਜ਼ਾਰ ਯੂਟਿਊਬ ਤੇ ਵੇਖ ਰਿਹਾ ਹੋਵੇ, 4-5 ਹਜ਼ਾਰ, ਫਿਰ ਫੇਸਬੁੱਕ ਤੇ ਦੇਖ ਰਿਹਾ ਹੋਵੇ 1,000 ਮੰਨ ਲਓ। ਆ ਦਮਦਮਾ ਟੀਵੀ ਵਾਲਿਆਂ ਦੇ ਉੱਤੇ ਤੇ ਬਹੁਤ ਬੰਦੇ ਘਰਾਂ ਚ ਟੀਵੀ ਲਾ ਕੇ ਵੇਖਦੇ, ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਨਹੀਂ ਲੱਖਾਂ ਚ ਚਲੇ ਜਾਂਦੀ। ਚਲੋ 10,000 ਬੰਦਾ ਹੀ ਲਾਓ ਸਾਰਾ ਮਿਲਾ ਕੇ, ਤੇ 10,000 ਬੰਦੇ ਨੂੰ ਇੱਕ ਟਾਈਮ ਦੇ ਉੱਤੇ ਇਕੱਠੇ ਇਹੋ ਜਿਹੀ ਠੰਡ ਚ ਬਿਠਾਉਣਾ ਕਿਤੇ ਸੌਖਾ? ਹੁਣ ਨਾਲੇ ਬੈੱਡ ਤੇ ਪਿਆ, ਨਾਲੇ ਰਜਾਈ ਚ ਪਿਆ, ਨਾਲੇ ਦੀਵਾਨ ਸੁਣੀ ਜਾਂਦਾ, ਨਾਲੇ ਸੋਫੇ ਤੇ ਬੈਠਾ ਘਰੇ, ਨਾਲੇ ਆਰਾਮ ਨਾਲ ਆਪਦਾ ਕਿੰਨਾ ਆਨੰਦ ਲੈ ਰਿਹਾ, ਕਿੰਨਾ ਸੌਖਾ ਕਰ ਦਿੱਤਾ। ਸੌਖਿਆ ਕਿੰਨੇ ਕੀਤਾ ਭਲਾ? ਸਾਇੰਸ ਨੇ, ਵਿਗਿਆਨ ਨੇ, ਤੇ ਵਿਗਿਆਨ ਕਾਹਦੇ ਚੋਂ ਨਿਕਲਦਾ? ਗਿਆਨ ਚੋਂ।
ਗਿਆਨ ਦਾ ਫੈਲਾ ਹੀ ਵਿਗਿਆਨ ਹੈ। ਗਿਆਨ ਹੀ ਹੌਲੀ ਹੌਲੀ ਫੈਲਦਾ, ਹੋਰ ਵੱਧਦਾ, ਵਿਗਿਆਨ ਇਹਦੇ ਚੋਂ ਨਿਕਲਿਆ ਹੋਇਆ। ਸੋ ਗੁਰੂ ਸਾਹਿਬ ਨੇ ਸਾਨੂੰ ਗਿਆਨਵਾਨ ਬਣਾਇਆ ਤੇ ਗਿਆਨ ਦੇ ਵਿੱਚੋਂ ਹੀ ਸਾਰਾ ਵਿਗਿਆਨ ਨਿਕਲਿਆ। ਤਾਂ ਕਰਕੇ ਕਿੰਨਾ ਸੌਖਾ ਹੋ ਗਿਆ, ਕਿੰਨੀਆਂ ਮੌਜਾਂ ਲੱਗ ਗਈਆਂ। ਨਹੀਂ ਤੇ ਅੱਜ ਕੋਈ ਹਾਲ ਥੋੜਾ ਠੰਡ, ਅੱਜ ਮੈਂ ਹਿਸਾਬ ਲਾਇਆ ਵੀ ਜਿੱਦਣ ਤੋਂ ਸਰਦੀ ਸ਼ੁਰੂ ਹੋਈ ਹੈ ਠੰਡ ਅੱਜ ਵੇਖੀ ਜੱਜ ਤਰ੍ਹਾਂ, ਇਹਨੂੰ ਠੰਡ ਕਹਿੰਦੇ ਜਿਹੜੀ ਅੱਜ ਪਈ। ਪਹਿਲੇ ਸਮਿਆਂ ਵਿੱਚ ਇਹ ਏਦਾਂ ਦੀ ਠੰਡ ਦਸੰਬਰ ਚ 22-23 ਦਸੰਬਰ ਨੂੰ ਹੁੰਦੀ ਸੀ। ਦਸੰਬਰ 20 ਤੋਂ ਏਦਾਂ ਦੀ ਠੰਡ ਸਟਾਰਟ ਹੁੰਦੀ ਸੀ, 20 ਜਨਵਰੀ ਤੱਕ ਚੱਲਦੀ ਸੀ। 15-20 ਦਿਨ ਏਦਾਂ ਦੀ ਠੰਡ ਪੈਂਦੀ ਸੀ ਜਦੋਂ ਸੂਰਜ ਨਹੀਂ, ਹੁਣ ਹਫ਼ਤਾ ਹੋ ਗਿਆ ਪੰਜਾਬ ਵਿੱਚ ਸੂਰਜ ਨਹੀਂ ਵੇਖਿਆ, ਪੂਰਾ ਹਫ਼ਤਾ ਹੋ ਗਿਆ, ਬਰਸਾਤ ਤੋਂ ਬਾਅਦ ਵੇਖਿਆ ਹੀ ਨਹੀਂ, ਦਿਸਿਆ ਹੀ ਨਹੀਂ, ਬੱਦਲਾਂ 'ਚ ਲੁਕਿਆ ਹੋਇਆ, ਇੰਨੀ ਠੰਡ ਹੈ। ਪਰ ਠੰਡ ਪਈ ਹੈ ਪਰ 15-20 ਦਿਨ ਲੇਟ ਪੈ ਰਹੀ ਹੈ, ਕਿੰਨੀ ਸਰਦੀ। ਪਰ ਵੇਖੋ ਕਈ ਇਹੋ ਜਿਹੀ ਠੰਡ ਵਿੱਚ ਵੀ ਭੁੱਜੀ ਜਾਂਦੇ, ਇੰਨੀ ਠੰਡ ਹੈ ਪਰ ਅੰਦਰੋਂ ਭੁੱਜ ਰਹੇ। ਜਿਹਨੂੰ ਸ਼ਰਾਬ ਪੀਣ ਦੀ ਤਲਬ ਲੱਗੀ ਹੈ, ਜਿਹਨੂੰ ਚਿੱਟੇ ਦੀ ਤਲਬ ਲੱਗੀ ਹੈ, ਭੁੱਜ ਹੀ ਰਿਹਾ। ਵਾਸ਼ਨਾ 'ਚ ਮਾਰੇ ਬੰਦੇ ਭੁੱਜ ਹੀ ਰਹੇ ਹੈ, ਕਾਮ ਵਾਸ਼ਨਾ ਤੰਗ ਕਰਦਾ ਹੈ, ਤੰਗ ਕਰਦੀ ਹੈ, ਉਹ ਵੀ ਭੁੱਜ ਰਹੇ ਹੈ। ਕ੍ਰੋਧੀ ਆਪਣੇ ਆਪ ਨੂੰ ਸਾੜੀ ਜਾਂਦੇ ਹੈ, ਗੁੱਸਾ ਚੜ੍ਹੀ ਜਾਂਦਾ, ਆਪਣੇ ਆਪਣਾ ਹੀ ਖੂਨ ਸਾੜੀ ਜਾਂਦੇ, ਉਹ ਵੀ ਭੁੱਜੀ ਜਾਂਦੇ ਹੈ। ਸੋ ਇਹਦੇ ਨਾਲ ਠੰਡ ਥੋੜਾ ਪੈ ਜਾਣੀ। ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ, ਨਹਿ ਸੀਤਲੰਗ ਸੀ ਤੁਰੁੱਤੇ, ਨਾਨਕ ਸੀਤਲੰਗ ਸਾਧ ਸਵਜਨ ਹੈ। ਚੰਦਰਮਾ ਠੰਡਾ ਮੰਨਿਆ ਰੋਸ਼ਨੀ ਉਹਦੀ, ਕਹਿੰਦੇ ਇਹ ਵੀ ਇੰਨੀ ਠੰਡੀ ਨਹੀਂ। ਨਹਿ ਸੀਤਲੰਗ ਚੰਦਰ ਦੇਵ ਹੈ, 52 ਉਂਗਲਾਂ ਦਾ ਅਸਲੀ ਚੰਦਨ ਹੁੰਦਾ, ਚੰਦਨ ਵੀ ਕਹਿੰਦੇ ਇੰਨਾ ਠੰਡਾ ਨਹੀਂ। ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ 52 ਚੰਦਨ ਹੈ। ਸਰਦੀ ਦੀ ਰੁੱਤ ਠੰਡੀ ਕਹਿੰਦੇ, ਨਹਿ ਸੀਤਲੰਗ ਸੀ ਤੁਰਤੇਣ, ਰੁੱਤ ਠੰਡੀ ਨਹੀਂ ਸਰਦੀ ਦੀ ਇੰਨੀ। ਫਿਰ ਮਹਾਰਾਜ ਤੁਸੀਂ ਦੱਸੋ ਵੀ ਸੀਤਲਤਾ ਕਾਹਦੇ ਚ ਹੈ? ਕਹਿੰਦੇ ਨਾਨਕ ਸੀਤਲੰਗ ਸਾਧ ਸਵਜਨ ਹੈ, ਸਾਧੇ ਹੋਏ ਜੀਵਨ ਵਾਲਿਆਂ ਦੀ ਜਦੋਂ ਸੰਗਤ ਕਰੀਏ ਉਹਦੇ ਚ ਅਸਲੀ ਸੀਤਲਤਾ ਹੈ। ਹੁਣ ਸਵਾਲ ਖੜਾ ਹੁੰਦਾ ਵੀ ਸਾਧੇ ਹੋਏ ਜੀਵਨ ਵਾਲਾ ਕਿਹੜਾ? ਮਤਲਬ ਮੈਂ ਚੋਲਾ ਪਾਇਆ ਮੇਰਾ ਜੀਵਨ ਸਾਧਿਆ ਹੋਇਆ, ਕਿਸੇ ਨੇ ਗਾਤਰਾ ਪਾਇਆ, ਕਿਸੇ ਨੇ ਜਨੇਊ ਪਾਇਆ, ਕਿਸੇ ਨੇ ਸੁੰਨਤ ਕਰਾਈ ਹੈ, ਕੀ ਸਾਰਿਆਂ ਦੇ ਜੀਵਨ ਸਾਧੇ ਹੋਏ ਹੈ? ਨਹੀਂ, ਸਾਧਿਆ ਹੋਇਆ ਜੀਵਨ ਹੈ ਜਿਹਦਾ ਜੀਵਨ, ਜਿਹਨੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਸੋਧਾ ਲਾਇਆ ਹੋਇਆ। ਸਾਡੇ ਤੇ ਭਾਸ਼ਾ ਕਹਿਣਗੇ ਬੰਦੇ ਦਾ ਸੋਧਾ ਲਾ ਦਿਓ, ਮਤਲਬ ਕੁੱਟ ਦਿਓ। ਸੋਧਾ ਲਾਉਣਾ ਆਪਣੇ ਆਪ ਨੂੰ ਸ਼ੁੱਧ ਕਰਨਾ। ਕਈ ਵਾਰੀ ਕਹੀਦਾ ਇਸ ਭਾਂਡੇ ਨੂੰ ਚੰਗੀ ਤਰ੍ਹਾਂ ਮਾਂਜ ਦੇ, ਸੋਧਾ ਲਾ ਦੇ, ਸਾਫ਼ ਕਰ ਦੇ। ਸੋਧਾ ਲਾਉਣਾ ਆਪਣੇ ਆਪ ਨੂੰ ਸਾਧਣਾ, ਸਾਧਣਾ ਮਤਲਬ ਇਹੋ ਹੀ ਹੈ ਆਪਣੇ ਆਪ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ। ਜਿਨ੍ਹਾਂ ਨੇ ਔਗਣ ਕੱਢ ਦਿੱਤੇ ਹੈ, ਸਾਰੇ ਤੇ ਨਹੀਂ ਨਿਕਲਦੇ, ਜ਼ਿਆਦਾ ਔਗਣ ਕੱਢ ਦਿੱਤੇ ਹੈ, ਜਿਨ੍ਹਾਂ ਦੇ ਵਿੱਚ ਗੁਣ ਜ਼ਿਆਦਾ ਆ, ਕੁਆਲਿਟੀ ਜ਼ਿਆਦਾ, ਜਿਨ੍ਹਾਂ ਦੀ ਲਾਈਫ ਬੈਲੈਂਸ, ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਡਿਸਿਪਲਨ ਹੈ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਰਸ ਹੈ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਆਨੰਦ ਹੈ, ਇੱਕ ਖੇੜਾ ਹੈ, ਉਹ ਲੋਕ, ਉਹਨਾਂ ਦੀ ਜਦੋਂ ਕਦੇ ਗੁਰਮੁਖਾਂ ਦੀ, ਉਹਨਾਂ ਚੰਗੇ ਲੋਕਾਂ ਦੀ ਜਦੋਂ ਸੰਗਤ ਮਿਲਦੀ ਹੈ, ਨਾਨਕ ਸੀਤਲੰਗ ਸਾਧ ਸਵਜਨ ਹੈ, ਉਹਨਾਂ ਦੀ ਸੰਗਤ ਵਿੱਚ ਸੀਤਲਤਾ ਹੈ, ਸੋਧਿਆ ਹੋਇਆ ਜਿਹੜਾ, ਸਾਧਿਆ ਹੋਇਆ ਮਤਲਬ ਆਪਣਾ ਕੰਮ ਸਹੀ ਕਰਦਾ ਹੈ, ਬੇਈਮਾਨੀ ਨਹੀਂ ਕਰਦਾ, ਠੱਗੀ ਨਹੀਂ ਕਰਦਾ, ਘਰ ਵਾਲੀ ਨਾਲ ਧੋਖਾ ਨਹੀਂ ਕਰਦਾ, ਆਪਣੇ ਕੰਮ ਨੂੰ ਚਾਅ ਨਾਲ ਕਰਦਾ, ਕਦੇ ਪੈਸੇ ਦਾ ਹੇਰ ਫੇਰ ਨਹੀਂ ਕਰਦਾ, 100 ਲੈਂਦਾ, 200 ਦਾ ਕੰਮ ਕਰਕੇ ਦਿੰਦਾ, ਟਾਈਮ ਸਿਰ ਆਪਣੇ ਕੰਮ ਕਰਦਾ, ਟਾਈਮ ਤੇ ਆਪਣੇ ਕੰਮਾਂ ਤੇ ਜਾਂਦਾ। ਇਹੋ ਜਿਹਾ ਜਿਹੜਾ ਬੰਦਾ ਹੈ ਜਿਹਨੇ ਆਪਣੇ ਆਪ ਨੂੰ ਸੋਧਿਆ ਹੋਇਆ, ਉਹੋ ਜਿਹੇ ਦੀ ਸੰਗਤ ਕਰੋਗੇ ਤੇ ਸਾਨੂੰ ਕੀ ਸਿੱਖਿਆ ਮਿਲੇਗੀ? ਵੀ ਮਨਾ ਸਹੀ ਟਾਈਮ ਤੇ ਚੱਲੋ, ਇਮਾਨਦਾਰੀ ਕਰੋ, ਚੰਗਾ ਕੰਮ ਕਰੋ, ਜ਼ਿੰਦਗੀ ਸਾਡੀ ਸੋਹਣੀ ਬਣਾਓ। ਕਹਿੰਦੇ ਉੱਥੋਂ ਮਿਲਣੀ ਹੈ ਸੀਤਲਤਾ, ਠੰਡ ਨਾਲ ਸੀਤਲਤਾ ਨਹੀਂ ਆ ਜਾਣੀ। ਸੁਣੋ, ਵੇਖੋ, ਸਵੇਰੇ ਆਪਾਂ ਉੱਠੇ ਹਾਂ, ਸਾਨੂੰ ਕੋਈ ਬੰਦਾ ਕਹਿੰਦਾ ਪੈ ਜਾ ਯਾਰ ਪੈ ਜਾ, ਕੀ ਲੋੜ ਪਈ ਹੈ ਕੰਮ ਤੇ ਜਾਣ ਦੀ ਅੱਜ ਰਹਿਣ ਦੇ ਪਰੇ? ਆਪਾਂ ਉਹਦੀ ਗੱਲ ਮੰਨ ਲਈ, ਕੰਮ ਤੇ ਗਏ ਨਹੀਂ, ਨੁਕਸਾਨ ਆਪਣਾ ਹੀ ਕਰਾਇਆ। ਪੰਜ ਸੱਤ ਸੌ ਦਾ ਨੁਕਸਾਨ ਹੋਏਗਾ। ਫਿਰ ਜਾ ਕੇ ਅਗਲੇ ਦਿਨ ਝੂਠ ਬੋਲਣੇ ਪੈਣਗੇ, ਝੂਠ ਬੋਲਣ ਲਈ ਦਿਮਾਗ ਤੇ ਪ੍ਰੈਸ਼ਰ ਸਗੋਂ ਜ਼ਿਆਦਾ ਪੈ ਜਾਂਦਾ ਹੈ। ਉਹਦੇ ਨਾਲ ਉਹਦੇ ਬੰਦਾ ਕੰਮ ਤੇ ਚੱਲਿਆ ਜਾਵੇ ਤਾਂ ਚੰਗਾ ਹੈ। ਸੁਣੋ, ਕੰਮ ਤੇ ਜਾਣ ਤੇ ਉਨਾ ਜ਼ੋਰ ਨਹੀਂ ਲੱਗਦਾ, ਜਦੋਂ ਕੰਮ ਤੇ ਨਾ ਜਾਈਏ ਅਗਲੇ ਦਿਨ ਜਦੋਂ ਝੂਠ ਬੋਲਣਾ ਪੈਂਦਾ ਦਿਮਾਗ ਤੇ ਪ੍ਰੈਸ਼ਰ ਪੈ ਜਾਂਦਾ, ਸਗੋਂ ਜ਼ਿਆਦਾ ਜ਼ੋਰ ਲੱਗ ਜਾਂਦਾ ਦਿਮਾਗ ਦਾ। ਜਦੋਂ ਤੁਹਾਨੂੰ ਬਹਾਨਾ ਬਣਾਉਣਾ ਪੈਂਦਾ ਹੈ, ਤੁਸੀਂ ਕਹਿੰਦੇ ਹੋ ਛੁੱਟੀ ਮਾਰ ਲਈ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਮੈਂ ਛੁੱਟੀ ਮਾਰ ਲਈ, ਤੂੰ ਆਪਣੇ ਆਪ ਦਾ ਬਹੁਤ ਨੁਕਸਾਨ ਕਰ ਲਿਆ, ਤੂੰ ਤੇ ਆਰਾਮ ਕਰਨ ਰਿਹਾ ਸੀ ਵੀ ਮੈਂ ਬੈੱਡ ਤੇ ਪਊਂਗਾ ਆਰਾਮ ਕਰਾਂਗਾ, ਆਰਾਮ ਨਹੀਂ ਕੀਤਾ, ਤੇਰੇ ਦਿਮਾਗ ਤੇ ਇੰਨਾ ਪ੍ਰੈਸ਼ਰ ਹੈ ਝੂਠ ਬੋਲਣ ਦਾ, ਸਗੋਂ ਤੇਰੇ ਸਰੀਰ ਦਾ ਵੀ ਜ਼ਿਆਦਾ ਜ਼ੋਰ ਲੱਗ ਗਿਆ, ਇਹਦੇ ਨਾਲ ਉਹ ਤੇ ਕੰਮ ਤੇ ਚਲੇ ਜਾਣਾ ਸੀ। ਇਹ ਨੋਟ ਕਰਨ ਵਾਲੀ ਗੱਲ, ਬ੍ਰੇਨ ਤੇ ਬਹੁਤ ਪ੍ਰੈਸ਼ਰ ਪੈਂਦਾ ਜਦੋਂ ਝੂਠ ਬੋਲਣਾ ਪੈਂਦਾ, ਤੇ ਜਦੋਂ ਸਾਡੇ ਬ੍ਰੇਨ ਤੇ ਪ੍ਰੈਸ਼ਰ ਪੈ ਗਿਆ ਸਰੀਰ ਤੇ ਆਪ ਹੀ ਪੈ ਜਾਣਾ, ਤੁਹਾਨੂੰ ਪ੍ਰੈਸ਼ਰ ਪੈ ਜਾਣਾ ਤੁਹਾਡੇ ਸਰੀਰ ਤੇ, ਤੇ ਜਦੋਂ ਸਰੀਰ ਤੇ ਪ੍ਰੈਸ਼ਰ ਪੈ ਗਿਆ ਰੋਮ ਰੋਮ ਦੇ ਉੱਤੇ ਅਸਰ ਹੁੰਦਾ ਉਹਦਾ, ਜਦੋਂ ਸਾਡੇ ਦਿਮਾਗ ਤੇ ਕੋਈ ਲੋਡ ਪਿਆ ਹੋਇਆ ਹੋਵੇ। ਫਿਰ ਇਸ ਕਰਕੇ ਸੰਗਤ ਕਿਹਦੀ ਕਰੋ, ਜਿਹੜਾ ਬੰਦਾ ਸਾਨੂੰ ਇਹ ਪ੍ਰੇਰਣਾ ਦੇਵੇ ਚੱਲ ਓਏ ਉੱਠ ਛੱਡ ਰਜਾਈ, ਛੱਡ ਰਜਾਈ, ਸਿੱਟ ਪਰੇ ਨੂੰ, ਸਾਰੀ ਰਾਤ ਸੌਣੇ ਰਜਾਈ ਟਾਈਮ ਰਜਾਈ ਲੈ ਲਾਂਗੇ, ਬਹਿਣ ਟਾਈਮ ਬਹਿ ਲਾਂਗੇ, ਸੌਣ ਟਾਈਮ ਸੌਂ ਲਾਂਗੇ, ਕੰਮ ਟਾਈਮ ਕੰਮ ਕਰਾਂਗੇ, ਚੱਲ ਉੱਠ ਕੰਮ ਦਾ ਟਾਈਮ ਹੈ, ਹੁਣ ਨਹੀਂ ਸੌਣ ਦਾ ਟਾਈਮ, ਕੰਮ ਦਾ ਟਾਈਮ ਹੈ, ਹੁਣ ਚੱਲੀਏ ਦੌੜੀਏ ਭੱਜੀਏ ਕੰਮ ਕਰੀਏ, ਮਿਹਨਤ ਕਰੀਏ, ਕਰਨ ਵੇਲੇ ਕੰਮ ਕਰੀਏ। ਬਸ ਜਦੋਂ ਤੁਸੀਂ ਇਹੋ ਜਿਹਾ ਬੰਦਾ ਜਿਹੜਾ ਪ੍ਰੇਰਣਾ ਦੇ ਰਿਹਾ ਇਹ ਦਊ ਸੀਤਲਤਾ ਸਾਡੀ ਜ਼ਿੰਦਗੀ, ਇਹ ਕਰੂ ਸ਼ਾਂਤ, ਸਾਨੂੰ ਕੰਮ ਵਾਲੇ ਪਾਸੇ ਨੂੰ ਤੋਰਦਾ ਨਾ ਵੀ ਕੰਮ ਕਰ ਭਾਈ ਆਪਦਾ। ਇਹੋ ਜਿਹਾ ਬੰਦਾ ਭਾਵੇਂ ਬਿਹਾਰ ਦਾ ਹੋਵੇ, ਭਾਵੇਂ ਪੰਜਾਬ ਦਾ ਹੋਵੇ, ਭਾਵੇਂ ਦੁਨੀਆਂ ਦੇ ਕਿਸੇ ਕੋਨੇ ਦਾ ਹੋਵੇ, ਸਾਧਿਆ ਹੋਇਆ ਜਿਹਦਾ ਜੀਵਨ ਹੈ, ਟਾਈਮ ਨਾਲ ਉੱਠ ਕੇ ਤੁਰ ਪੈਂਦਾ, ਭੱਜਦਾ ਦੌੜਦਾ, ਆਪਣਾ ਕੰਮ ਵਧੀਆ ਕਰਦਾ, ਉਹਦੇ ਵੱਲ ਵੇਖ ਕੇ ਅਸੀਂ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ। ਜਦੋਂ ਤੁਹਾਨੂੰ ਕੋਈ ਪ੍ਰੇਰਣਾ ਵੀ ਚਲੋ ਵੀ ਚਲੋ ਸ਼ਾਬਾਸ਼ ਕਰ ਲਈਏ ਬੰਦਾ ਕਰ ਲੈਂਦਾ, ਉਹ ਰਹਿਣ ਦਿਓ ਯਾਰ, ਰਹਿਣ ਦਿਓ, ਛੱਡੋ ਪਰੇ, ਆਪਾਂ ਕੀ ਠੇਕਾ ਲਿਆ, ਆਪਾਂ ਇਕੱਲਿਆਂ ਨੇ ਠੇਕਾ ਲਿਆ, ਛੱਡੋ ਪਰੇ। ਬਸ ਜਿਹੜਾ ਇਹੋ ਜਿਹਾ ਆ ਗਿਆ ਬੰਦਾ ਕਹਿੰਦਾ ਰਹਿਣ ਦਿਓ, ਉਹਨਾਂ ਦੀ ਸੰਗਤ ਕਰੋ ਜਿਹੜੇ ਕਹਿਣ ਚਲੋ 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 ਕਰ ਲਓ, ਬਸ ਐਂ ਬੰਦਾ ਕਰ ਲੈਂਦਾ, ਚੱਲ ਚੱਲ ਚੱਲ, ਸ਼ਾਬਾਸ਼ ਬੜੀ ਵੱਡੀ ਚੀਜ਼ ਹੁੰਦੀ ਹੈ। ਜਿਮ 'ਚ ਜਿਹੜੇ ਬੰਦੇ ਜਾਂਦੇ ਚੱਕ ਲੈਗਾ ਐਂ ਕਹਿ ਕੇ ਚੁਕਾ ਦਿੰਦੇ, ਉੱਦਾਂ ਬੰਦਾ ਚੱਕ ਹੀ ਨਹੀਂ ਸਕਦਾ, ਉਹ ਚੱਲ ਐਂ ਕਰਕੇ ਬੰਦੇ ਕਰ ਲੈਂਦੇ, ਸ਼ਾਬਾਸ਼ ਹੱਲਾ ਸ਼ੇਰੀਆਂ ਦੇਣੀਆਂ, ਹੱਲਾ ਸ਼ੇਰੀ। ਬੰਦਾ ਆਪ ਸਾਧਿਆ ਹੋਇਆ ਹੋਵੇ, ਦੂਸਰੇ ਨੂੰ ਪ੍ਰੇਰਣਾ ਦੇਵੇ, ਉਹਨੂੰ ਸਾਧ ਕਹਿੰਦੇ ਐ। ਹੁਣ ਭਾਵੇਂ ਉਹ ਮੋਨਾ ਕੋਨਾ, ਉਹ ਬੰਦਾ ਬਿਹਾਰੀ, ਉਹ ਬੰਦਾ ਯੂਪੀ ਵਾਲਾ, ਉਹ ਬੰਦਾ ਗੋਰਾ, ਉਹ ਬੰਦਾ ਕਾਲਾ, ਕੋਈ ਵੀ ਸਾਧਿਆ ਹੋਇਆ ਹੋ ਸਕਦਾ, ਜ਼ਰੂਰੀ ਨਹੀਂ ਵੀ ਉਹਦੇ ਦਾੜੀ ਰੱਖੀ ਹੋ, ਜ਼ਰੂਰੀ ਨਹੀਂ ਉਹਦੇ ਪੱਗ ਬੰਨੀ ਹੋ, ਕਦੇ ਨਹੀਂ ਜ਼ਰੂਰੀ ਕਿ ਉਹਦੇ ਗਾਤਰਾ ਪਾਇਆ ਹੋ। ਸਗੋਂ ਸਾਡੇ ਵਰਗੇ ਗਾਤਰਿਆਂ ਵਾਲੇ ਤੇ ਜ਼ਿਆਦਾ ਲੇਜ਼ੀ ਹਨ, ਕੰਮ ਕਰਕੇ ਅਸੀਂ ਬਹੁਤੇ ਰਾਜ਼ੀ ਨਹੀਂ। ਦੋ ਘੰਟੇ ਪਾਠ ਕਰਨਾ ਹੁੰਦਾ, ਘੋਲ ਘੋਲ ਕੇ ਕਹਿਣਗੇ ਬਦਾਮ ਇੰਨੇ ਬਦਾਮ, ਇੰਨੀ ਸੌਂਗੀ, ਇੰਨੀ ਗਿਰੀਆਂ, ਕਿ ਗੱਲ ਕੀ ਕਹਿੰਦੇ, ਜ਼ੋਰ ਦਿਮਾਗ ਦਾ ਬਹੁਤ ਜ਼ਿਆਦਾ ਲੱਗ ਜਾਣਾ, ਇਹਨਾਂ ਨੇ ਚੰਦਰਮਾ ਤੇ ਜਾਣਾ, ਜ਼ੋਰ ਬਹੁਤ ਲੱਗ ਜਾਣਾ ਕਹਿੰਦੇ ਸਾਡੇ ਦਿਮਾਗ ਦਾ, ਅਸੀਂ ਤੇ ਥੱਕ ਬਹੁਤ ਜਾਣਾ। ਸਹੀ ਗੱਲ ਹੈ, ਸਾਡੇ ਉੱਤੇ ਇੱਥੇ ਬੰਦਾ ਸੀ, ਸਾਡੇ ਜਾਣਕਾਰ ਜੀ ਸੀ, ਤੇ ਉਹ ਬੰਦਾ ਮੱਖਣ ਦਾ ਪੇੜਾ ਘਰ ਵਾਲਿਆਂ ਨੂੰ ਕਹਿੰਦਾ, ਉਹਨਾਂ ਦੇ ਗਾਵਾਂ ਬਹੁਤ ਰੱਖੀਆਂ ਸੀ, ਕਹਿੰਦਾ ਮੱਖਣ ਹੈਗਾ, ਕਹਿੰਦੇ ਹੈਗਾ, ਜੇਠ ਹਾੜ ਦੇ ਮਹੀਨੇ ਮੱਖਣ ਦਾ ਫਰਿੱਜ ਚੋਂ ਪੇੜਾ ਕੱਢ ਕੇ ਸਿਰ ਤੇ ਰੱਖ ਲਿਆ, ਤੇ ਸਿਰ ਤੇ ਮੱਖਣ ਦਾ ਪੇੜਾ ਰੱਖ ਕੇ ਬੰਨ੍ਹ ਕੇ ਪਰਨਾ ਰੌਲ ਤੇ ਬਹਿ ਗਿਆ, ਕਹਿੰਦਾ ਸਿਰ ਤਰ ਰਹਿਣਾ ਚਾਹੀਦਾ, ਤੇ ਪਸੀਨਾ ਆ ਗਿਆ, ਪਸੀਨਾ ਆਉਣ ਕਰਕੇ ਸਾਰਾ ਹੀ ਚੋ ਗਿਆ, ਇੱਥੋਂ ਮੱਖਣ ਚੋਵੇ ਸਾਈਡਾਂ ਤੋਂ, ਮੱਖਣ ਚੋ ਗਿਆ ਸਾਰਾ, ਮੱਖੀਆਂ ਭਿਣਕ ਭਿਣਕ ਕਰਨ, ਇਹੋ ਜਿਹਾ ਗਲੀਜ ਬੁਣਾ ਕੀਤਾ ਉਸ ਬੰਦੇ ਨੇ। ਅਖੇ ਸਿਰ ਤਰ ਰਹਿਣਾ ਚਾਹੀਦਾ, ਜ਼ੋਰ ਹੀ ਬੜਾ ਲੱਗਦਾ, ਮੈਨੂੰ ਅੱਜ ਤੱਕ ਸਮਝ ਨਹੀਂ ਲੱਗੀ ਵੀ ਜ਼ੋਰ ਕਿੱਥੇ ਲੱਗਦਾ, ਵੀ ਬਾਣੀ ਪੜ੍ਹਦਿਆਂ ਜ਼ੋਰ ਲੱਗਦਾ, ਦਿਮਾਗ ਦਾ ਜ਼ੋਰ ਬੜਾ ਲੱਗਦਾ, ਇਹੀ ਕਹਿੰਦੇ ਹਾਂ ਕਿ ਨਹੀਂ ਅਸੀਂ। ਤੁਸੀਂ ਮੈਨੂੰ ਇਹ ਦੱਸੋ ਵੀ ਕਿਹੜਾ ਇਹੋ ਜਿਹਾ ਕੰਮ ਹੈ ਜਿਹਦੇ ਤੇ ਬਦਾਮ ਤੇ ਗਿਰੀਆਂ ਦੇਣੀਆਂ ਪੈਂਦੀਆਂ ਪਰ ਸਾਨੂੰ ਦੇਣੀਆਂ ਪੈਂਦੀਆਂ ਪਾਠੀਆਂ ਦੀ ਡਿਮਾਂਡ ਹੈ ਇੰਨੀਆਂ ਗਿਰੀਆਂ ਇੰਨੀ ਸੌਂਗੀ ਇੰਨੀ ਹੁੰਦਾ ਕਿ ਨਹੀਂ ਲਿਖਿਆ ਹੁੰਦਾ ਵੀ ਅਸੀਂ ਥੱਕ ਬਹੁਤ ਜਾਂਦੇ ਹਾਂ ਪਰ ਅਸੀਂ ਦੋ ਘੰਟੇ ਪੜ੍ਹਦੇ ਹਾਂ ਪੰਜ ਰੌਲਾਂ ਆਈਆਂ ਕਿੰਨੇ ਘੰਟੇ ਪੜ੍ਹੇ ਦਸ ਦਸ ਘੰਟੇ ਪੜ੍ਹੇ ਤੇ ਅੱਜ ਕੱਲ੍ਹ ਦੇ ਬੱਚੇ ਸਕੂਲ ਕਿੰਨੇ ਵਜੇ ਜਾਂਦੇ ਆ ਨੌ ਵਜੇ ਤੇ ਵਾਪਸ ਕਿੰਨੇ ਵਜੇ ਆਉਂਦੇ ਆ ਅੱਜ ਕੱਲ੍ਹ ਵਾਲੇ ਨਿਆਣੇ ਅੱਜ ਕੱਲ੍ਹ ਵਾਲੇ ਪੰਜ ਪੰਜ ਵਜੇ ਵਾਪਸ ਆਉਂਦੇ ਆ ਅਕੈਡਮੀਆਂ ਚ ਪੜ੍ਹਨ ਵਾਲੇ ਤੇ ਮੁੜ ਕੇ ਟਿਊਸ਼ਨ ਤੇ ਜਾਂਦੇ ਆ ਬਾਰਾਂ ਬਾਰਾਂ ਘੰਟੇ ਪੜ੍ਹਦੇ ਅੱਜ ਕੱਲ੍ਹ ਦੇ ਬੱਚੇ ਇੱਕ ਦਿਨ ਚ ਅਸੀਂ ਤਿੰਨਾਂ ਦਿਨਾਂ ਚ ਪੜ੍ਹਨਾ ਹੁੰਦਾ ਹੈ ਤਿੰਨਾਂ ਦਿਨਾਂ ਚ ਤਾਂ ਮੈਂ ਇਹ ਗੱਲ ਕਹਿ ਰਿਹਾ ਵੀ ਅਸੀਂ ਠੀਕ ਠੀਕ ਲਾਓ ਵੀ ਹਾਂਜੀ ਸਾਡਾ ਵੀ ਕੰਮ ਹੈ ਕੰਮ ਹੈ ਠੀਕ ਹੈ ਕਰੋ ਪਾਠ ਵੀ ਕਰਨਾ ਕੋਈ ਮਾੜਾ ਥੋੜਾ ਹੈ ਪਰ ਅਸੀਂ ਸਗੋਂ ਜ਼ਿਆਦਾ ਲੇਜੀ ਹਾਂ ਜੇ ਉੱਦਮੀ ਹੋਵੇ ਬੰਦਾ ਮਿਹਨਤੀ ਹੋਵੇ ਕਾਮਾ ਹੋਵੇ ਸਾਧਿਆ ਹੋਇਆ ਹੋਵੇ ਜਿਹੜਾ ਆਖੇ ਵੀ ਅੱਠ ਵਜੇ ਆ ਜਾਣਾ ਅੱਠ ਵਜੇ ਦਾ ਟਾਈਮ ਦਿੱਤਾ ਮੈਂ ਸਾਢੇ ਸੱਤ ਪਹੁੰਚੂ ਪੰਜ ਵਜੇ ਹਟਣ ਦਾ ਟਾਈਮ ਹੈ ਸਾਢੇ ਪੰਜ ਵੱਜ ਜਾਣ ਕੋਈ ਗੱਲ ਨਹੀਂ ਇਮਾਨਦਾਰੀ ਹੋਵੇ ਸੱਚਾਈ ਹੋਵੇ ਪੱਲੇ ਸਾਧਿਆ ਹੋਇਆ ਜਿਹੜਾ ਵੀ ਬੰਦਾ ਹੈ ਉਹਦੀ ਸੰਗਤ ਕਰੋ ਨਾਨਕ ਸੀਤਲੰਗ ਸਾਧ ਸਵਚਨਾ ਸਾਧਿਆ ਹੋਇਆ ਜਿਹੜਾ ਵੀ ਹੋਵੇ ਉਹਦੀ ਸੰਗਤ ਵਿੱਚ ਜਾਓ ਉਹਦੀ ਸ਼ਰਨ ਵਿੱਚ ਜਾਓ ਉਹਦੇ ਨਾਲ ਪਿਆਰ ਪਾਓ ਉਹਨੂੰ ਮਿੱਤਰ ਬਣਾਓ ਜਿਹੜਾ ਸਾਡੀ ਕੋਟੀ ਮਤ ਕੱਢੇ ਜਿੰਨਾ ਦਸੰਦੜੇ ਆ ਦੁਰਮਤ ਮੰਝੇ ਮਿੱਤਰ ਅਸਾਡੜੇ ਸਹੀ ਉਹਨਾਂ ਨੂੰ ਆਪਣੇ ਮਿੱਤਰ ਬਣਾਓ ਜਿਨ੍ਹਾਂ ਦੇ ਮਿਲ ਕਰਕੇ ਖੋਟੀ ਮਤ ਸਾਡੀ ਜਾਵੇ ਹੋਂ ਟੁਨੇਂਦੀ ਜੱਗ ਸਵਾਇਆ ਜਾਂ ਨਾਨਕ ਵਿਰਲੇ ਕਈ ਉਹ ਵਿਰਲੇ ਹੈ ਉਹਨਾਂ ਨੂੰ ਆਪਣੇ ਮਿੱਤਰ ਬਣਾਓ ਜਿਹੜੇ ਚੰਗੀ ਸਿੱਖਿਆ ਦੇਣ ਸਾਧੇ ਹੋਇਆਂ ਦੀ ਸੰਗਤ ਕਰੋ ਇਹ ਹੈ ਸਾਧ ਸਵਜਣਾ ਹੈ ਸ਼ੀਤਲਤਾ ਕਹਿੰਦੇ ਜੇ ਜ਼ਿੰਦਗੀ ਦੀ ਚਾਹੀਦੀ ਹੈ ਜ਼ਿੰਦਗੀ ਚ ਠੰਡ ਨੇ ਠੰਡ ਨਹੀਂ ਪਾਉਣੀ ਜ਼ਿੰਦਗੀ ਵਿੱਚ ਠੰਡ ਨੇ ਠੰਡ ਨਹੀਂ ਪਾਉਣੀ ਮੱਥੇ ਤੇ ਤਿਲਕ ਲਾ ਲਾ ਇਹਨੇ ਠੰਡ ਨਹੀਂ ਪਾਉਣੀ ਚੰਦਰਮਾ ਦੀ ਰੋਸ਼ਨੀ ਨੇ ਠੰਡ ਨਹੀਂ ਪਾਉਣੀ ਸਰਦੀ ਨਾਲ ਨਹੀਂ ਠੰਡ ਠੰਡ ਇੱਥੇ ਪੈਣੀ ਹੈ ਉਹਨਾਂ ਬੰਦਿਆਂ ਦੀ ਵਿਚਾਰ ਸੁਣ ਕੇ ਉਹਨਾਂ ਦੀ ਸੰਗਤ ਕਰਕੇ ਉਹਨਾਂ ਦੇ ਪਿੱਛੇ ਪਿੱਛੇ ਲੱਗ ਕੇ ਮਗਰ ਮਗਰ ਤੁਰੀਏ ਵੀ ਬੜਾ ਕੰਮ ਹੈ ਉਹਦੇ ਮਗਰ ਤੁਰ ਨਿਕੰਮਾ ਜਿਹੜਾ ਹੋਵੇ ਉਹਦੇ ਮਗਰ ਨਾ ਤੁਰ ਸਾਡੇ ਕਹਿਣਗੇ ਗੈਲ ਸੰਤਾਂ ਦੀ ਕਦੇ ਨਾ ਛੱਡੀਏ ਪਿੱਛੇ ਪਿੱਛੇ ਲੱਗ ਤੁਰੀਏ ਧਾਰਨਾ ਪੜ੍ਹਦੇ ਹੁੰਦੇ ਨਿੱਕੇ ਹੁੰਦੇ ਸੰਤਾਂ ਦੀ ਗੈਲ ਨਾ ਛੱਡੋ ਗੈਲ ਕਹਿੰਦੇ ਆ ਪੈੜ ਨੂੰ ਮਾਲਵੇ ਚ ਗੈਲ ਕਹਿੰਦੇ ਆ ਸਾਡੇ ਕਹਿਣਗੇ ਪੈੜ ਨਾ ਛੱਡ ਪਿੱਛੇ ਪਿੱਛੇ ਲੱਗ ਗੈਲ ਕਬੀਰ ਸੰਤ ਕੀ ਗੈਲ ਨਾ ਛੋਡੀਏ ਮਾਰਗ ਲਾਗਾ ਜਾਓ ਪਿੱਛੇ ਪਿੱਛੇ ਲੱਗ ਪਿੱਛੇ ਲੱਗਣ ਦਾ ਮਤਲਬ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਇਹਦਾ ਮਤਲਬ ਇਹ ਨਹੀਂ ਵੀ ਚੋਲੇ ਵਾਲੇ ਦੇ ਮਗਰ ਲੱਗ ਜਾ ਸੰਤ ਸੁਭਾਅ ਦਾ ਜਿਹੜਾ ਬੰਦਾ ਹੋਵੇ ਕਾਮਾ ਹੋਵੇ ਉਹਦੇ ਪਿੱਛੇ ਚੱਲ ਉਹਦੇ ਮਗਰ ਤੁਰ ਕਾਮੇ ਨੇ ਸਾਨੂੰ ਵੀ ਕਾਮਾ ਬਣਾ ਦੇਣਾ ਮਿੱਤਰ ਸਾਡੜੇ ਸੇਈ 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 ਬੜੋ ਬੜੋ ਬੜੇ ਸਾਡੜੇ ਸੇਈ ਬੋਲੋ ਜੀ ਮਿੱਤਰ ਸਾਡੜੇ ਮਿੱਤਰ ਸਾਡੜੇ ਪੜ੍ਹਨਾ ਜੀ ਮਿੱਤਰ ਸਾਡੜੇ ਸੇ ਜਿੰਨਾ ਤੇ ਸੰਦੜਿਆ ਦੁਰਮਤ ਵਿੱਚ 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 ਜਿੰਨਾ ਤੇ ਸੰਦੜਿਆ ਦੁਰਮਤ ਵਿੱਚ
ਫਾੜੜੇ
ਪਿੱਤਰ ਫਾੜੜੇ ਪਿੱਤਰ ਫਾੜੜੇ ਪਿੱਤਰ ਫਾੜੜੇ ਬਾਬਾ ਸਾਡੜੇ ਸੇਈ ਮਿੱਤਰ ਸਾਡੜੇ ਸੇਈ ਸਾਡੜੇ
ਸੰਗਤ ਕਰਕੇ ਚੰਗਿਆਂ ਦੀ ਮੈਂ ਚੰਗਾ ਬਣ ਜਾਵਾਂ ਭਲਿਆਂ ਦੀ ਸੰਗਤ ਕਰਕੇ ਮੈਂ ਭਲਾ ਬਣ ਜਾਵਾਂ ਕਾਮਿਆਂ ਦੀ ਸੰਗਤ ਕਰਕੇ ਮੈਂ ਕਾਮਾ ਬਣ ਜਾਵਾਂ ਉਹਨਾਂ ਦੀ ਸੰਗਤ ਮਿਲੇ ਮੇਰਾ ਮਨ ਲੱਗੇ ਤੇ ਮੇਰਾ ਮਨ ਸਿਫਤ ਸਲਾਹ ਕਰੇ ਹਰ ਵੇਲੇ ਕਵੇ ਵਾਹ ਜੀ ਵਾਹ ਆਹਾ ਖਿੜਿਆ ਖਿੜਿਆ ਰਵੇ ਮਨ ਮੇਰਾ ਆਨੰਦ ਚ ਝੂਮਣ ਲੱਗ ਪਵੇ ਕਬੀਰ ਜੀ ਵੇਖੋ ਕਿੱਡੀ ਸੋਹਣੀ ਅਵਸਥਾ ਹੈ ਜਿਵੇਂ ਮੰਨ ਲਓ ਆਪਾਂ ਨਾ ਇੱਕ ਫੀਲਿੰਗ ਵਿੱਚ ਰਹੀਏ ਹਰ ਵੇਲੇ ਫੀਲਿੰਗ ਵਿੱਚ ਵਾਹ ਵਾਹ ਮਸਤੀ ਜਿਵੇਂ ਸ਼ਰਾਬੀ ਆਪਣੇ ਰੰਗ ਚ ਹੁੰਦਾ ਹੈ ਆਪਣੇ ਇੱਕ ਨਸ਼ੇ ਜੇ ਦੇ ਵਿੱਚ ਵੀ ਵਾਹ 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 ਹਰ ਵੇਲੇ ਦਰਿਆਵਾਂ ਨੂੰ ਵੇਖ ਕੇ ਹਵਾਵਾਂ ਨੂੰ ਵੇਖ ਕੇ ਚੜ੍ਹਦੇ ਸੂਰਜਾਂ ਨੂੰ ਵੇਖ ਕੇ ਪੱਤਿਆਂ ਨੂੰ ਵੇਖ ਕੇ ਰੁੱਤਾਂ ਨੂੰ ਵੇਖ ਕੇ ਸਰਦੀ ਨੂੰ ਵੇਖ ਕੇ ਗਰਮੀ ਨੂੰ ਵੇਖ ਕੇ ਹਰ ਵੇਲੇ ਆ ਫੀਲਿੰਗ ਨੂੰ ਹਰ ਵੇਲੇ ਫੀਲ ਕਰਨਾ ਤੇ ਅੰਦਰੋਂ ਨਿਕਲੇ ਵਾਹ ਵਾਹ ਆਹਾ 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 ਮਨ ਕਰੇ ਹੁਣ ਸੁਣੋ ਦੇਖੋ ਤੀਰਥਾਂ ਤੇ ਜਾਣਾ ਉੱਥੇ ਮੱਥਾ ਟੇਕ ਲੈ ਥੋੜਾ ਚਿਰ ਬੜਾ ਫੀਲਿੰਗ ਵਧੀਆ ਆਈ ਹੈ ਫਿਰ ਫੀਲਿੰਗ ਚਲੇਗੀ ਪਹਿਲਾਂ ਇਸ ਵਿਸ਼ੇ ਤੇ ਗੱਲ ਕਰਦੇ ਹਾਂ ਧਿਆਨ ਨਾਲ ਸਮਝੋ ਮੈਂ ਸ਼ਬਦ ਦੀ ਵਿਚਾਰ ਬਾਅਦ ਚ ਕਰਦਾ ਪਹਿਲਾਂ ਆਹ ਵਿਸ਼ਾ ਸਮਝੋ ਅਸੀਂ ਕਹਿੰਦੇ ਹਾਂ ਕਿ ਫੀਲਿੰਗ ਬੜੀ ਵਧੀਆ ਆਈ ਮੈਨੂੰ ਇਸ ਥਾਂ ਦੇ ਉੱਤੇ ਆ ਕੇ ਫੀਲ ਬਹੁਤ ਵਧੀਆ ਅਸੀਂ ਕਹਿੰਦੇ ਹਾਂ ਮੰਨ ਲਓ ਕੋਈ ਕਵੇ ਮੈਂ ਪਰਮੇਸ਼ਰ ਦੁਆਰ ਆਇਆ ਹਾ 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 ਕਿਆ ਧਰਤੀ ਦੇ ਉੱਤੇ ਕਿਆ ਫੀਲਿੰਗ ਆਈ ਮੈਂ ਫਲਾਣੇ ਗੁਰਦੁਆਰੇ ਗਿਆ ਫਲਾਣੇ ਤੀਰਥ ਸਥਾਨ ਤੇ ਗਿਆ ਕਿਆ ਫੀਲਿੰਗ ਆਈ ਇੱਕ ਗੱਲ ਤੇ ਪੱਕੀ ਦਿਮਾਗ ਚ ਬਿਠਾ ਲਓ ਵੀ ਇਹ ਫੀਲਿੰਗ ਇਸ ਥਾਂ ਉੱਤੇ ਹੈ ਨਹੀਂ ਇਹ ਫੀਲਿੰਗ ਤੁਹਾਡੇ ਆਪਣੇ ਹੀ ਅੰਦਰ ਹੈ ਤੁਸੀਂ ਕਹੋਗੇ ਵੀ ਨਹੀਂ ਨਜ਼ਾਰਾ ਜਿਹਾ ਆਉਂਦਾ ਜਦੋਂ ਦਰਬਾਰ ਸਾਹਿਬ ਚ ਵੜਦੇ ਆ ਜਿਹੜਾ ਵੀ ਤੁਹਾਡੇ ਚੋਂ ਕਹੂਗਾ ਮੈਂ ਉਹਦੀ ਕੱਲ ਨੂੰ ਡਿਊਟੀ ਲਾ ਦੇਣਾ ਦਰਬਾਰ ਸਾਹਿਬ ਵੀ ਤੂੰ 8 ਘੰਟੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੀ ਖੜਨਾ ਜਿਹੜਾ ਵੀ ਕਹਿੰਦਾ ਵੀ ਮੇਰੀ ਫੀਲਿੰਗ ਬਹੁਤ ਵਧੀਆ ਆਉਂਦੀ ਹੈ 8 ਘੰਟੇ ਖੜਾ ਰਹਿ ਇੱਥੇ ਪਹਿਰਾ ਲਾ ਖੜਾ ਰਹਿ ਖੜਾ ਰਹਿ ਖੜਾ ਰਹਿ ਖੜਾ ਰਹਿ 10 ਦਿਨਾਂ ਦੇ ਵਿੱਚ ਹੀ ਫੀਲਿੰਗ ਉੱਡ ਜਾਣੀ ਕਿਉਂਕਿ ਹੁਣ ਕੰਮ ਹੋ ਗਿਆ ਹੁਣ ਕੰਮ ਕਰਦਾ ਪਹਿਲਾਂ ਦੱਸ ਪਹਿਲਾਂ ਸੋਚ ਕੇ ਆਇਆ ਸੀ ਵੀ ਕਿਆ ਦਰਬਾਰ ਚ ਚੱਲਿਆ ਮਰ ਦੀ ਹਜ਼ੂਰੀ ਚੱਲਿਆ ਬੜਾ ਪਿਆਰ ਸੀ ਆਇਆ ਸੀ ਪਿਆਰ ਸੀ ਆਨੰਦ ਸੀ ਉਹ ਆਨੰਦ ਤੇਰੇ ਪਹਿਲਾਂ ਸੋਚਿਆ ਹੋਇਆ ਸੀ ਤੂੰ ਆਹਾ ਹਾ ਹਾ ਬੜਾ ਆਨੰਦ ਹੈ ਜਦੋਂ ਇੱਥੇ ਡਿਊਟੀ ਮਿਲ ਗਈ ਜੋਬ ਮਿਲ ਗਈ 10 ਦਿਨ ਲੰਘ ਗਏ ਹੁਣ ਹੁਣ ਯਾਰ ਕਦੋਂ ਘਰੇ ਜਾਵਾਂਗੇ ਹੁਣ ਫੀਲਿੰਗ ਘਰੇ ਜਾ ਕੇ ਆਊਗੀ ਹੁਣ ਦਰਬਾਰ ਚੋਂ ਨਿਕਲੀਏ ਕਦੋਂ ਘਰੇ ਪਹੁੰਚੀਏ ਯਾਰ ਘਰ ਚਲੀਏ ਬੱਚਿਆਂ ਚ ਸੱਚ ਹੈ ਕਿ ਨਹੀਂ ਕਿਉਂ ਪਾਠੀਓ ਸੱਚ ਹੈ ਕਿ ਨਹੀਂ ਵੀ ਕਦੋਂ ਘਰ ਜਾਵਾਂਗੇ ਕਦੋਂ ਡਿਊਟੀ ਲੱਗੂ ਸਾਡੀ ਘਰ ਗੇੜਾ ਕਿਤੇ ਮਾਰ ਕੇ ਆਵਾਂਗੇ ਲੱਗਦਾ ਕਿ ਨਹੀਂ ਘਰੇ ਗੇੜਾ ਮਾਰਨ ਨੂੰ ਜੀ ਕਰ ਰਹੇ ਹੁਣ ਕਿੱਧਰ ਗਈ ਫੀਲਿੰਗ ਹੁਣ ਸਾਡੇ ਚ ਕਈ ਬੰਦੇ ਤੁਹਾਡੇ ਸੋਚਣ ਵੀ ਦੁੱਖ ਨਿਵਾਰਨ ਸਾਹਿਬ ਜਾ ਕੇ ਕਿਆ ਫੀਲਿੰਗ ਆਉਂਦੀ ਹੈ ਲੈ ਤੇਰੀ ਉੱਥੇ ਡਿਊਟੀ ਲਵਾ ਦਿੰਦੇ ਹਾਂ ਤੂੰ ਕਹਿੰਦਾ ਕਦੋਂ ਘਰ ਜਾਵਾਂਗੇ ਸੱਚੀ ਗੱਲ ਹੈ ਨੋਟ ਕਰ ਲਓ ਫਿਰ ਜਿਹੜੀ ਇਹ ਫੀਲਿੰਗ ਆਉਂਦੀ ਹੁੰਦੀ ਹੈ ਜਿਹੜੀ ਸਾਨੂੰ ਘੰਟੇ ਲਈ 2 ਘੰਟਿਆਂ ਲਈ ਇਹ ਫੀਲਿੰਗ ਭਲਾ ਕਿਉਂ ਆਉਂਦੀ ਹੈ ਇਹ ਫੀਲਿੰਗ ਅਸੀਂ ਪਹਿਲਾਂ ਸੋਚਦੇ ਹਾਂ ਦਿਮਾਗ 'ਚ ਸੋਚਿਆ ਹੁੰਦਾ ਇੱਥੇ ਬੜਾ ਨਜ਼ਾਰਾ ਆਉਣਾ ਉੱਥੇ ਫਿਰ ਨਜ਼ਾਰਾ ਆਉਂਦਾ ਆਹ ਦਰਬਾਰ ਸਾਹਿਬ ਵੇਖ ਕੇ ਤੁਹਾਨੂੰ ਨਜ਼ਾਰਾ ਆਉਂਦਾ ਜਿਹੜੇ ਪਰਮੇਸ਼ਰ ਦੁਆਰ ਨਾਲ ਈਰਖਾ ਕਰਦੇ ਨੇ ਉਹਨਾਂ ਨੂੰ ਲਿਆਓ, ਉਹ ਸੜ ਬਲ ਕੇ ਕੋਲੇ ਹੋ ਜਾਣਗੇ, ਉਹਨਾਂ ਨੂੰ ਨਜ਼ਾਰਾ ਨਹੀਂ ਆਉਂਦਾ। ਇਹਦਾ ਮਤਲਬ ਨਜ਼ਾਰਾ ਇੱਥੇ ਨਹੀਂ, ਨਜ਼ਾਰਾ ਤੇਰੇ ਅੰਦਰ ਹੈ। ਜੇ ਨਜ਼ਾਰਾ ਇੱਥੇ ਹੈ ਫਿਰ ਤੇ ਉਹਨਾਂ ਨੂੰ ਵੀ ਆਵੇ, ਸਾਰਿਆਂ ਨੂੰ ਕਿਉਂ ਨਹੀਂ ਆਉਂਦਾ? ਇੱਕ ਦੀਵਾਨ ਚੱਲ ਰਿਹਾ ਨਾ ਹੁਣ ਇਸ ਵੇਲੇ ਮੈਂ ਗੱਲ ਕਰ ਰਿਹਾ, ਗੱਲ ਤੇ ਮੈਂ ਕਰ ਰਿਹਾ, ਸੁਣ ਸਾਰੇ ਰਹੇ ਨੇ, ਕਈਆਂ ਨੂੰ ਨਜ਼ਾਰਾ ਆ ਰਿਹਾ, ਕਈਆਂ ਨੂੰ ਨਹੀਂ ਆ ਰਿਹਾ। ਗੱਲ ਚ ਨਜ਼ਾਰਾ ਨਹੀਂ, ਯਾਰ ਨਜ਼ਾਰੇ ਬੰਦਿਆਂ ਦੇ ਅੰਦਰੇ ਹੀ ਨੇ, ਇਹ ਨੋਟ ਕਰੋ। ਗੱਲ ਚ ਕੋਈ ਨਜ਼ਾਰਾ ਨਜ਼ੂਰਾ ਨਹੀਂ, ਤੁਹਾਨੂੰ ਲੱਗੀ ਜਾਂਦਾ ਬਈ ਢੱਡਰੀ ਵਾਲੇ ਦੀ ਗੱਲ ਚ ਬੜਾ ਨਜ਼ਾਰਾ, ਨਜ਼ਾਰਾ ਨਹੀਂ ਮੇਰੀ ਗੱਲ ਚ, ਗੱਲ ਤੇਰੀ ਚ ਨਜ਼ਾਰਾ। ਜੇ ਮੇਰੀ ਗੱਲ ਚ ਨਜ਼ਾਰਾ ਫਿਰ ਤੇ ਸਾਰਿਆਂ ਨੂੰ ਆਵੇ, ਸਮਝਦੇ ਹੋ ਨਾ ਗੱਲ? ਇਹ ਤੇਰੇ ਅੰਦਰ ਹੈ, ਫੀਲਿੰਗ ਹੈ। ਬਸ ਨਾ ਜਦੋਂ ਤੁਸੀਂ ਸੋਚਣ ਲੱਗ ਗਏ ਵੀ ਹਰ ਵੇਲੇ ਹਰ ਥਾਂ ਤੇ, ਹੁਣ ਅਗਲਾ ਕਹਿੰਦਾ ਮਹਾਰਾਜ ਨੇ ਇੱਥੇ ਚਰਨ ਪਾਏ ਨੇ, ਕਿਆ ਫੀਲਿੰਗ ਇਸ ਧਰਤੀ ਦੀ। ਪਰ ਮੈਨੂੰ ਇੱਕ ਗੱਲ ਦੱਸੋ, ਮੈਂ ਨਾ ਇੱਕ ਦਿਨ ਸੱਚੀ ਸਮੁੰਦਰ ਦੇ ਕੰਢੇ ਤੇ ਬੈਠਾ, ਮੈਂ ਮੈਂ ਕਿੰਨੀ ਵਾਰੀ ਗਿਆ ਮੈਨੂੰ ਨਾਂ ਨੀ ਸਹੀ ਲੈਣਾ, ਕਮਾਲ ਹੋ ਗਿਆ। ਮੈਂ ਨਾ ਕਿੰਨੀ ਵਾਰੀ ਗਿਆ ਉੱਥੇ, ਉੱਥੇ ਬੰਦੇ ਪਿਆਰ ਵਾਲੇ ਵੀ ਹੈ ਨੇ ਆਪਣੇ, ਤੇ ਮੈਂ ਉੱਥੇ ਕੰਢੇ ਤੇ ਸਮੁੰਦਰ ਦੇ ਤੇ ਬੈਠਾ ਤੇ ਮੇਰੇ ਮਨ ਵਿੱਚ ਇੱਕ ਖਿਆਲ ਆਇਆ, ਮੈਂ ਕਿਹਾ ਸਮੁੰਦਰ ਦਾ ਪਾਣੀ ਹੈ ਜਿਹੜਾ, ਕੀ ਕਦੇ ਗੁਰੂ ਨਾਨਕ ਨੇ ਸਮੁੰਦਰਾਂ ਦੇ ਕੰਢਿਆਂ ਤੇ ਗੇੜਾ ਤੇ ਲਾਇਆ ਹੀ ਹੋਣਾ? ਕਿੰਨੇ ਬੋਲੋ, ਤੁਰਦਿਆਂ ਫਿਰਦਿਆਂ ਇੰਨੀ ਯਾਤਰਾ ਕੀਤੀ ਉਹਨਾਂ, ਉਹ ਤਾਂ ਬੇੜਿਆਂ ਚ ਵੀ ਬੈਠੇ ਆ, ਕੀ ਸਮੁੰਦਰ ਦੇ ਪਾਣੀ ਵਿੱਚ ਕਦੇ ਉਹਨਾਂ ਨੇ ਆਪਣਾ ਚਰਨ ਨਹੀਂ ਪਾਇਆ ਹੋਣਾ? ਬੋਲੋ, ਪਾਇਆ ਹੋਏਗਾ। ਇਹਦਾ ਮਤਲਬ ਸਮੁੰਦਰ ਚ ਵੀ ਗੁਰੂ ਨਾਨਕ ਦੇ ਚਰਨ ਪਏ ਹੀ ਹੋਏ ਨੇ, ਮੰਨ ਲਓ ਸਮੁੰਦਰ ਤੇ ਚਰਨ ਪਏ ਹੋਏ ਨੇ, ਇੱਕ ਵਾਰੀ ਪੈ ਗਏ ਨਾ ਚਰਨ ਤੇ ਫਿਰ ਤੇ ਇਸ ਹਿਸਾਬ ਨਾਲ ਸਾਰਾ ਸਮੁੰਦਰ ਹੀ ਪਵਿੱਤਰ ਹੋ ਗਿਆ। ਕਦੀ ਤੇ ਗੇੜਾ ਕੱਢਿਆ ਹੀ ਹੋਣਾ, ਸਮੁੰਦਰ ਚ ਪੈਰ ਪੈ ਹੀ ਜਾਂਦਾ ਤੁਰਦਿਆਂ, ਪੈ ਗਿਆ, ਇਹਦਾ ਮਤਲਬ ਸਮੁੰਦਰ ਪਵਿੱਤਰ ਹੋ ਗਿਆ। ਹੁਣ ਸੋਚੋ ਧਰਤੀ ਤੇ ਚਰਨ ਲਾਤਾ ਇੱਕ ਵਾਰੀ, ਧਰਤੀ ਤੇ ਸਾਰੀ ਜੁੜੀ ਹੋਈ ਹੈ ਇੱਕ ਦੂਜੇ ਨਾਲ, ਧਰਤੀ ਕਿਹੜਾ ਧਰਤੀ ਹੈ? ਹੁਣ ਮੰਨ ਲਓ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਪਏ ਨੇ, ਥੜਾ ਮੰਜੀ ਸਾਹਿਬ, ਗੁਰੂ ਗ੍ਰੰਥ ਸਾਹਿਬ ਮੰਜੀ ਸਾਹਿਬ, ਮੰਜੀ ਸਾਹਿਬ ਥੜਾ, ਥੜਾ ਥੜਾ ਕਾਹਦੇ ਨਾਲ ਜੁੜਿਆ? ਧਰਤੀ ਨਾਲ। ਦਰਬਾਰ ਕਾਹਦੇ ਨਾਲ ਜੁੜਿਆ? ਆ ਬਾਹਰ ਵਾਲੀ ਧਰਤੀ ਨਾਲ, ਬਾਹਰ ਵਾਲੀ ਧਰਤੀ ਆ ਫਤਿਹਪੁਰ ਦੀ ਧਰਤੀ ਨਾਲ, ਧਰਤੀ ਤੇ ਇੱਕੋ ਹੀ ਹੈ। ਜਦੋਂ ਚਰਨ ਧਰਤੀ ਤੇ ਪੈ ਗਏ ਤੇ ਫਿਰ ਸਾਰੀ ਤੀ ਪੈ ਗਈ, ਜਦੋਂ ਸਮੁੰਦਰ ਚ ਚਰਨ ਪੈ ਗਏ ਫਿਰ ਤੇ ਸਾਰੇ ਸਮੁੰਦਰ ਚ ਹੀ ਪੈ ਗਏ, ਸਮਝਦੇ ਹੋ ਗੱਲ? ਇਹਦਾ ਮਤਲਬ ਇੱਦਾਂ ਨਹੀਂ ਹੈ ਵੀ ਇੰਨੀ ਕੁ ਥਾਂ ਹੀ ਪਵਿੱਤਰ ਹੈ, ਇੰਨਾ ਕੁ ਥਾਂ ਆਹ ਜਗ੍ਹਾ ਪਵਿੱਤਰ ਹੈ, ਆਹ ਅਪਵਿੱਤਰ ਹੈ, ਨਹੀਂ 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 ਨਹੀਂ, ਇੱਦਾਂ ਦਾ ਕੁਛ ਨਹੀਂ ਹੁੰਦਾ। ਗੱਲ ਥਾਵਾਂ ਦੀ ਨਹੀਂ, ਗੱਲ ਤੇ ਬੰਦੇ ਦੇ ਮਨ ਦੇ ਪਵਿੱਤਰ ਹੋਣ ਦੀ ਹੈ। ਜਿਹੜਾ ਗਿਆਨ ਬਹਿਣਾ ਇੱਥੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੱਚਾ ਗਿਆਨ ਕਿੱਥੇ ਬਹਿੰਦਾ? ਬੰਦੇ ਦੀ ਸੁਰਤ ਵਿੱਚ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਗਿਆਨ ਗੁਰੂ ਬੰਦੇ ਦੇ ਇੱਥੇ ਬਹਿੰਦਾ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ, ਮਨ ਮੇਰਾ ਕਿੰਨਾ ਸੁਹਾਵਾ ਖਿੜਿਆ ਪਿਆ, ਸੁਹਾਵਣਾ ਅੰਦਰ। ਕਿਉਂ ਅੰਦਰ ਸੁਹਾਵਣਾ ਕਿਉਂ ਹੈ? ਕਿਉਂਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਉਹਦੇ ਦਿਮਾਗ 'ਚ ਸੱਚਾ ਗਿਆਨ ਬੈਠਾ ਹੈ। ਇਸ ਬੰਦੇ ਦੇ ਦਿਮਾਗ 'ਚ ਸੱਚਾ ਗਿਆਨ ਬੈਠਾ ਹੈ, ਤੇ ਇਸ ਬੰਦੇ ਨੇ ਲੱਭ ਲਿਆ ਬਹਿੰਦਾ ਕਿੱਥੇ ਹੈ ਸਤਿਗੁਰੂ ਬੰਦੇ ਦੇ ਦਿਮਾਗ 'ਚ। ਗੁਰਸਿੱਖਾਂ ਨੇ ਗੁਰਸਿੱਖੀ ਸੋ ਥਾਨ ਭਾਲਿਆ। ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਦੇ ਵਾਸਤੇ, ਗ੍ਰੰਥ ਸਾਹਿਬ ਵਾਸਤੇ ਰਮਾਲਾ, ਚੰਦੋਆ, ਪਾਲਕੀ, ਪੀੜਾ ਸਾਹਿਬ ਇੱਥੇ ਬਹਿੰਦਾ ਹੈ ਗ੍ਰੰਥ ਸਾਹਿਬ। ਪਰ ਜਿਹੜਾ ਗੁਰੂ ਹੈ, ਗਿਆਨ ਉੱਤੇ ਲਿਖਿਆ, ਜਿਹੜਾ ਗ੍ਰੰਥ ਸਾਹਿਬ ਦੇ ਉੱਤੇ ਲਿਖਿਆ ਜਿਹੜਾ, ਉਹ ਗਿਆਨ ਨੂੰ ਇੱਕੋ ਹੀ ਥਾਂ ਤੇ ਬਹਿੰਦੀ ਹੈ, ਉਹ ਗਿਆਨ ਬਹਿੰਦਾ ਹੈ। ਉਹ ਕਿੱਥੇ ਬਹਿੰਦਾ ਹੈ? ਬੰਦੇ ਦੇ ਦਿਮਾਗ ਵਿੱਚ। ਹੁਣ ਰੁਮਾਲਿਆਂ ਤੇ ਸਭ ਨੇ ਵਾਲਿਆ, ਮੰਜੀ ਸਾਹਿਬ ਤੇ ਬਿਠਾ ਲਿਆ, ਪੀੜਾ ਸਾਹਿਬ ਤੇ ਬਿਠਾ ਲਿਆ, ਪਾਲਕੀ ਸਾਹਿਬ ਤੇ ਬਿਠਾ ਲਿਆ, ਪਰ ਆਪਣੇ ਦਿਮਾਗ ਵਿੱਚ ਕਿਸੇ ਨੇ ਬਿਠਾਇਆ ਹੀ ਨਹੀਂ। ਤੇ ਦਿਮਾਗ 'ਚ ਜਦੋਂ ਬਹਿ ਗਿਆ, ਪਵਿੱਤਰ ਹੋ ਗਿਆ, ਸੁਹਾਵਾ ਹੋ ਗਿਆ, ਕਹਿੰਦੇ ਕਈਆਂ ਗੁਰਸਿੱਖਾਂ ਨੇ ਉਹ ਥਾਂ ਲੱਭ ਲਿਆ। ਥਾਂ ਕਿਹੜਾ ਭਲਾ? ਦਿਮਾਗ। ਗੁਰਸਿੱਖੀ ਸੋ ਥਾਨ ਭਾਲਿਆ, ਜਿਨ੍ਹਾਂ ਨੇ ਲੱਭ ਲਿਆ ਉਹਨਾਂ ਦੀ ਸੰਗਤ ਕਰੀਏ, ਲੈ ਧੂਰ ਮੁੱਖ ਲਾਵਾਂ, ਉਹਨਾਂ ਦੀ ਸੰਗਤ ਕਰੀਏ, ਕਿਉਂਕਿ ਉਹਨਾਂ ਨੇ ਦਿਮਾਗ ਚਲਾ ਲਿਆ ਆਪਣਾ, ਉਹਨਾਂ ਦੀ ਸੰਗਤ ਕਰੀਏ ਸਾਡਾ ਵੀ ਭਲਾ ਹੋਵੇ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁੱਖ ਲਾਵਾ। ਗੁਰਸਿੱਖਾਂ ਕੀ ਘਾਲ ਥਾਏ ਪਈ, ਕਹਿੰਦੇ ਉਹਨਾਂ ਦੀ ਮਿਹਨਤ ਥਾਏ ਪੈ ਗਈ। ਜਿਨ ਹਰ ਨਾਮ ਧਿਆਵਾ, ਜਿਨ੍ਹਾਂ ਨੇ ਗਿਆਨ ਨੂੰ ਧਿਆਨ ਚ ਰੱਖ ਲਿਆ, ਗਿਆਨ ਨਾਲ ਜੁੜ ਗਏ, ਜਿਨ ਨਾਨਕ ਸਤਿਗੁਰ ਪੂਜਿਆ, ਜਿਨ੍ਹਾਂ ਨੇ ਸੱਚੇ ਗਿਆਨ ਨੂੰ ਪੂਜਿਆ, ਸੱਚੇ ਗਿਆਨ ਨੂੰ ਜ਼ਿੰਦਗੀ ਦੇ ਵਿੱਚ ਲਾਗੂ ਕੀਤਾ, ਤਿੰਨ ਹਰ ਪੂਜ ਕਰਾਵਾ, ਉਹਨਾਂ ਦੀ ਪੂਜਾ ਹੁੰਦੀ ਹੈ, ਉਹਨਾਂ ਦਾ ਲੋਕ ਸਤਿਕਾਰ ਕਰਦੇ ਆ ਜਿਹੜੇ ਗਿਆਨ ਨਾਲ ਜੁੜਦੇ ਆ, ਜਿਹੜੇ ਇੱਥੇ ਗਿਆਨ ਨੂੰ ਬਿਠਾਉਂਦੇ ਆ। ਇਹ ਗੱਲ ਨੋਟ ਕਰਿਓ ਕਿ ਗਿਆਨ ਬੰਦੇ ਦੇ ਦਿਮਾਗ 'ਚ ਬਹਿੰਦਾ ਹੈ। ਜਿਹੜਾ ਗੁਰੂ ਹੈ, ਗੁਰੂ ਜਿਹੜਾ ਗਿਆਨ ਲਿਖਿਆ ਉਹ ਬੰਦੇ ਦੇ ਦਿਮਾਗ 'ਚ ਬੈਠੂ। ਗ੍ਰੰਥ ਸਾਹਿਬ ਜੀ ਨੇ ਬਹਿਣਾ, ਦਰਬਾਰ ਚਾਹੀਦਾ ਗ੍ਰੰਥ ਸਾਹਿਬ ਜੀ ਲਈ। ਮੈਨੂੰ ਇੱਕ ਬੰਦੇ ਨੇ ਸਵਾਲ ਕੀਤਾ, ਕਹਿੰਦਾ ਜੀ ਭਾਈ ਸਾਹਿਬ, ਗੁਰੂ ਨੇ ਸਾਡੀ ਰੱਖਿਆ ਕਰਨੀ ਕਿ ਅਸੀਂ ਗੁਰੂ ਦੀ ਰੱਖਿਆ ਕਰਨੀ? ਤੁਸੀਂ ਕਹਿੰਦੇ ਹੋ ਵੀ ਪਿੰਡਾਂ ਪਿੰਡਾਂ ਵਿੱਚ ਪਹਿਰੇ ਲਾਓ, ਗੁਰੂ ਗ੍ਰੰਥ ਸਾਹਿਬ ਨੇ, ਗੁਰੂ ਸਾਹਿਬ ਸਾਡੀ ਰੱਖਿਆ ਕਰਦੇ ਨੇ ਕਿ ਬੰਦਾ ਗੁਰੂ ਦੀ ਰੱਖਿਆ ਕਰਦਾ? ਜਿਹੜਾ ਰੱਖਿਆ ਕਰਦਾ ਉਹ ਵੱਡਾ, ਤੇ ਬੰਦਾ ਤੇ ਇੱਥੇ ਗੁਰਦੁਆਰੇ ਦੀ ਰੱਖਿਆ ਕਰ ਰਿਹਾ ਮੈਨੂੰ ਕਹਿੰਦਾ। ਮੈਂ ਕਿਹਾ ਤੈਨੂੰ ਸਿੱਧੀ ਜੀ ਗੱਲ ਦੱਸਾਂ? ਕਹਿੰਦਾ ਕੀ? ਮੈਂ ਕਿਹਾ ਦੋਨਾਂ ਨੇ ਰੱਖਿਆ ਕਰਨੀ ਹੈ। ਕਹਿੰਦਾ ਉਹ ਕਿਵੇਂ? ਮੈਂ ਕਿਹਾ ਗ੍ਰੰਥ ਸਾਹਿਬ ਜੀ ਦੀ ਰੱਖਿਆ ਬੰਦਿਆਂ ਨੇ ਕਰਨੀ ਹੈ, ਤੇ ਜਿਹੜਾ ਉੱਤੇ ਗਿਆਨ ਪਿਆ ਗੁਰੂ ਗਿਆਨ, ਇਹਨੇ ਬੰਦੇ ਦੀ ਰੱਖਿਆ ਕਰਨੀ। ਮੈਨੂੰ ਪ੍ਰੋਟੈਕਟ ਗੁਰੂ ਨੇ ਕਰਨਾ, ਗਿਆਨ ਨੇ ਕਰਨਾ, ਤੇ ਫਿਰ ਗਿਆਨ ਜਿਸ ਗ੍ਰੰਥ ਸਾਹਿਬ ਦੇ ਉੱਤੇ ਰੱਖਿਆ ਉਹਨੂੰ ਸੰਭਾਲਣਾ ਸੀ, ਤੇ ਗਿਆਨ ਨੇ ਮੈਨੂੰ ਸੰਭਾਲਣਾ। ਗੁਰੂ ਸਾਡੀ ਰੱਖਿਆ ਕਰੂ, ਅਸੀਂ ਗੁਰੂ ਦੀ ਰੱਖਿਆ ਨਹੀਂ ਕਰਨੀ, ਨਹੀਂ, ਅਸੀਂ ਜਿਹੜਾ ਗਿਆਨ ਲਿਖਿਆ ਪੋਥੀ ਸਾਹਿਬ ਦੇ ਉੱਤੇ, ਗ੍ਰੰਥ ਸਾਹਿਬ ਦੇ ਉੱਤੇ, ਉਹਨੂੰ ਅਸੀਂ ਸਾਂਭ ਕੇ ਰੱਖਣਾ। ਗਿਆਨ ਸਾਨੂੰ ਸਾਂਭੂ, ਅਸੀਂ ਗ੍ਰੰਥ ਸਾਹਿਬ ਜੀ ਨੂੰ ਸਾਂਭਾਂਗੇ। ਆਉਂਦੀ ਗੱਲ ਸਮਝ? ਗਿਆਨ ਨੂੰ ਅਸੀਂ ਕੀ ਰੱਖਿਆ ਕਰਨੀ ਗਿਆਨ ਦੀ? ਗੁਰੂ ਨੇ ਤੇ ਸਾਡੀ ਰੱਖਿਆ ਕਰਨੀ, ਸਾਨੂੰ ਸਾਂਭਣਾ, ਸਾਡੇ ਦਿਮਾਗ ਵਿੱਚ ਬੈਠਣਾ, ਸਾਡੀ ਸੁਰਤ ਵਿੱਚ ਬੈਠਣਾ। ਸਾਨੂੰ ਚਲਾ ਹੀ ਗਿਆਨ ਰਿਹਾ। ਜੇ ਮੈਂ ਖੁਸ਼ ਹਾਂ ਤੇ ਗਿਆਨ ਕਰਕੇ ਹਾਂ, ਜੇ ਮੈਂ ਦੁਖੀ ਹਾਂ ਤੇ ਗਿਆਨ ਨਾ ਹੋਣ ਕਰਕੇ ਹਾਂ, ਜੇ ਮੈਂ ਰੋ ਰਿਹਾ ਤੇ ਗਿਆਨ ਨਾ ਹੋਣ ਕਰਕੇ ਹਾਂ, ਜੇ ਮੈਂ ਹੱਸ ਰਿਹਾ ਤੇ ਇਹਦਾ ਮਤਲਬ ਮੈਂ ਗਿਆਨ ਕਰਕੇ ਹੱਸ ਰਿਹਾ। ਗੁਰੂ ਕਰਕੇ ਤੇ ਹਾਸਾ ਹੈ, ਗੁਰੂ ਕਰਕੇ ਤੇ ਸਾਡੀ ਜ਼ਿੰਦਗੀ ਵਿੱਚ ਜ਼ਿੰਦਗੀ ਹੈ, ਜਾਨ ਹੈ। ਤੇ ਗੱਲ ਨੂੰ ਪਕੜੋ, ਜੇ ਤੂੰ ਖੁਸ਼ ਹੈ ਇਸ ਥਾਂ ਤੇ ਆ ਕੇ, ਤੇ ਇਹ ਖੁਸ਼ੀ ਇਸ ਥਾਂ ਉੱਤੇ ਨਹੀਂ ਪਈ, ਇਹ ਖੁਸ਼ੀ ਤੇਰੇ ਅੰਦਰ ਹੀ ਹੈ। ਠੀਕ ਹੈ ਗੱਲ? ਜਿੰਨੇ ਆਏ ਹੋ ਤੁਸੀਂ ਕਹਿ ਰਹੇ ਹੋ ਕਿ ਬੜਾ ਨਜ਼ਾਰਾ ਆਉਂਦਾ ਦਰਬਾਰ ਸਾਹਿਬ 'ਚ, ਤੁਸੀਂ 5 ਮਿੰਟ ਆਉਂਦੇ ਹੋ ਇੱਥੇ, ਤੁਸੀਂ 10-15 ਮਿੰਟ ਬਹਿੰਦੇ ਹੋ, ਤੁਸੀਂ 3-4 ਘੰਟੇ ਤੋਂ ਵੱਧ ਕਦੀ ਨਹੀਂ ਬੈਠੇ। ਜੇ ਤੁਹਾਨੂੰ ਨੌਕਰੀ ਲਾ ਦਿੱਤਾ ਜਾਵੇ ਇੱਥੇ, ਡਿਊਟੀ ਪਹਿਰੇਦਾਰੀ ਦੀ ਲਾ ਦਈਏ, ਤੇ 10 ਦਿਨਾਂ 'ਚ ਤੁਸੀਂ ਕਹਿਣਾ ਚੱਲੋ ਯਾਰ ਘਰ ਨੂੰ ਚੱਲੀਏ। ਸੱਚ ਹੈ ਕਿ ਝੂਠ ਹੈ? ਸਾਰੇ ਪਹਿਰੇਦਾਰਾਂ ਨੂੰ ਪੁੱਛ ਲਓ, ਪੁੱਛੋ ਕਿ ਘਰੇ ਜਾਣਾ ਕਿ ਇੱਥੇ ਹੀ ਨਜ਼ਾਰੇ ਲੈਣੇ ਨੇ? ਉਹ ਕਹਿਣਗੇ ਛੁੱਟੀ ਕਦੋਂ ਹੋਵੇ, ਤੁਸੀਂ ਭਰੇ ਕਰੋ ਗੱਲਾਂ, ਠੰਡ ਇੰਨੀ ਹੈ ਯਾਰ, ਘਰ ਨੂੰ ਚੱਲੋ। ਪੁੱਛ ਲਓ ਜਿਹਨੂੰ ਮਰਜ਼ੀ ਪੁੱਛ ਲਓ, ਲੋ ਪੁੱਛੋ ਇੱਥੇ, ਪੁੱਛ ਲਓ ਜਿਹਨੂੰ ਮਰਜ਼ੀ ਪੁੱਛੋ, ਕਿਉਂ ਬਈ, ਕਿਉਂ ਭਾਈ ਕੁਲਜੀਤ ਸਿੰਘ, ਘਰ ਜਾਣਾ ਕਿੱਥੇ ਬੋਲੋ, ਘਰ ਜਾਣਾ ਹੈ, ਕਿਉਂ ਭਾਈ ਜੀਵਨ ਸਿੰਘ, ਘਰ ਨੂੰ, ਕਿਉਂ ਬਈ ਇੰਦਰਪਾਲ, ਸਾਰੇ ਹੀ ਘਰਾਂ ਵਾਲੇ ਆਏ ਹੈ ਕਿ ਨਹੀਂ? ਆ ਕੀ ਗੱਲ ਸਮਝ? ਫਿਰ ਤੁਸੀਂ ਵੀ ਘਰਾਂ ਨੂੰ ਭੱਜਣਾ ਸਾਰਿਆਂ ਨੇ, ਹੁਣ ਵੀ ਸਮਾਪਤੀ ਹੋਵੇ ਤੇ ਨਿਕਲੀਏ।
ਜਿਹੜੇ ਤੁਸੀਂ ਕਹਿੰਦੇ ਬੜੀ ਫੀਲਿੰਗ ਆ ਰਹੀ ਹੈ, ਐਵੇਂ ਮਾਰੀ ਜਾਂਦੇ ਪਖੰਡੀਆ, ਝੂਠ ਬੋਲੀ ਜਾਂਦਾ, ਕਿਹੜੀ ਫੀਲਿੰਗ ਆਉਂਦੀ ਤੈਨੂੰ, ਬਹਿ ਇੱਥੇ ਫਿਰ, ਬੜੀ ਫੀਲਿੰਗ ਆ ਰਹੀ ਹੈ, ਕਿਆ ਆਨੰਦ ਆ ਰਿਹਾ, ਥੋੜੇ ਚਿਰ ਦਾ ਹੀ ਹੈ ਬਸ, ਠੀਕ ਹੈ ਗੱਲ। ਇਹ ਜਿਹੜਾ ਆਨੰਦ ਘੰਟੇ ਦੋ ਘੰਟੇ ਲਈ ਅਸੀਂ ਕੱਢਿਆ, ਕਿੰਨੇ ਕੱਢਿਆ ਹੈ ਅਸੀਂ ਤੇ ਆਪਣੇ ਅੰਦਰੋਂ, ਠੀਕ ਹੈ ਗੱਲ। ਹੁਣ ਜਿਵੇਂ ਮੰਨ ਲਓ ਬੰਦੇ ਦਾ ਵਿਆਹ ਹੁੰਦਾ ਨਵਾਂ, ਦੋ ਮਹੀਨੇ ਕਿੰਨਾ ਖੁਸ਼ ਰਹਿੰਦਾ, ਦੋ ਕੁ ਮਹੀਨੇ ਖੁਸ਼ ਹੁੰਦੇ ਨੇ ਕਿ ਨਹੀਂ ਸਾਰੇ, ਦੋ ਮਹੀਨਿਆਂ ਬਾਅਦ ਕੀ ਹੋ ਜਾਂਦਾ। ਜੇ ਉਹ ਖੁਸ਼ ਦੋ ਮਹੀਨੇ ਰਹਿ ਸਕਦਾ ਹੈ ਤੇ ਖੁਸ਼ ਰਵੇ ਤੇ ਸਾਰੀ ਜ਼ਿੰਦਗੀ ਵੀ ਰਹਿ ਸਕਦਾ। ਜੇ ਖੁਸ਼ੀ ਬੰਦਾ ਆਪਣੇ ਅੰਦਰੋਂ ਹੀ ਕੱਢਦਾ ਹੈ, ਇੱਕ ਗੱਲ ਤੇ ਕਲੀਅਰ ਹੈ ਵੀ ਬੰਦਾ ਆਪਣੇ ਅੰਦਰੋਂ ਹੀ ਖੁਸ਼ੀ ਕੱਢਦਾ, ਫਿਰ ਉਹ ਖੁਸ਼ੀ ਸਦਾ ਕਿਉਂ ਨਹੀਂ ਕੱਢਦਾ। ਇੱਥੇ ਤੇ ਖੁਸ਼ੀ ਕੱਢ ਲੈਂਦਾ, ਬਾਹਰ ਜਾ ਕੇ ਖੁਸ਼ੀ ਕਿਉਂ ਨਹੀਂ ਕੱਢਦਾ, ਲੰਗਰ ਚ ਬਹਿ ਕੇ ਕਿਉਂ ਨਹੀਂ ਕੱਢਦਾ, ਆਪਣੇ ਘਰੇ ਜਾ ਕੇ ਕਿਉਂ ਨਹੀਂ ਕੱਢਦਾ, ਸਫ਼ਰ ਚ ਕਿਉਂ ਨਹੀਂ ਕੱਢਦਾ ਖੁਸ਼ੀ, ਉੱਥੇ ਉਹਨੂੰ ਕੀ ਵਿਪਤਾ ਪੈ ਜਾਂਦੀ ਹੈ। ਹੁਣ ਜਿੰਨੇ ਤੁਹਾਡੇ ਚਿਹਰੇ ਨੇ ਸਾਰਿਆਂ ਦੇ, ਕਿਸੇ ਦੇ ਮੱਥੇ ਤੇ ਤਿਉੜੀ ਹੈਗੀ ਹੈ ਨਹੀਂ ਨਾ ਹੈਗੀ, ਹੁਣ ਤੁਸੀਂ ਏਦਾਂ ਬੈਠੇ ਚਮਕ ਚਮਕ ਜੀ ਹੈ ਸਾਰਿਆਂ ਦੇ ਚਿਹਰੇ ਤੇ, ਸਾਰਿਆਂ ਦੇ ਐ ਅੱਖਾਂ ਚ ਵੀ ਐ ਪਿਆਰ ਜਿਹਾ ਫੀਲਿੰਗ ਫੀਲਿੰਗ, ਭਗਤਾਂ ਵਾਂਗੂ ਐ ਆਹਾ। ਭਲਾ ਇਹ ਦੱਸੋ, ਇਹ ਜਿਹੜਾ ਤੁਸੀਂ ਚਿਹਰਾ ਹੁਣ ਬਣਾਇਆ ਹੈ, ਇਹ ਕਿਸੇ ਨੇ ਬਣਾਇਆ ਕਿ ਤੁਸੀਂ ਆਪ ਹੀ ਬਣਾਇਆ ਹੋਇਆ ਐ ਜੀ ਪਖੰਡੀ ਜਿਹਾ ਚਿਹਰਾ, ਇਹ ਤੁਸੀਂ ਆਪ ਹੀ ਬਣਾਇਆ ਹੋਇਆ ਐ ਜੀ ਉੱਪਰ ਨੂੰ ਮੂੰਹ ਕਰਕੇ ਕਰਿਆ, ਇਹ ਤੁਸੀਂ ਬਣਾਇਆ ਨਾ, ਇਹ ਫਿਰ ਤੁਸੀਂ ਸਦਾ ਹੀ ਬਣਾ ਕੇ ਰੱਖਿਆ ਕਰੋ। ਤਿਉੜੀਆਂ ਵਾਲਾ ਚਿਹਰਾ ਕੌਣ ਬਣਾਉਂਦਾ, ਉਹ ਵੀ ਤੁਸੀਂ ਬਣਾਉਂਦੇ, ਫਿਰ ਘਰ ਵਾਲੀ ਸਾਹਮਣੇ ਮੈਂ ਹੀ ਜਾਈ ਹੋਰ ਠੀਕ ਏਦਾਂ ਖਿੜਿਆ ਖਿੜਿਆ ਉੱਥੇ ਏਦਾਂ ਖੁੱਜਾ ਮਾਰੇਗਾ ਜਾ ਕੇ, ਲਿਆ ਰੋਟੀ ਗਵਾਣੀ ਗਰਮ ਲਿਆ ਠੰਡ ਤੈਨੂੰ ਨੀ ਪਤਾ, ਉੱਥੇ ਉੱਥੇ ਤਿਉੜੀਆਂ ਕਿੱਥੋਂ ਆ ਜਾਣਗੀਆਂ, ਉੱਥੇ ਵੀ ਏਦਾਂ ਹੀ ਰੱਖੀ ਏਦਾਂ ਫੀਲਿੰਗ ਫੀਲਿੰਗ ਕਿਉਂ ਬਈ। ਹੁਣ ਮੈਨੂੰ ਦੱਸੋ, ਜੇ ਬੰਦਾ ਆਪਣੇ ਅੰਦਰੋਂ ਖੁਸ਼ੀ ਕੱਢਦਾ ਹੈ ਫਿਰ ਸਦਾ ਕਿਉਂ ਨਹੀਂ ਕੱਢਦਾ, ਹਰ ਵੇਲੇ ਕਿਉਂ ਨਹੀਂ ਕੱਢਦਾ, ਫਿਰ ਸਦਾ ਖੇੜੇ ਚ ਕਿਉਂ ਨਹੀਂ ਰਹਿੰਦਾ। ਇਹ ਪ੍ਰੋਬਲਮ ਬੰਦੇ ਦੀ ਆਪਣੀ ਹੈ, ਤੇ ਜੇ ਤੁਸੀਂ ਚਾਹੋ ਤੁਸੀਂ ਹਰ ਵੇਲੇ ਹੀ ਖੁਸ਼ ਰਹਿ ਸਕਦੇ, ਪਰ ਜੇ ਤੁਸੀਂ ਚਾਹੋ, ਜੇ ਜਾਂਚ ਆ ਗਈ ਤੁਹਾਨੂੰ ਗੁਰਦੁਆਰੇ ਤੇ ਜਾਂਚ ਆ ਗਈ, ਏ ਤੁਹਾਨੂੰ ਸਿਖਾਇਆ ਨੀ ਕਿਸੇ ਨੇ, ਤੁਸੀਂ ਆਪੇ ਹੀ ਏਦਾਂ ਕਰ ਰਹੇ ਹੋ, ਵੀ ਏਦਾਂ ਖੁਸ਼ ਖੁਸ਼ ਲੱਗ ਰਹੇ ਹੋ ਇੱਥੇ, ਇਹ ਤੁਸੀਂ ਇੱਥੇ ਵੀ ਤੁਸੀਂ ਉਹੀ ਕੀਤਾ, ਘਰ ਵੀ ਤੁਸੀਂ ਹੀ ਕਰੋਗੇ, ਕੱਲ ਨੂੰ ਵੀ ਤੁਸੀਂ ਖੁਸ਼ ਹੋਵੋਗੇ, ਪਰਸੋਂ ਵੀ ਤੁਸੀਂ ਖੁਸ਼ ਹੋਵੋਗੇ, ਸਾਰੀ ਜ਼ਿੰਦਗੀ ਅਸੀਂ ਖੁਸ਼ ਰਵਾਂਗੇ, ਇਹ ਤੁਹਾਡੇ ਅੰਦਰ ਹੈ ਫਿਰ, ਠੀਕ ਹੈ ਗੱਲ। ਬਾਹਰ ਕਿਤੇ ਨਹੀਂ, ਫਲਾਣੇ ਥਾਂ ਤੇ ਮਾਰਦੇ ਚਰਨ ਪਏ ਨੇ, ਮਾਰਦੇ ਤੇ ਸਾਰੀ ਧਰਤੀ ਦੀ ਚਰਨ ਪਏ, ਧਰਤੀ ਤੇ ਚਰਨ ਲੱਗ ਹੀ ਗਿਆ ਫਿਰ ਧਰਤੀ ਤੇ ਜੁੜੀ ਹੋਈ ਹੋਈ ਹੈ। ਮੰਨ ਲਓ ਭਾਰਤ ਚ ਚਰਨ ਪੈ ਗਏ, ਇੱਕ ਥਾਂ ਤੇ ਟਿਕ ਗਿਆ ਚਰਨ ਤੇ ਸਾਰੀ ਧਰਤੀ ਤੇ ਟਿਕ ਹੀ ਗਿਆ, ਧਰਤੀ ਤੇ ਨਾਲ ਨਾਲ ਹੀ ਹੈ ਸਾਰੀ, ਦਿੱਲੀ ਨਾਲ ਹਰਿਆਣਾ, ਹਰਿਆਣੇ ਨਾਲ ਪੰਜਾਬ ਹੈ, ਪੰਜਾਬ ਨਾਲ ਰਾਜਸਥਾਨ ਹੈ, ਰਾਜਸਥਾਨ ਨਾਲ ਐ ਲੱਗੇ ਹੀ ਪਏ, ਸਾਰੇ ਹੀ ਚਰਨ ਪੈ ਗਏ ਫਿਰ ਤੇ, ਸਮੁੰਦਰ ਚ ਇੱਕ ਵਾਰੀ ਪੈਰ ਪੈ ਗਿਆ ਤੇ ਸਾਰੇ ਸਮੁੰਦਰ ਹੀ ਪਵਿੱਤਰ, ਇਸ ਹਿਸਾਬ ਨਾਲ ਤੇ ਫਿਰ ਹੋ ਗਿਆ ਤੁਹਾਡੇ ਹਿਸਾਬ ਨਾਲ। ਇਸ ਗੱਲ ਨੂੰ ਨੋਟ ਕਰ ਲਓ, ਆਪਣੇ ਅੰਦਰ ਤੁਹਾਡੇ ਫੀਲਿੰਗ ਹੈ ਤੇ ਖੁਸ਼ ਰਹਿਣਾ ਸਿੱਖੋ, ਆਨੰਦ ਚ ਰਹਿਣਾ, ਖੇੜੇ ਚ ਰਹਿਣਾ ਸਿੱਖ ਲਓ, ਉਹ ਖੁਸ਼ੀ ਆਪਣੇ ਅੰਦਰੋਂ ਲੱਭੋ। ਜ਼ਿੰਦਗੀ ਦੇ ਵਿੱਚ ਰੌਣਕ ਅਸੀਂ ਲਾਉਣੀ ਹੈ, ਨੋਟ ਕਰੋ ਆਪਣੇ ਮਨ ਨੂੰ, ਵਾਹ ਜੀ ਵਾਹ। ਹੁਣ ਕਬੀਰ ਜੀ ਨੂੰ ਯਾਦ ਕਰੋ, ਕਬੀਰ ਜੀ ਕਹਿੰਦੇ ਹੈ ਮੇਰਾ ਮਨ ਬਾਹਲਾ ਹੀ ਖੁਸ਼ ਰਹਿੰਦਾ, ਗੁਣ ਗਾਉਂਦਾ ਰਹਿੰਦਾ, ਗੁਣ ਕਿਵੇਂ ਬਈ, ਵਾਹ ਕਿਆ ਦਰਖਤ ਹੈ, ਕਿਆ ਚੰਦਰਮਾ, ਕਿਆ ਸੂਰਜ ਹੈ, ਕਿਆ ਰੋਸ਼ਨੀ ਹੈ,
ਕਿਆ ਚਿੜੀਆਂ ਨੇ, ਕਿਆ ਚਿੜੀਆਂ ਦੇ ਰੰਗ ਨੇ, ਕਿਆ ਕਬੂਤਰਾਂ ਦੇ ਰੰਗ ਨੇ, ਕਿਆ ਬਾਜ ਹੈ, ਕਿਆ ਹਿਰਨ ਦੇ ਵਿੱਚ ਚਿੱਤਰਕਾਰੀ ਹੈ, ਕਿਆ ਜੈਬਰੇ ਚ ਚਿੱਤਰਕਾਰੀ ਹੈ, ਆ ਜਿਰਾਫ ਕਿੱਡਾ ਵੱਡਾ ਹੈ, ਸ਼ੇਰ ਚ ਕਿੱਡੀ ਤਾਕਤ ਹੈ, ਹਾਥੀ ਕਿੱਡਾ ਵੱਡਾ ਹੈ, ਵਾਹ 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 ਵਾਹ। ਮੇਰਾ ਮਨ ਹਰ ਵੇਲੇ ਹੀ ਗੁਣ ਗਾਉਂਦਾ ਰਹਿੰਦਾ, ਵਾਹ ਵਾਹ ਹੋ ਕਿਆ ਖੂਬ ਗਾਵਤਾ ਹੈ, ਮੇਰਾ ਮਨ ਗਾਉਂਦਾ ਹੈ। ਕਿਉਂ ਗਾਉਂਦਾ ਹੈ? ਹਰ ਕਾ ਨਾਮ ਮੇਰਾ ਮਨ ਭਾਵਤਾ ਹੈ, ਮੈਂ ਗਿਆਨ ਨਾਲ ਜੁੜ ਗਿਆ, ਗਿਆਨ ਮੈਨੂੰ ਭਾਉਂਦਾ ਹੈ, ਗਿਆਨਵਾਨ ਹੋਣ ਕਰਕੇ ਮੇਰਾ ਮਨ ਹਰ ਵੇਲੇ ਹੀ ਗਾਉਂਦਾ ਹੈ। ਇਹ ਸ਼ਬਦ ਦੀ ਵਿਆਖਿਆ ਹੈ, ਲੋ ਹੁਣ ਸ਼ੁਰੂ ਤੋਂ ਸੁਣੋ।
ਹਜ ਹਮਾਰੀ ਗੋਮਤੀ ਤੀਰ, ਜਹਾਂ ਬਸੈ ਪੀਤੰਬਰ ਪੀਰ।
ਕਹਿੰਦੇ ਜੀ ਇੱਥੇ ਪਿਆਰੇ ਵੱਸਦੇ ਨੇ, ਗੁਰੂ ਲੋਕ ਵੱਸਦੇ ਨੇ, ਪਰਮਾਤਮਾ ਵੱਸਦਾ ਹੈ, ਹੱਜ ਹੁੰਦਾ ਹੈ, ਹੱਜ ਜਾਂਦੇ ਨੇ ਲੋਕ, ਗੋਮਤੀ ਤੀਰਥਾਂ ਤੇ ਜਾਂਦੇ ਨੇ, ਕੰਢਿਆਂ ਤੇ ਤੀਰਥਾਂ ਦੇ ਕੰਢਿਆਂ ਤੇ ਜਾਂਦੇ ਨੇ। ਕਹਿੰਦੇ ਹੱਜ ਵੀ ਹੋ ਗਿਆ ਸਾਡਾ, ਮਨ ਇੰਨਾ ਖੁਸ਼ ਹੈ, ਹੱਜ ਹੋ ਰਿਹਾ ਹੈ, ਹੱਜ ਹਮਾਰੀ ਗੋਮਤੀ ਤੀਰ। ਕਹਿੰਦੇ ਹੱਜ ਵੀ ਹੋ ਰਿਹਾ ਹੈ ਤੇ ਤੀਰਥ ਯਾਤਰਾ ਜਿਹੜੀ ਗੋਮਤੀ ਦੇ ਕਿਨਾਰੇ ਤੇ ਲੋਕ ਜਾਂਦੇ, ਕਹਿੰਦੇ ਉਹ ਵੀ ਹੋਈ ਜਾਂਦਾ। ਫੀਲਿੰਗ ਹੀ ਇੰਨੀ ਵਧੀਆ ਵੀ ਯਾਤਰਾ ਆਪੇ ਹੀ ਹੋਈ ਜਾਂਦੀ, ਹਰ ਵੇਲੇ ਹੋਈ ਜਾਂਦੀ, ਫੀਲਿੰਗ ਫੀਲਿੰਗ ਫੀਲਿੰਗ, ਆਨੰਦ ਬਣਿਆ ਪਿਆ। ਜਹਾਂ ਬਸੈ ਪੈਤੰਬਰ ਪੀਰ, ਕਹਿੰਦੇ ਜਿੱਥੇ ਪ੍ਰਭੂ ਜੀ ਵੱਸਦੇ ਨੇ ਉਹ ਮੇਰੇ ਮਨ ਚ ਵਸੀ ਜਾਂਦੇ ਨੇ। ਕਹਿੰਦੇ ਉੱਥੇ ਫਲਾਣੇ ਤੀਰਥ ਤੇ ਵੱਜ, ਕਹਿੰਦੇ ਨਾ 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 ਨਾ, ਨਜ਼ਾਰਾ ਹੀ ਬੜਾ ਬਣਿਆ ਪਿਆ। ਅੰਦਰੀ ਤੀਰਥ ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ। ਬਾਅਦ ਚ ਮੈਂ ਵਿਆਖਿਆ ਕਰਦਾ ਪੂਰੇ ਸ਼ਬਦ ਦੀ। ਆਪਣੇ ਅੰਦਰ ਨਾ ਰਿਹਾ ਮੈਂ, ਮੇਰਾ ਮਨ ਮਨ ਮੰਦਰ ਬਣ ਗਿਆ, ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ। ਸ਼ਬਦ ਸਾਡਾ ਤੀਰਥ ਸ਼ਬਦ ਵਿਚਾਰ, ਨਿਤ ਨਿਤ ਨਹਾਈਏ, ਨਿਤ ਨਿਤ ਨਹਾਈਏ, ਤੀਰਥ ਸ਼ਬਦ ਵਿਚਾਰ, ਨਿਤ ਨਿਤ ਨਹਾਈਏ, ਨਿਤ ਨਿਤ ਨਹਾਈਏ, ਤੀਰਥ ਸ਼ਬਦ ਵਿਚਾਰ, ਨਿਤ ਨਿਤ ਨਹਾਈਏ, ਨਿਤ ਨਿਤ ਨਹਾਈਏ, ਤੀਰਥ ਸ਼ਬਦ ਵਿਚਾਰ, ਨਿਤ ਨਿਤ ਨਹਾਈਏ, ਨਿਤ ਨਿਤ ਨਹਾਈਏ। ਨਿਤ ਨਿਤ ਨਹਾਈਏ, ਨਿਤ ਨਿਤ ਨਹਾਈਏ, ਨਿਤ ਨਿਤ ਨਹਾਈਏ, ਨਿਤ 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 ਨਾਵਾ, 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 ਨਿਤ ਨਿਤ ਨਾਵਾ।
ਫਲ ਤੀਰਥ ਸ਼ਬਦ
ਕਬੀਰ ਜੀ ਕਹਿੰਦੇ ਐ ਲੋਕੀ ਹੱਜ ਜਾਂਦੇ ਐ ਸਾਡਾ ਹੱਜ ਹੋ ਹੀ ਜਾਂਦਾ ਅੰਦਰ ਹੀ ਫੀਲਿੰਗ ਹੀ ਇੰਨੀ ਵਧੀਆ ਕਿਆ ਖੂਬ ਗਾਵਤਾ ਹੈ ਮਨ ਗਾ ਰਿਹਾ ਹੱਜ ਵੀ ਹੋ ਰਿਹਾ ਤੇ ਗੋਮਤੀ ਦਰਿਆਵਾਂ ਦੇ ਕੰਢਿਆਂ ਤੇ ਦੁਨੀਆ ਤੀਰਥਾਂ ਤੇ ਨਹਾਉਂਦੀ ਫਿਰਦੀ ਹੈ ਉਹ ਵੀ ਨਹਾਉਣ ਵੀ ਹੋ ਹੀ ਜਾਂਦਾ ਅਗਲੀ ਪੰਕਤੀ ਹਾਂਜੀ
ਨਾਰਦ ਸਾਰਦ ਕਰੇ ਖਵਾਸੀ ਪਾਸ ਬੈਠੀ ਬੀਬੀ ਕਬਲਾ ਦਾਸੀ
ਕਹਿੰਦੇ ਨਾਰਦ ਨੂੰ ਦੁਨੀਆ ਪੂਜਦੀ ਹੈ ਸਾਰਦ ਕਰੇ ਖਵਾਸੀ ਨਾਰਦ ਸਾਰਦ ਸਾਰਦ ਕਹੀਏ ਸ਼ਾਰਦਾ ਦੇਵੀ ਉਹਨੂੰ ਲੋਕ ਪੂਜਦੇ ਹੈ ਕਹਿੰਦੇ ਸਾਨੂੰ ਨੀ ਲੋੜ ਪੂਜਣ ਦੀ ਮਨ ਇੰਨਾ ਖੁਸ਼ ਹੈ ਉਹ ਸਾਰੇ ਕਹਿੰਦੇ ਐ ਲੱਗਦਾ ਵੀ ਇੱਥੇ ਹੀ ਬੈਠੇ ਐ ਪਾਸ ਬੈਠੀ ਬੀਬੀ ਕਮਲਾਂ ਦਾ ਸੀ ਕਹਿੰਦੇ ਜਿੰਨੇ ਦੇਵੀ ਦੇਵਤੇ ਐ ਨਾਰਦ ਸ਼ਾਰਦ ਸ਼ਾਰਦ ਸ਼ਾਰਦਾ ਦੇਵੀ ਇਹ ਸਾਰੇ ਕਮਲਾ ਦੇਵੀ ਇਹ ਕੋਲ ਹੀ ਮਾਇਆ ਲਕਸ਼ਮੀ ਇਹ ਸਾਰੇ ਐ ਲੱਗਦਾ ਵੀ ਕੋਲ ਹੀ ਬੈਠੇ ਨੇ ਫੀਲਿੰਗ ਹੀ ਇੰਨੀ ਵਧੀਆ ਮਤਲਬ ਤੁਸੀਂ ਕਹਿੰਦੇ ਵੀ ਉਹਨੂੰ ਗਾਓ ਅਸੀਂ ਤਾਂ ਇੰਨੇ ਨਜ਼ਾਰੇ ਚ ਐ ਲੱਗਦਾ ਵੀ ਸਾਰੇ ਅੰਦਰ ਹੀ ਬੈਠੇ ਕੋਈ ਲੋੜ ਨੀ ਕਿਤੇ ਜਾਣ ਦੀ ਇਹਦਾ ਸਿੱਧਾ ਅਰਥ ਇਹ ਹੈ ਕਿਤੇ ਧੱਕੇ ਖਾਣ ਦੀ ਕੋਈ ਲੋੜ ਇਹਦਾ ਸਿੱਧਾ ਅਰਥ ਇਹ ਹੈ ਧੱਕੇ ਖਾਣ ਦੀ ਕਿਤੇ ਲੋੜ ਨਹੀਂ ਕਿਤੇ ਨੀ ਜਾਣਾ ਚਾਹੀਦਾ ਅਗਲੀ ਪੰਕਤੀ ਸੁਣੋ
ਕੰਠੇ ਮਾਲਾ ਜਿਹਵਾਰਾ ਸਹੰਸ ਨਾਮ ਲੈ ਲੈ ਕਰੋ ਸਲਾਮ
ਕਹਿੰਦੇ ਮੇਰੀ ਜਿਹੜੀ ਮੇਰਾ ਕੰਠ ਹੈ ਜਿਹੜਾ ਮਾਲਾ ਬਣ ਗਿਆ ਮਾਲਾ ਫੇਰਨੀ ਨੀ ਪੈਂਦੀ ਪਰਸੋਂ ਚੌਥੇ ਇੱਕ ਬਾਬਾ ਦੱਸਦਾ ਸੀ ਆ ਮੇਰੂ ਨੂੰ ਜੇ ਟੱਪ ਗਏ ਨਾ ਤੁਸੀਂ ਤੇ ਪਾਪ ਲੱਗ ਜਾਣਾ ਐ ਇੱਕ ਮਣਕਾ ਐ ਮੇਰੂ ਤੱਕ ਜਾਣਾ ਜਦੋਂ ਤੇ ਉਦੋਂ ਐਸ ਉਂਗਲੀ ਨੂੰ ਨੀ ਲਾਉਣਾ ਕਹਿੰਦੇ ਜੇ ਉਂਗਲੀ ਲੱਗ ਗਈ ਤੇ ਸਾਰਾ ਜਾਪ ਗਿਆ ਐਡੀ ਖਰਾਬ ਉਂਗਲੀ ਹੈ ਕਹਿੰਦੇ ਆਹ ਵਾਲੀ ਇੰਨੀ ਖਰਾਬ ਹੈ ਇਹਨੂੰ ਵੱਢ ਹੀ ਨਾ ਦਈਏ ਜੇ ਇੰਨੀ ਖਰਾਬ ਹੈ ਲੱਗ ਜੇ ਕਹਿੰਦੇ ਜੇ ਇਹ ਉਂਗਲ ਲੱਗ ਜੇ ਮਾਲਾ ਨੂੰ ਮਾਲਾ ਇਹਦੇ ਨਾਲ ਫੇਰਨੀ ਕਹਿੰਦੇ ਅਖੇ ਜੇ ਮਾਲਾ ਫੇਰਦਿਆਂ ਆਹ ਉਂਗਲ ਲੱਗ ਗਈ ਨਾ ਤੇ ਫੇਰ ਤੇ ਕਹਿੰਦੇ ਮਾਲਾ ਫਲ ਹੀ ਨੀ ਮਿਲਦਾ ਮਾਲਾ ਫੇਰਨ ਦਾ ਪਤਾ ਨੀ ਕਿੱਥੋਂ ਫਿਲੋਸਫੀ ਆਈ ਹੈ ਕਿੱਥੋਂ ਇਹ ਗੱਲਾਂ ਆਈ ਸੋ ਚਲੋ ਚੈਪਟਰ ਵੱਖਰਾ ਗੁਰਬਾਣੀ ਮਾਲਾ ਨੂੰ ਰੱਦ ਕਰਦੀ ਹੈ ਸਿੱਧੀ ਗੱਲ ਇਹ ਹੈ ਵੀ ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਾਂ ਲੋਏ ਜੇ ਬਾਬਾ ਜੀ ਨੂੰ ਏਦਾਂ ਐ ਮਾਲਾ ਦਿਖਾ ਰਹੇ ਹੁਣ ਵੀ ਮਾਲਾ ਐ ਮਾਲਾ ਐ ਫੇਰੋ ਤੇ ਕਬੀਰ ਜੀ ਕਹਿਣਗੇ ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਾਂ ਲੋਏ ਹਿਰਦੈ ਰਾਮ ਨਾ ਚੇਤਨੀ ਇਹ ਜਪਨੀ ਕਿਆ ਹੋਏ ਇਹ ਜਪਨੀ ਮਾਲਾ ਕੀ ਹੈ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾ ਕਿਹੜੀ ਮਾਲਾ ਦੀ ਗੱਲ ਕਰਦੇ ਹੁਣ ਇਹ ਜਿਹੜੇ ਬਾਬੇ ਮਾਲਾ ਫੇਰਨ ਦੀਆਂ ਗੱਲਾਂ ਦੱਸਦੇ ਆ ਮੇਰਾ ਬਾਰਡਰ ਤੇ ਕੋਈ ਨਾ ਕੋਈ ਖੁੱਲ੍ਹਾ ਹੀ ਰਹਿੰਦਾ ਕਿਸੇ ਨਾਲ ਜੰਗ ਚੱਲਦੀ ਰਹਿੰਦੀ ਹੈ ਇਹ ਬਾਬੇ ਜਿਹੜੇ ਮਾਲਾ ਦੱਸਦੇ ਸੀ ਵੀ ਐ ਕਬੀਰ ਜੀ ਕੁਝ ਹੋਰ ਦੱਸਦੇ ਆ ਬਾਬੇ ਕੁਝ ਤੇ ਸਾਰੇ ਜਥੇਦਾਰ ਇਹਨਾਂ ਬਾਬਿਆਂ ਦੇ ਡੇਰਿਆਂ ਤੇ ਜਾਂਦੇ ਆ ਲਿਫਾਫੇ ਲੈ ਕੇ ਆਉਂਦੇ ਆ ਖੁਸ਼ ਕਰਕੇ ਆਉਂਦੇ ਬਾਬੇ ਬਾਬੇ ਇਹਨਾਂ ਨੂੰ ਖੁਸ਼ ਕਰਦੇ ਆ ਇਹ ਬਾਬਿਆਂ ਦੀਆਂ ਸਿਫਤਾਂ ਦੇ ਪੁਲ ਬੰਨਦੇ ਆ ਕਬੀਰ ਜੀ ਕੀ ਕਹਿੰਦੇ ਆ ਇਹਨਾਂ ਨੇ ਕਬੀਰ ਜੀ ਤੋਂ ਕੁਛ ਨੀ ਲੈਣਾ ਕਬੀਰ ਜੀ ਕਿਹੜੇ ਇਹਨਾਂ ਨੂੰ ਲਿਫਾਫਾ ਦਿੰਦੇ ਆ ਬਾਬਾ ਜੀ ਤੇ ਲਿਫਾਫਾ ਦੇਣਗੇ ਇੱਕ ਬਾਰਡਰ ਹੋਰ ਸਹੀ ਜਿਹੜੇ ਬਾਬਾ ਜੀ ਮਾਲਾ ਦੱਸਦੇ ਆ ਉੱਥੇ ਜਥੇਦਾਰ ਸਾਰੇ ਜਾਂਦੇ ਨੇ ਤੇ ਜਥੇਦਾਰਾਂ ਨੂੰ ਲਿਫਾਫਾ ਬਾਬਾ ਜੀ ਨੇ ਦੇਣਾ ਬਾਬਾ ਜੀ ਦੀ ਸਿਫਤ ਕਰਕੇ ਆਉਣਗੇ ਪਰ ਕਬੀਰ ਜੀ ਨੇ ਲਿਫਾਫਾ ਦੇਣਾ ਨਹੀਂ ਇਸ ਕਰਕੇ ਕਬੀਰ ਜੀ ਕਹਿੰਦੇ ਨੇ ਜਪਨੀ ਇਹ ਜਪਨੀ ਕਿਆ ਹੋਏ ਮਾਲਾ ਦਾ ਸ਼ਬਦ ਉਹਨਾਂ ਨੇ ਪੜ੍ਹਨਾ ਹੀ ਨਹੀਂ ਇਹ ਜਥੇਦਾਰ ਤੇ ਜਾ ਕੇ ਕਹਿਣ ਬਾਬਾ ਜੀ ਗੁਰਬਾਣੀ ਮਾਲਾ ਨੂੰ ਰੱਦ ਕਰ ਤੁਸੀਂ ਮਾਲਾ ਚੱਕੀ ਫਿਰਦੇ ਮੈਂ ਤੇਰੇ ਕੋਲ ਆਉਣਾ ਕੀ ਕਰਨਾ ਇਹ ਕਹਿਣਗੇ ਨਾ ਮਹਾਰਾਜ
30 ਹਜ਼ਾਰ ਵਿਖਾਓ ਸਾਨੂੰ ਭਾਵੇਂ ਟੱਠੇ ਖੂਹ ਚ ਸੱਦ ਲਓ ਤੇ ਜਿੱਥੇ ਮਰਜ਼ੀ ਸੱਦ ਲਓ ਸਾਨੂੰ ਐਡੇ ਲਾਲਚੀ ਦੇ ਸਿਰੇ ਦੇ ਆਮ ਬੰਦੇ ਥੋੜੇ ਇੰਨੇ ਲਾਲਚੀ ਨੇ ਜਿੰਨੇ ਜਥੇਦਾਰ ਲਾਲਚੀ ਨੇ ਸਿੱਖ ਕੌਮ ਦੇ ਆਗੂ ਫੋਨ ਕਰੋ ਸਵੇਰੇ ਵੀ ਮੁੰਡੇ ਦਾ ਵਿਆਹ ਹੈ ਜੀ 31,000 ਭੇਟਾ ਦਿਆਂਗੇ ਲੈ ਭਾਵੇਂ ਆਪਣੇ ਮੁੰਡੇ ਦੇ ਵਿਆਹ ਤੇ ਸੱਦ ਲਓ ਲਾਵਾਂ ਪੜਾ ਲਓ ਕੁੜੀ ਦੀਆਂ ਅਰਦਾਸ ਕਰਾ ਲਓ ਜਿਹੜਾ ਮਰਜ਼ੀ ਸੱਦ ਲਓ ਫੋਨ ਕਰਕੇ ਪੈਸੇ ਜ਼ਰੂਰ ਕਹਿ ਦਿਓ ਫਿਰ ਜਾਂ ਫਿਰ ਐਂ ਕਰਕੇ ਦੇਖ ਲਿਓ ਵੀ ਬੰਦਾ ਬਹੁਤ ਗਰੀਬ ਆ ਜੀ ਭੇਟਾ ਕੋਈ ਦੇ ਨਹੀਂ ਸਕਦਾ ਤੁਸੀਂ ਆਉਣਾ ਜ਼ਰੂਰ ਹੈ ਫਿਰ ਆ ਕੇ ਤਾਂ ਦੱਸ ਦਿਓ ਕਦੀ ਵੀ ਨਹੀਂ ਆਉਂਦੇ ਇਹ ਤੇ ਵਕਾਊ ਮਾਲ ਤੁਰਿਆ ਫਿਰਦਾ ਐਵੇਂ ਪੀਲੇ ਜੇ ਤੁਰੇ ਫਿਰਦੇ ਨੇ ਨਾ ਗੱਲ ਨਾ ਬਾਤ ਇਹ ਤੇ ਐਵੇਂ ਹੀ ਹੈ ਸਾਰਾ ਕੁਛ ਟਕੌਂਸਲਾ ਟਕਵੰਜ ਹੈ ਸਿਰ ਤੇ ਬੈਠੇ ਨੇ ਮੁਰਦੇ ਸਾਡੇ ਸਿੱਖਾਂ ਦੇ ਸਿਰ ਤੇ ਬੈਠੇ ਨੇ ਕੀ ਕਿਹਾ ਮੈਂ ਮਰੀਆਂ ਜ਼ਮੀਰਾਂ ਵਾਲੇ ਮੁਰਦੇ ਇਹਨਾਂ ਮੁਰਦਿਆਂ ਦੇ ਬੱਲੇ ਕੀ ਕੁਛ ਬਸ ਇਹਨਾਂ ਨੂੰ ਜਹੇਦਾਰ ਥਾਪਤਾ ਸਾਡੀ ਕੌਮ ਅਕਾਲ ਤਖ਼ਤ ਦਾ ਸਤਿਕਾਰ ਕਰਦੀ ਹੈ ਤਖ਼ਤਾਂ ਦਾ ਸਤਿਕਾਰ ਕੌਮ ਕਰਦੀ ਹੈ ਇਹ ਬਣਾ ਤੇ ਜਥੇਦਾਰ ਬਸ ਉੱਥੇ ਚਾਹੇ ਜਿਹਨੂੰ ਮਰਜ਼ੀ ਵਾ ਦਿਓ ਲੋਕੀ ਮੱਥਾ ਟੇਕੀ ਤੁਰੇ ਜਾਂਦੇ ਚਲੋ ਛੱਡੋ ਇਹ ਚੈਪਟਰ ਵੱਖਰਾ ਇਹ ਤੇ ਫਿਰ ਹੋਰ ਪਾਸੇ ਗੱਲ ਚੱਲ ਜਾਂਦੀ ਸਮਾਂ ਫਿਰ ਹੋਰ ਪਾਸੇ ਲੱਗ ਜਾਏਗਾ ਚਲੋ ਅਗਲੀ ਪੰਕਤੀ ਕੀ ਹੈ ਹਾਂਜੀ ਅੱਜ ਕਹਿੰਦੇ ਮੈਂ ਤੇ ਕਹਿੰਦੇ ਲੱਖਾਂ ਹਜ਼ਾਰਾਂ ਨਾਂ ਲੈ ਕੇ ਸਲਾਮ ਕਰ ਰਹੇ ਹਾਂ ਸਲਾਮਾਂ ਅੰਦਰ ਹੀ ਹੋਈ ਜਾਂਦੀਆਂ ਸਲਾਮ ਕਰਨ ਜਾਂਦੇ ਕਹਿੰਦੇ ਮੇਰੇ ਦੇ ਅੰਦਰ ਹੀ ਸਲਾਮਾਂ ਜਦੋਂ ਫੀਲਿੰਗ ਵਧੀਆ ਬੰਦਾ ਖੁਸ਼ ਹੋਵੇ ਤੀਰਥ ਵੀ ਹੋ ਰਹੇ ਨੇ ਹੱਜ ਵੀ ਹੋ ਰਿਹਾ ਸਲਾਮਾਂ ਵੀ ਹੋ ਰਹੀਆਂ ਨੇ ਦੇਵੀ ਦੇਵਤੇ ਵੀ ਕੋਲ ਹੀ ਬੈਠੇ ਨੇ ਨਜ਼ਾਰਾ ਹੀ ਬੜਾ ਆਈ ਜਾਂਦਾ ਕਹਿੰਦੇ ਜਦੋਂ ਬੰਦਾ ਖੁਸ਼ ਹੋਵੇ ਸਭ ਕੁਛ ਹੀ ਹੈ ਜੇ ਬੰਦਾ ਖੁਸ਼ ਨਹੀਂ ਐ ਨਵੇੜਾ ਇਹ ਗੱਲ ਨੂੰ ਨਵੇੜ ਦਿੰਦੇ ਇਸ ਗੱਲ ਨੂੰ ਐ ਮੰਨ ਲਓ ਵੀ ਜੇ ਬੰਦੇ ਦੀ ਜ਼ਿੰਦਗੀ ਪੂਰੀ ਖਿੜੀ ਹੈ ਤੇ ਖੁਸ਼ ਰਹਿੰਦਾ ਤੇ ਸਭ ਤੀਰਥ ਸਭ ਦੇਵੀ ਦੇਵਤੇ ਸਭ ਨੇ ਤੇ ਜੇ ਦੁਖੀ ਰਹਿੰਦਾ ਭਾਵੇਂ ਉਹ ਗੰਗਾ ਦੇ ਕਿਨਾਰੇ ਤੇ ਘਰ ਬਣਾ ਲਵੇ ਭਾਵੇਂ ਗੁਰਦੁਆਰੇ ਰਹਿਣ ਲੱਗ ਜੇ ਭਾਵੇਂ ਮੰਦਰ 'ਚ ਰਹਿ ਲੇ ਕੋਈ ਉਹਦੀ ਜ਼ਿੰਦਗੀ ਦਾ ਫਾਇਦਾ ਨਹੀਂ ਖੁਸ਼ ਹੈ ਤੇ ਗੱਲ ਕਰਦਾ ਤੇ ਜੇ ਦੁਖੀ ਹੈ ਕੱਖ ਨਹੀਂ ਫਿਰ ਭਾਵੇਂ ਜਿਹੜੇ ਮਰਜ਼ੀ ਤੀਰਤ ਤੇ ਡੇਰਾ ਲਾਈ ਫਿਰੇ ਲਾਸਟ ਪੰਕਤੀਆਂ ਸੁਣ ਲਓ ਹਾਂਜੀ
ਕਹਿਤ ਕਬੀਰ ਰਾਮ ਗੁਣ ਗਾਵੋ ਹਿੰਦੂ ਤੁਰਕ ਦੋ ਸਮਝਾਵੋ
ਕਬੀਰ ਜੀ ਕਹਿੰਦੇ ਨੇ ਮੈਂ ਰਮੇ ਦੇ ਗੁਣ ਗਾ ਰਿਹਾ ਹਿੰਦੂ ਤੇ ਤਿਰਕ ਦੋਨਾਂ ਨੂੰ ਸਮਝਾ ਰਿਹਾ ਤੇ ਤੁਰਕਾਂ ਨੂੰ ਹਿੰਦੂ ਮੁਸਲਿਮ ਦੋਨਾਂ ਨੂੰ ਸਮਝਾ ਰਿਹਾ ਭਰਾਵੋ ਜਿਵੇਂ ਮੈਂ ਗਾਉਂਦਾ ਐ ਗਾਇਆ ਕਰੋ ਲੜਿਆ ਨਾ ਕਰੋ ਹਿੰਦੂ ਮੁਸਲਮਾਨਾਂ ਨਾਲ ਲੜੀ ਜਾਂਦੇ ਮੁਸਲਮਾਨ ਹਿੰਦੂਆਂ ਨਾਲ ਲੜੀ ਜਾਂਦੇ ਕਹਿੰਦੇ ਤੁਸੀਂ ਇੱਕ ਦੂਜੇ ਨਾਲ ਲੜਿਆ ਨਾ ਕਰੋ ਬਸ ਖੁਸ਼ ਰਿਹਾ ਕਰੋ ਜਿਵੇਂ ਮੈਂ ਖੁਸ਼ ਰਹਿੰਦਾ ਮੈਂ ਖੁਸ਼ ਰਹਿੰਦਾ ਕਬੀਰ ਜੀ ਕਹਿੰਦੇ ਮੈਨੂੰ ਐਂ ਲੱਗਦਾ ਹੱਜ ਵੀ ਹੋਈ ਜਾਂਦਾ ਮੇਰੇ ਤੀਰਥ ਵੀ ਹੋਈ ਜਾਂਦੇ ਐ ਤੁਸੀਂ ਦੋਵੇਂ ਲੜ ਲੜ ਮਰ ਚੱਲੇ ਕਿ ਉਹਦੇ ਸਿਰ ਪਾੜੀ ਜਾਂਦੇ ਛੱਡੋ ਪਰੇ ਖੁਸ਼ ਰਹਿਣਾ ਸਿੱਖੋ ਗੁਣ ਗਾਉਣੇ ਸਿੱਖੋ ਜਿਵੇਂ ਮੈਂ ਗਾਉਂਦਾ ਕਬੀਰ ਜੀ ਕਹਿੰਦੇ ਜਿਵੇਂ ਮੈਂ ਖੁਸ਼ ਖੁਸ਼ ਰਹਿੰਦਾ ਇੱਦਾਂ ਖੁਸ਼ ਰਹਿਣਾ ਸਿੱਖੋ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਵੇਖੋ ਕਬੀਰ ਜੀ ਕਿਵੇਂ ਖੁਸ਼ ਇੱਥੇ ਇੱਕ ਗੱਲ ਹੋਰ ਨੋਟ ਕਰ ਲਿਓ ਕਬੀਰ ਜੀ ਬੜੇ ਖੁਸ਼ ਨੇ ਕਬੀਰ ਜੀ ਬੜੇ ਮਸਤ ਕਬੀਰ ਜੀ ਬੜੇ ਰੰਗ ਵਿੱਚ ਨੇ ਅੱਜ ਦੇ ਸਮੇਂ ਵਿੱਚ ਰੰਗ ਹੈਗਾ ਨਹੀਂ ਹੈਗਾ ਸਭ ਪਤਾ ਲੱਗ ਜਾਣਾ ਪੁਰਾਣੇ ਵੇਲਿਆਂ ਵਿੱਚ ਨਾ ਲੋਕ ਕਿੱਸੇ ਸੁਣਾਉਂਦੇ ਹੁੰਦੇ ਸੀ ਕਿੱਸੇ ਬੰਦਿਆਂ ਦੀਆਂ ਗੱਲਾਂ ਬਣਨੀਆਂ ਕਿੱਸੇ ਸੁਣਾਉਣੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਕਿੱਸਿਆਂ ਨੇ ਜਾਣਾ ਬਹਾਦਰੀ ਦੇ ਕਿੱਸੇ ਸਿਫਤਾਂ ਦੇ ਪੁਲ ਬੰਨਣੇ ਜਦੋਂ ਗੱਲ ਇੱਕ ਤੋਂ ਦੂਜੇ ਤੱਕ ਜਾਂਦੀ ਹੈ ਦੂਜੇ ਤੋਂ ਤੀਜੇ ਤੱਕ ਜਾਂਦੀ ਹੈ ਤੀਜੇ ਤੋਂ ਚੌਥੇ ਤੱਕ ਜਾਂਦੀ ਹੈ ਹੋਰ ਹੀ ਕਿੱਸੇ ਬਣ ਜਾਂਦੇ ਨੇ ਬੜੇ ਕਿੱਸੇ ਬਣ ਜਾਂਦੇ ਪੁਰਾਣੇ ਵੇਲਿਆਂ ਵਿੱਚ ਲੋਕਾਂ ਦੀ ਨਾ ਜਿਹੜੀ ਜ਼ਬਾਨੀ ਹੁੰਦੀ ਸੀ ਵੀ ਇਹਨੇ ਉਹਨੂੰ ਕਹਿਤਾ ਉਹਨੇ ਉਹਨੂੰ ਕਹਿਤਾ ਉਹਨੇ ਉਹਨੂੰ ਕਹਿਤਾ ਉਹਨੇ ਉਹਨੂੰ ਕਹਿਤਾ ਏਦਾਂ ਕਿੱਸੇ ਚੱਲਦੇ ਹੁੰਦੇ ਸੀ ਕਿੱਸੇ ਬੜੇ ਮਸ਼ਹੂਰ ਹੁੰਦੇ ਸੀ ਕਿੱਸੇ ਗਾਏ ਜਾਂਦੇ ਸੀ ਪਰ ਕੀ ਹੁਣ ਵੀ ਕਿੱਸਿਆਂ ਦੀ ਗੱਲ ਨਿਬੜਦੀ ਹੈ ਕਿ ਹੁਣ ਅੱਜ ਕੱਲ੍ਹ ਤੇ ਫੋਨ ਤੇ ਨਹੀਂ ਸਾਰਾ ਕੁਝ ਦਿਸੀ ਜਾਂਦਾ ਹੈ ਬਈ ਹੁਣ ਇਦਾਂ ਨਹੀਂ ਹੈ। ਹੁਣ ਗੱਲ ਕਿਤਾਬਾਂ ਦੇ ਵਿੱਚ ਪਈ ਨਹੀਂ, ਲਿਖਣ ਵਾਲੇ ਨੇ ਵਧਾ ਕੇ ਲਿਖੀ, ਮੇਰੀ ਕਿਤਾਬ ਵੱਧ ਵਿਕੇ ਉਹ ਹੋਰ ਵਧਾ ਕੇ ਲਿਖਦਾ, ਸੁਣਾਉਣ ਵਾਲਾ ਹੋਰ ਵਧਾ ਕੇ ਸੁਣਾਉਂਦਾ ਵੀ ਮੇਰੀ ਗੱਲ ਨੂੰ ਲੋਕ ਜ਼ਿਆਦਾ ਸੁਣਨ। ਜਦੋਂ ਜਦੋਂ ਬੰਦਾ ਗੱਲ ਸੁਣਾਉਂਦਾ ਹੁੰਦਾ ਨਾ ਸਾਖੀ, ਉਹ ਬਹੁਤ ਨਾਲ ਜੋੜ ਦਿੰਦਾ ਵੀ ਇਹ ਕਹਿਣ ਵੀ ਹਾਏ ਹੋਏ ਸੁਣਾਈ ਤੇ ਇਹਨੇ, ਚਾਰ ਗੱਲਾਂ ਕੋਲੋਂ ਜੋੜ ਦਿੰਦਾ। ਜਦੋਂ ਬੰਦਾ ਕੋਈ ਲਿਖਦਾ ਹੈ, ਬੁਲਾਰਾ ਕਹਿੰਦਾ ਮੈਨੂੰ ਲੋਕ ਸੁਣਨ, ਮੈਨੂੰ ਸੁਣਨ, ਉਹ ਚਾਰ ਗੱਲਾਂ ਵਧਾ ਕੇ ਸੁਣਾ ਦਿੰਦਾ। ਜਿਹੜਾ ਲਿਖਾਰੀ ਹੁੰਦਾ ਉਹ ਕਹਿੰਦਾ ਮੇਰੀ ਕਿਤਾਬ ਨੂੰ ਪੜ੍ਹਨ, ਉਹ ਚਾਰ ਗੱਲਾਂ ਵਧਾ ਕੇ ਲਿਖਦਾ। ਲਿਖਣ ਵਾਲੇ ਵੀ ਵਧਾ ਵਧਾ ਕੇ ਲਿਖ ਰਹੇ ਨੇ, ਸੁਣਾਉਣ ਵਾਲੇ ਵੀ ਵਧਾ ਵਧਾ ਕੇ ਸੁਣਾ ਰਹੇ ਨੇ। ਇਸ ਕਰਕੇ ਹਰੇਕ ਗੱਲ ਭਾਵੇਂ ਇਤਿਹਾਸ ਦੀ ਵੀ ਹੋਵੇ ਬਹੁਤ ਵਧਾ ਵਧਾ ਕੇ ਕੀਤੀ ਗਈ ਹੈ, ਬਹੁਤ ਵਧਾ ਵਧਾ ਕੇ, ਬਹੁਤ ਵਧਾ ਵਧਾ ਕੇ ਲੋਕਾਂ ਨੂੰ ਦੱਸਿਆ ਗਿਆ। ਪਰ ਹੁਣ ਦਾ ਸਮਾਂ ਇਦਾਂ ਦਾ, ਜੇ ਹੁਣ ਕੈਮਰੇ ਨਾ ਹੋਣ ਤੇ ਮੇਰੇ ਤੋਂ ਲਿਖ ਕੇ ਲੈ ਲਓ। ਗਿਆਨੀ ਗੁਰਬਚਨ ਸਿੰਘ ਜਥੇਦਾਰ ਰਿਟਾਇਰ ਹੋ ਗਿਆ ਨਾ, ਹੁਣ ਉਸ ਜਥੇਦਾਰ ਨੂੰ ਇਹਨਾਂ ਨੇ, ਜੇ ਉਹ ਜਥੇਦਾਰ ਆ ਕੈਮਰੇ ਕੂਮਰੇ ਨਾ ਹੁੰਦੇ, ਸਾਰਾ ਕੁਝ ਸਾਹਮਣੇ ਨਾ ਹੁੰਦਾ, ਇਹਨਾਂ ਨੇ ਪੱਕਾ ਉਹਦਾ ਵੀ ਕਿੱਸਾ ਬਣਾ ਦੇਣਾ ਸੀ ਵੀ ਬ੍ਰਹਮ ਗਿਆਨੀ ਜਥੇਦਾਰ ਗੁਰਬਚਨ ਸਿੰਘ ਜੀ, ਉਹ ਤੇ ਐ ਬਚਨ ਕਰਦੇ ਹੁੰਦੇ ਸੀ, ਐ ਹੁੰਦਾ ਹੁੰਦਾ ਸੀ, ਪਰ ਹੁਣ ਕਿੱਸੇ ਨਹੀਂ ਚੱਲਦੇ। ਪੁਰਾਣੇ ਲੀਡਰ ਡਾਂਗਾਂ ਖਾਂਦੇ ਆ, ਇਹ ਲੀਡਰ ਨੇ ਜੇਲਾਂ ਕੱਟੀਆਂ ਨੇ, ਇਸ ਲੀਡਰ ਨੇ ਡਾਂਗਾਂ ਖਾਧੀਆਂ ਨੇ, ਵੋਟਾਂ ਲੈ ਜਾਂਦੇ ਸੀ ਨਾ, ਹੁਣ ਜਦੋਂ ਡਾਂਗਾਂ ਪੈਂਦੀਆਂ ਨੇ ਚੰਡੀਗੜ੍ਹ, ਆਪਾਂ ਨੂੰ ਪਤਾ ਪਖੰਡ ਕਰਦੇ ਨੇ ਯਾਰ, ਛੱਡੋ ਪਰੇ, ਆਪਾਂ ਇੱਦਾਂ ਨਹੀਂ ਕਹਿੰਦੇ। ਜਦੋਂ ਕੈਮਰੇ ਅੱਗੇ ਆਉਂਦੇ ਆ ਜਿੰਦਾਬਾਦ ਐ ਕਰਦੇ ਹੁੰਦੇ ਆ, ਉਧਰੋਂ ਕੁੱਟ ਪੈ ਰਹੀ ਹੁੰਦੀ ਤੇ ਆਪਾਂ ਨੂੰ ਪਤਾ ਹੀ ਹੁੰਦਾ ਵੀ ਇਹ ਸਾਰਾ ਲੋਕਾਂ ਨੂੰ ਭਰਮਾਉਣ ਲਈ ਕੈਮਰਿਆਂ ਦੇ ਅੱਗੇ ਹੀ ਕਰਦੇ ਹੈ, ਇਹ ਰਿਐਲਿਟੀ ਨਹੀਂ ਹੈ, ਇਹ ਸਭ ਫੇਕ ਹੈ। ਹੁਣ ਚਾਹੇ ਕੋਈ ਰਾਜਨੀਤਿਕ ਲੀਡਰ ਹੋਵੇ, ਚਾਹੇ ਕੋਈ ਧਾਰਮਿਕ ਲੀਡਰ ਹੋਵੇ, ਚਾਹੇ ਕੋਈ ਆਮ ਬੰਦਾ ਹੋਵੇ, ਅੱਜ ਦੇ ਸਮੇਂ ਵਿੱਚ ਉਹਦੇ ਝੂਠੇ ਕਿੱਸੇ ਨਹੀਂ ਚੱਲਣੇ। ਜਿੰਨਾ ਕੁ ਸੱਚ ਹੋਊ ਉਹ ਕੈਮਰੇ ਨੇ ਵਿਖਾ ਦੇਣਾ। ਯਾਦ ਰੱਖਿਓ ਕਿੱਡੀ ਸੋਹਣੀ ਗੱਲ ਹੈ, ਇਹ ਕਿੰਨੀ ਵਧੀਆ ਗੱਲ ਹੈ। ਮੈਂ ਜਿੰਨੇ ਜੋਗਾ ਹੋਊ ਅਗਲਾ ਓਨੀ ਗੱਲ ਕਰੂ, ਵਧਾ ਕੇ ਨਹੀਂ ਕਰ ਸਕਦਾ ਕੋਈ, ਕਿਸੇ ਦੀ ਵੀ ਨਹੀਂ ਚੱਲਣੀ। ਅੱਗੇ ਲੀਡਰਾਂ ਨੇ ਮਾੜਾ ਜਿਹਾ ਇੱਕ ਦੋ ਰਾਤਾਂ ਜੇਲ੍ਹ ਚ ਕੱਟ ਆਉਣੀਆਂ, ਆ ਕੇ ਕਹਿਣਾ ਮੈਂ ਜੇਲ੍ਹ ਕੱਟ ਕੇ ਆਇਆ, ਸਾਡੇ ਲੋਕੀ ਭਾਵ ਅੱਛਾ ਯਾਰ ਹਾਏ ਵਿਚਾਰਾ ਜੇਲ੍ਹ ਚਲਿਆ ਗਿਆ ਸੀ, ਲਓ ਜੀ ਇਹਨਾਂ ਨੂੰ ਪਾਓ ਵੋਟਾਂ। ਬੰਦਾ ਦੋ ਮਹੀਨੇ ਜੇਲ੍ਹ ਰਿਹਾ ਆ, ਬਸ ਬੱਲੇ ਬੱਲੇ ਬੱਲੇ, ਹੁਣ ਸਾਨੂੰ ਪਤਾ ਲੱਗ ਜਾਂਦਾ ਇਹ ਤੇ ਸਟੰਟੀ ਕਰਦੇ ਨੇ ਭਾਈ, ਜੇਲ੍ਹਾਂ ਚ ਵੀ ਇਹਨਾਂ ਦੀ ਤੇ ਸੇਵਾ ਹੀ ਹੁੰਦੀ ਹੈ, ਇਹਨਾਂ ਨੂੰ ਤੇ ਵੀ ਉੱਥੇ ਵੀ ਇਹਨਾਂ ਨੂੰ VIP ਟ੍ਰੀਟਮੈਂਟ ਮਿਲਦਾ ਕਿ ਨਹੀਂ, ਇਹਨਾਂ ਨੂੰ ਤਾਂ ਉੱਥੇ VIP ਟ੍ਰੀਟਮੈਂਟ ਮਿਲਦਾ। ਤਾਂ ਕਰਕੇ ਹੁਣ ਕਿਸੇ ਦਾ ਝੂਠਾ ਕਿੱਸਾ ਚੱਲ ਨਹੀਂ ਸਕਦਾ, ਹੁਣ ਕਿਸੇ ਦੀਆਂ ਗੱਪ ਕਹਾਣੀਆਂ ਚੱਲ ਨਹੀਂ ਸਕਦੀਆਂ। ਅੱਜ ਕੈਮਰੇ ਨੇ, ਹੁਣ ਜਿੰਨੇ ਕੁ ਚੱਲਣਗੇ ਪੁਰਾਣੇ ਚੱਲਣਗੇ, ਅੱਜ ਕੱਲ੍ਹ ਵਾਲੇ ਕਿਸੇ ਨਹੀਂ ਚੱਲਦੇ, ਨਵਿਆਂ ਦੇ ਕਿਸੇ ਬਣ ਰਹੇ ਨੇ ਨਾ, ਪੁਰਾਣੇ ਮੂੰਹ ਜ਼ਬਾਨੀ ਜ਼ਬਾਨੀ ਕਲਾਮੀ ਹੁੰਦਾ ਸੀ, ਅੱਗੇ ਤੋਂ ਅੱਗੇ ਕਿਸੇ ਨੂੰ ਪਤਾ ਕੀ, ਜਦੋਂ ਬੰਦਾ ਗੱਲ, ਹੁਣ ਅਸੀਂ ਮਹਾਂਪੁਰਖਾਂ ਕੋਲ ਜਾਣਾ, ਹੁਣ ਅਸੀਂ ਉਹਨਾਂ ਨੂੰ ਮੰਨਦੇ ਸੀ, ਤੇ ਜਦੋਂ ਅਸੀਂ ਗੱਲ ਕਰਨੀ ਪਿੰਡਾਂ ਚ ਆ ਕੇ, ਸਾਡੇ ਨਾ ਬਾਬਾ ਜੀ ਕੋਲ ਗੱਡੀ ਹੈ, ਅੱਛਾ, ਤੇ ਜਦੋਂ ਉਦਾਂ ਤੇ ਉਹਦੇ ਟਾਇਰ ਏਡੇ ਏਡੇ ਨੇ, ਏਡੇ ਏਡੇ, ਅੱਛਾ ਏਡੇ ਏਡੇ ਟਾਇਰ ਨੇ, ਹਾਂ, ਤੇ ਜਦੋਂ ਉਹ ਚੱਲਦੀ ਹੈ ਸਪੀਡ ਨਾਲ, ਉਹਦੇ ਟਾਇਰ ਆਪਣੇ ਆਪ ਏਡੇ ਏਡੇ ਹੋ ਜਾਂਦੇ ਨੇ। ਓ ਅੱਛਾ, ਲੋਕਾਂ ਨੇ ਵੀ ਕਹੀ ਜਾਣਾ ਵਾਹ ਵੀ ਵਾਹ, ਅੱਛਾ ਏਦਾਂ। ਹੁਣ ਗੱਲ ਵਧਾ ਵੇਖੇ ਕਿਸੇ ਨੇ ਵੀ ਨਹੀਂ ਹੁੰਦੇ, ਆਪਾਂ ਗੱਲ ਕਿਸੇ ਤੋਂ ਸੁਣੀ, ਅਗਲੇ ਨੇ ਦੂਜੇ ਨੂੰ ਸੁਣਾਤੀ, ਦੂਜੇ ਨੇ ਤੀਜੇ ਨੂੰ ਸੁਣਾਤੀ, ਤੀਜੇ ਨੇ ਚੌਥੇ ਨੂੰ ਸੁਣਾਤੀ, ਨਾ ਕੋਈ ਪਰਖਦਾ ਸੀ ਨਾ ਕੋਈ ਵੇਖਦਾ ਸੀ। ਅੱਜ ਕਹੋ ਵੀ ਟਾਇਰ ਏਡੇ ਏਡੇ ਨੇ ਤੁਰਨ ਲੱਗ, ਜਦੋਂ ਗੱਡੀ ਚੱਲਦੀ ਹੈ ਏਡੇ ਏਡੇ ਹੋ ਜਾਂਦੇ, ਅਗਲਾ ਕਹੂਗਾ ਕਿਉਂ ਕੱਪ ਜੱਟੀ ਜਾਣਾ, ਏਦਾਂ ਕਿਵੇਂ ਹੋ ਜਾਣਗੇ ਟਾਇਰ ਤੇ ਟਾਇਰਾਂ 'ਚ, ਮਾੜਾ ਜਿਹਾ ਤਾਂ ਵੱਧ ਸਕਦੇ, ਐ ਥੋੜਾ ਵੀ ਏਡੇ ਹੋ ਜਾਣਗੇ, ਵੇਸ਼ੀ ਜਾਣਗੇ। ਹੁਣ ਜ਼ਮਾਨਾ ਬਦਲ ਗਿਆ ਕਿ ਨਹੀਂ ਬਦਲ ਗਿਆ? ਹੁਣ ਕਿਸੇ ਝੂਠੇ ਨਹੀਂ ਚੱਲਣਾ, ਝੂਠੀਆਂ ਗੱਪਾਂ। ਤੇ ਸਾਡਾ ਚਾਹੇ ਇਤਿਹਾਸ ਹੈ, ਚਾਹੇ ਹਿੰਦੂਆਂ ਦਾ ਇਤਿਹਾਸ ਹੈ, ਚਾਹੇ ਮੁਸਲਮਾਨਾਂ ਦਾ ਇਤਿਹਾਸ ਹੈ, ਸਿੱਖਾਂ ਦਾ ਇਤਿਹਾਸ ਹੈ, ਬਹੁਤ ਗੱਪ ਕਹਾਣੀਆਂ ਕਿੱਸੇ ਅੱਗੇ ਤੋਂ ਅੱਗੇ ਲਿਖਣ ਵਾਲਿਆਂ ਨੇ ਉਦੋਂ ਵੱਧ ਕੇ ਲਿਖੇ ਤੇ ਸੁਣਾਉਣ ਵਾਲਿਆਂ ਨੇ ਉਦੋਂ ਵੱਧ ਕੇ ਸੁਣਾਏ। ਲਿਖਣ ਵਾਲਿਆਂ ਨੇ ਤਾਂ ਗੱਪ ਲਿਖੇ ਵੀ ਸਾਡੀਆਂ ਕਿਤਾਬਾਂ ਜ਼ਿਆਦਾ ਵਿਕਣਗੀਆਂ, ਬੋਲਣ ਵਾਲਿਆਂ ਨੇ ਤਾਂ ਵਧਾ ਕੇ ਸੁਣਾਏ ਵੀ ਲੋਕ ਮੈਨੂੰ ਜ਼ਿਆਦਾ ਸੁਣਨਗੇ। ਵਧਾ ਵਧਾ ਕੇ ਉਹ ਗੱਲ ਅੱਗੇ ਤੋਂ ਅੱਗੇ ਫੈਲਦੀ ਜਾਂਦੀ ਹੈ। ਪਰ ਹੁਣ ਜ਼ਮਾਨਾ ਬਦਲ ਗਿਆ, ਗੱਪ ਕਹਾਣੀਆਂ ਅੱਜ ਦੇ ਸਮੇਂ ਵਿੱਚ ਨਹੀਂ ਚੱਲਦੀਆਂ, ਚੱਲਣਗੀਆਂ ਵੀ ਨਹੀਂ। ਹੁਣ ਸਮਝ ਆਉਣ ਲੱਗ ਗਈ ਯਾਰ, ਰੱਬ ਨੂੰ ਖੁਸ਼ ਕਰਨਾ ਹੈ। ਅੱਛਾ, ਕਿਸੇ ਬੰਦੇ ਨੂੰ ਅਸੀਂ ਖੁਸ਼ ਕਿਉਂ ਕਰਦੇ ਹਾਂ? ਮੰਨ ਲਓ ਵੀ ਆਹ ਬੰਦਾ ਭੈੜੇ ਭੈੜਾ ਦੁਖੀ ਬੈਠਾ, ਮੰਨ ਕੇ ਚੱਲੋ, ਮੰਨ ਲਓ ਇਹ ਦੁਖੀ ਬੈਠਾ, ਖੁਸ਼ ਕਰਨਾ, ਮੰਨੋ, ਮੰਨ ਕੇ ਚੱਲੋ ਵੀ ਇਹਨੂੰ ਖੁਸ਼ ਕਰ। ਜਦੋਂ ਕਹਿੰਦੇ ਵੀ ਬੰਦੇ ਨੂੰ ਖੁਸ਼ ਕਰਨਾ ਤੇ ਖੁਸ਼ ਕਿਉਂ ਕਰਨਾ? ਵੀ ਬੰਦਾ ਦੁਖੀ ਬੈਠਾ, ਹੁਣ ਰੱਬ ਨੂੰ ਖੁਸ਼ ਕਰਨਾ ਵੀ ਰੱਬ ਦੁਖੀ ਕਿਉਂ ਰਹਿੰਦਾ ਯਾਰ? ਹਰ ਵੇਲੇ ਉਹਨੂੰ ਖੁਸ਼ ਕਰਨਾ ਨੇ, ਉਹਨੂੰ ਖੁਸ਼ ਕਰਨਾ, ਹਰ ਵੇਲੇ ਖੁਸ਼ ਕਰੋ, ਹਰ ਵੇਲੇ ਖੁਸ਼ ਕਰੋ, ਵੀ ਹਰ ਵੇਲੇ ਦੁਖੀ ਹੋਈ ਰਹਿੰਦਾ ਹੈ। ਫਿਰ ਕੁਛ ਨਾ ਕੁਛ ਭੇਟ ਕਰੋ, ਹਰ ਖਵਾਓ ਕੁਝ, ਕਦੇ ਕੁਛ ਖਵਾਓ, ਕਦੇ ਕੋਈ ਚੀਜ਼ ਚੱਕੀ ਫਿਰਦਾ, ਕੋਈ ਮੰਦਰ ਚ ਤੁਰਿਆ ਫਿਰਦਾ, ਕੋਈ ਆਹ ਖਵਾਓ, ਕੋਈ ਆਹ ਖਵਾਓ, ਵੀ ਉਹ ਭੁੱਖਾ ਹੀ ਰਹਿੰਦਾ। ਉਹਨੂੰ ਖੁਸ਼ ਕਰਨਾ, ਨਾਰਾਜ਼ ਹੀ ਰਹਿੰਦਾ ਹਰ ਵੇਲੇ। ਜਿਹੜਾ ਬੰਦਾ ਹਰ ਵੇਲੇ ਇਹੀ ਚਿੰਤਾ ਲੱਗੀ ਰਹੇ ਇਹਨੂੰ ਖੁਸ਼ ਕਰਨਾ, ਇਹਨੂੰ ਖੁਸ਼ ਕਰਨਾ, ਫਿਰ ਫਾਇਦਾ ਦੱਸੋ ਕੀ ਹੋਇਆ? ਵੀ ਕਿਹੋ ਜਿਹਾ ਰੱਬ ਹੈ ਜਿਹੜਾ ਹਰ ਵੇਲੇ ਦੁਖੀ ਹੋ ਰਹਿੰਦਾ, ਵੀ ਇਹਨੂੰ ਖੁਸ਼ ਹੀ ਕਰਨਾ ਪੈਂਦਾ ਸਾਰਾ ਦਿਨ? ਆਪਣੇ ਆਪ ਨਹੀਂ ਖੁਸ਼ ਰਹਿ ਸਕਦਾ, ਰੁੱਸ ਜਾਂਦਾ ਹੈ, ਮਨਾਉਣਾ ਮਨਾਉਣਾ ਹੈ। ਇਹੋ ਜਿਹਾ ਕਿਹੜਾ ਰੱਬ ਜਿਹੜਾ ਸਾਰਾ ਦਿਨ ਰੁੱਸਿਆ ਹੀ ਰਹਿੰਦਾ? ਜਿਹੜਾ ਬੰਦਾ ਸਾਰਾ ਦਿਨ ਰੁੱਸਿਆ ਰਵੇ ਪਸੰਦ ਆਉਂਦਾ ਸਾਨੂੰ? ਤੇ ਰੱਬ ਕਹਿੰਦੇ ਰੁੱਸਿਆ ਹੀ ਰਹਿੰਦਾ, ਰੱਬ ਮਨਾਉਣਾ ਹੈ, ਰੱਬ ਖੁਸ਼ ਕਰਨਾ ਹੈ, ਰੱਬ ਇੰਨਾ ਕਿੰਨਾ ਕੁ ਭੁੱਖਾ ਹੈ ਵੀ ਜਿਹੜਾ ਖਾਈ ਜਾਂਦਾ ਸਾਰਾ ਦਿਨ। ਬਸ ਜਦੋਂ ਸਮਝ ਆਉਣ ਲੱਗ ਗਈ, ਦਿਮਾਗ ਚੱਲ ਪਏ, ਫਿਰ ਝੂਠੀਆਂ ਗੱਪਾਂ ਕਹਾਣੀਆਂ ਗੱਲਾਂ ਤੇ ਅਸੀਂ ਸਵਾਲ ਕਰਾਂਗੇ। ਝੂਠੇ ਕਿੱਸੇ ਅੱਜ ਦੇ ਯੁੱਗ ਵਿੱਚ ਨਹੀਂ ਚੱਲਣੇ। ਹੁਣ ਜ਼ਮਾਨਾ ਬਦਲ ਰਿਹਾ ਹੈ, ਹਰ ਚੀਜ਼ ਚੇਂਜ ਹੋ ਰਹੀ ਹੈ, ਸਮੇਂ ਦੇ ਹਿਸਾਬ ਨਾਲ ਸਭ ਕੁਝ ਬਦਲ ਰਿਹਾ ਤੇ ਜ਼ਮਾਨਾ ਬਦਲੇਗਾ। ਗੱਪ ਕਹਾਣੀਆਂ ਕਿੱਸੇ ਨਹੀਂ ਚੱਲਣੇ। ਕਬੀਰ ਜੀ ਵਰਗੇ ਮਸਤ ਜਿਹੜੇ ਕਹਿੰਦੇ ਕਿਆ ਖੂਬ ਗਾਵਤਾ ਹੈ, ਵਾਹ ਵਾਹ ਕਿਆ ਖੂਬ ਗਾਵਤਾ ਹੈ, ਉਹ ਮਸਤੀ ਜਿਹੜੀ ਉਹਦਾ ਪਤਾ ਲੱਗ ਜਾਣਾ ਹੈ। ਜਿਹੜਾ ਬੰਦਾ ਖੁਸ਼ ਖੁਸ਼ ਰਹਿੰਦਾ ਉਹਦਾ ਵੀ ਪਤਾ ਲੱਗ ਜਾਣਾ, ਜਿਹੜਾ ਦੁਖੀ ਦੁਖੀ ਰਹਿੰਦਾ ਉਹਦਾ ਵੀ ਪਤਾ ਲੱਗ ਜਾਣਾ, ਅੱਜ ਸਾਰਾ ਕੁਝ ਜਿਹੜਾ ਸਾਹਮਣੇ ਆ ਜਾਣਾ। ਹੁਣ ਇਤਿਹਾਸ ਲੋਕਾਂ ਨੇ ਸੁਣਾਉਣਾ ਨਹੀਂ, ਹੁਣ ਇਤਿਹਾਸ ਲੋਕਾਂ ਨੇ ਵਿਖਾਉਣਾ ਹੈ। ਹੁਣ ਕੈਮਰੇ ਲੱਗੇ ਹੋਏ ਸਭ ਕੁਝ ਵਿਖਾ ਦੇਣਗੇ, ਜਿੱਥੇ ਗੱਪ ਬੋਲੋਗੇ ਝੂਠ ਬੋਲੋਗੇ। ਪਹਿਲਾਂ ਗੱਪ ਝੂਠ ਫੜੇ ਨਹੀਂ ਸੀ ਜਾਂਦੇ, ਪਰ ਹੁਣ ਸਾਰਾ ਕੁਝ ਫੜਿਆ ਜਾਏਗਾ, ਸਭ ਫੜੇ ਜਾਣਗੇ। ਬੋਲੋ ਸਭ, ਲੀਡਰ ਸਭ, ਬਾਬੇ ਸਭ, ਜਥੇਦਾਰ ਸਭ, ਸਭ ਫੜੇ ਜਾਣਗੇ। ਕਥਾ ਬਾਚ ਗੱਪੀ ਸਾਰੇ ਫੜੇ ਜਾਣਗੇ, ਸਭ ਫੜੇ ਜਾਣਗੇ ਆਉਣ ਵਾਲੇ ਸਮੇਂ ਚ। ਇਹ ਯਾਦ ਰੱਖਿਓ, ਲੀਡਰ ਲੂਡਰ ਵੀ ਆ, ਆਹ ਹੁਣ ਇਲੈਕਸ਼ਨ ਹੋ ਰਹੀ ਹੈ, ਹੋਰ ਅਗਲੀ ਵਾਰੀ ਹੋ ਲੈਣ ਦਿਓ, 10 ਕੁ ਸਾਲ ਤੋਂ ਬਾਅਦ ਗੱਪ ਗੁੱਪ ਇਹਨਾਂ ਦਾ ਸਭ ਕੁਝ ਚੱਲਣਾ ਬੰਦ ਹੋ ਜਾਏ। ਬੰਦੇ ਬਣ ਕੇ ਚੱਲਣਗੇ ਤੇ ਲੀਡਰੀ ਹੋਊ, ਅਜੇ ਤੇ ਇਸ ਵਾਰੀ ਨਹੀਂ। ਮੈਂ ਕਹਿੰਦਾ ਵੀ ਹੁਣ ਪਹਿਲਾਂ ਨਾਲੋਂ ਫਰਕ ਪੈ ਗਿਆ, ਹੁਣ ਸ਼ਰਾਬਾਂ ਨਹੀਂ ਵੰਡਣਗੇ, ਸਭ ਵੰਡਣਗੇ। ਹੁਣ ਇਹ ਬੰਦੇ ਨਸ਼ੇ ਨਹੀਂ ਵਰਤਾਉਣਗੇ, ਵਰਤਾਉਣਗੇ। ਪੈਸਾ ਨਹੀਂ ਵਰਤਾਉਣਗੇ, ਖਵਾਉਣਗੇ, ਸਭ ਕੁਛ ਕਰਨਗੇ ਭਾਈ। ਹੁਣ ਇਹ ਅਜੇ ਕਰਦੇ ਆ, ਪਰ ਤੁਸੀਂ ਨਾ 10 ਕੁ ਸਾਲ ਹੋਰ ਠਹਿਰੋ, ਜਦੋਂ ਤੱਕ ਇਲੈਕਸ਼ਨ ਆਊ ਨਾ ਉਦੋਂ ਅੱਗੇ ਤੱਕ, ਜਦੋਂ 30 ਤੋਂ ਬਾਅਦ, ਇਹਨਾਂ ਸਾਰਿਆਂ ਨੂੰ ਹੌਲੀ 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 ਬੰਦੇ ਬਣਨਾ ਪੈਣਾ। ਬੰਦੇ ਪਤਾ ਇਹਨਾਂ ਨੂੰ ਕੌਣ ਬਣਾਊ? ਇਹਨਾਂ ਨੂੰ ਬੰਦੇ ਬਣਾਉਣਗੇ ਕੈਮਰੇ, ਇਹਨਾਂ ਨੂੰ ਬੰਦੇ ਬਣਾਉਣਗੇ ਕੈਮਰੇ। ਸਾਇੰਸ ਨੇ ਬਾਬਿਆਂ ਨੂੰ ਬੰਦੇ, ਬੋਲੋ, ਬਣਾ ਦੇਣਾ ਹੈ। ਸਾਇੰਸ ਨੇ ਲੀਡਰਾਂ ਨੂੰ ਵੀ, ਕੈਮਰਿਆਂ ਨੇ ਲੀਡਰਾਂ ਨੂੰ ਵੀ ਬੰਦੇ ਬਣਾ ਦੇਣਾ। ਜਿੰਨੇ ਬੰਦੇ ਜੇ ਨਹੀਂ ਬਣਦੇ, ਇਹ ਸਾਰਿਆਂ ਨੂੰ ਬੰਦੇ ਬਣਾ ਦੇਣਾ।
ਇਹ ਰੱਬ ਰੱਬ ਨਹੀਂ ਬੰਦੇ ਬਣਾਉਂਦਾ ਇਹਨਾਂ ਨੂੰ, ਨਾ ਨਾ, ਦਿਮਾਗ ਬਣਾਊ ਬੰਦੇ, ਦਿਮਾਗ ਤੋਂ ਨਿਕਲਿਆ ਗਿਆਨ, ਗਿਆਨ ਚੋਂ ਨਿਕਲਿਆ ਵਿਗਿਆਨ, ਸਾਇੰਸ, ਸਾਇੰਸ ਨੇ ਕਾਢ ਕੱਢੀ ਕੈਮਰਿਆਂ ਦੀ, ਇਹ ਗਿਆਨ ਨੇ ਇਹਨਾਂ ਨੂੰ ਬੰਦੇ ਬਣਾਉਣਾ। ਕਿਸੇ ਬੰਦੇ ਦਾ ਦਿਮਾਗ ਚੱਲ ਪਿਆ, ਉਹਨੇ ਕੈਮਰੇ ਲਾਤੇ, ਆ ਫੋਨਾਂ 'ਚ ਹੀ ਲਾਤੇ ਕੈਮਰੇ, ਇਹ ਜਿਹੜੇ ਕੈਮਰੇ ਲੱਗੇ ਨੇ ਇਹਨਾਂ ਕੈਮਰਿਆਂ ਨੇ ਸਾਰੇ ਲੀਡਰਾਂ ਨੂੰ, ਬਾਬਿਆਂ ਨੂੰ, ਕਥਾਵਾਚਕਾਂ ਨੂੰ ਬੰਦੇ ਬਣਾ ਲੈਣਾ, ਇਹਨਾਂ ਦੀ ਕੋਈ ਗੱਪ ਗੁੱਪ ਨਹੀਂ ਚੱਲਣੀ। ਪਾਠੀ ਪਾਠ ਕਰਦੇ ਆ, ਉੱਤੇ ਸੌ ਜੇ ਬੰਦਾ, ਸਾਹਮਣੇ ਕੈਮਰਾ ਲਾ ਦਿਓ, ਹੁਣ ਸੌ ਕੇ ਵਿਖਾਓ, ਤੇ ਸਾਰਿਆਂ ਨੂੰ ਡਿਊਟੀ ਸਹੀ ਕਰਨੀ ਪੈਣੀ, ਆਪੇ ਬੰਦੇ ਸਹੀ ਹੋ ਗਏ। ਇੱਕ ਬੰਦਾ ਪੈਰੇ ਤੇ ਬੈਠਾ ਰਹਿੰਦਾ ਜੀ, ਨਿਗਾਹ ਰੱਖੂਗੀ ਤੇ ਸੌ ਹੀ ਨਾ ਜਾਵੇ ਪਾਠੀ, ਆਪ ਨੀਂਦ ਚੜੀ ਰਹਿੰਦੀ ਸੀ ਉਹਨਾਂ ਦੀ, ਪਰ ਹੁਣ ਦਿਮਾਗ ਵਰਤਿਆ, ਕਿਸੇ ਬੰਦੇ ਨੇ ਕੈਮਰਾ ਹੀ ਲਾ ਦਿੱਤਾ, ਲੱਕ ਚੁੱਕ ਹੋ ਗਈ, ਥਾਂ ਥਾਂ ਤੇ ਕੈਮਰੇ ਲੱਗੇ ਪਏ। ਤਾਂ ਕਰਕੇ ਵੀਰੋ ਮੇਰਿਓ ਭਰਾਵੋ ਭੈਣੋ, ਹੁਣ ਬੰਦੇ ਬਣ ਕੇ ਚੱਲਾਂਗੇ ਤੇ ਚੱਲਾਂਗੇ, ਨਹੀਂ ਤੇ ਹੁਣ ਕੰਮ ਚੱਲਣਾ ਨਹੀਂ। ਦਸ ਕੁ ਸਾਲਾਂ ਬਾਅਦ ਤੇ ਬਹੁਤ ਕੁਛ ਬਦਲ ਜਾਏਗਾ, ਪਹਿਲਾਂ ਨਾਲੋਂ ਹੁਣ ਬਦਲ ਗਿਆ। ਜਿੰਨਾ ਲੀਡਰਾਂ ਦਾ ਐਤਕੀ ਜ਼ੋਰ ਲੱਗ ਰਿਹਾ ਇਲੈਕਸ਼ਨ 'ਚ, ਪਹਿਲਾਂ ਨਹੀਂ ਲੱਗਿਆ। ਸਵਾਲਾਂ ਦੇ ਜਵਾਬ ਕਿਤੇ ਇਹਨਾਂ ਨੂੰ ਥੋੜੇ ਦੇਣੇ ਪੈ ਰਹੇ ਆ, ਇੰਨਾ ਜ਼ੋਰ ਲੱਗ ਰਿਹਾ, ਇਕੱਲੇ ਇਕੱਲੇ ਦੇ ਤਰਲੇ ਕਰਦੇ ਫਿਰਦੇ, ਹੁਣ ਕਰਨੇ ਪੈ ਰਹੇ, ਪਹਿਲਾਂ ਨਹੀਂ ਕਰਦੇ ਸੀ, ਕਿਉਂਕਿ ਹੁਣ ਲੋਕ ਤੇਜ਼ ਬਹੁਤ ਹੋਏ ਹੋਏ ਆ, ਤਿੱਖੇ ਹੋਏ ਹੋਏ, ਇੱਕ ਤੋਂ ਇੱਕ ਚੜ੍ਹਦਾ, ਇੱਕ ਤੋਂ ਇੱਕ ਸਵਾਲ ਕਰਦਾ, ਤੇ ਪੰਜਾਂ ਸਾਲਾਂ ਨੂੰ ਵੇਖੋ ਵੀ ਕਿਹੋ ਜਿਹੇ ਹੋਣਗੇ, ਤੇ ਦਸਾਂ ਸਾਲਾਂ ਨੂੰ ਜਿਹੜੇ ਐਡੇ ਐਡੇ ਫਿਰਦੇ ਆ ਰਿੰਕੂ ਚਿੰਕੂ ਟਿੰਕੂ ਐਡੇ ਐਡੇ, ਉਹ ਹੋ ਜਾਣਗੇ 20-20 ਸਾਲਾਂ ਦੇ, ਤੇ ਟਿਕਣ ਤੇ ਅੱਜ ਵਾਲੀ ਪੀੜ੍ਹੀ ਨਹੀਂ ਦਿੰਦੀ ਇਹਨਾਂ ਨੂੰ, ਜਿਹੜੇ ਤੀਜੀ ਪੀੜ੍ਹੀ ਆਊ ਜਦੋਂ ਨੂੰ, ਉਹ ਅੱਜ ਵਾਲੇ ਜਿਹੜਾ ਨਿੱਕੇ ਨਿੱਕੇ ਨੇ, ਇਹਨਾਂ ਨੇ ਹੋਣਾ 20-20 ਸਾਲਾਂ ਦੇ, ਇਹ ਜਿਹੜੇ ਹੁਣੇ ਹੀ ਨਹੀਂ ਮਾਣ ਐਡੇ ਐਡੇ, ਇਹ ਇਹਨਾਂ ਨੂੰ ਕਿਤੇ ਲੀਡਰਾਂ ਨੂੰ ਟਿਕਣ ਦੇਣਗੇ? ਇੰਗਲਿਸ਼ ਮੀਡੀਅਮ 'ਚ ਪੜ੍ਹੇ ਹੋਣਗੇ ਸਾਰੇ, ਆਪਣੇ ਵਿੱਚ ਇੰਗਲਿਸ਼ ਬੋਲਣ ਵਾਲੇ ਜਿੰਨੇ ਆਪਾਂ ਬੈਠੇ ਹਾਂ ਇੱਥੇ, ਬਾਹਰੋਂ ਆਇਆਂ ਦੀ ਗੱਲ ਨਹੀਂ, ਇੱਥੇ ਜਿੰਨੇ ਪੰਜਾਬੀ ਆ, ਆਪਣੇ ਵਿੱਚੋਂ 2-3 ਜਣੇ ਨੇ ਜਿਹੜੇ ਚੱਜ ਦੀ ਇੰਗਲਿਸ਼ ਬੋਲ ਲੈਂਦੇ ਹੋਣਗੇ, ਜਿੰਨੇ ਪੰਜਾਬੀ ਬੈਠੇ ਇੱਥੇ 2-3 ਹੋਣਗੇ। ਪਰ ਦੱਸੋ ਭਲਾ ਅੱਜ ਤੋਂ 15 ਸਾਲ ਬਾਅਦ ਜਿੰਨੇ ਲੋਕ ਬੈਠਣਗੇ ਸਾਰੇ ਇੱਕ ਤੋਂ ਇੱਕ ਇੰਗਲਿਸ਼ ਬੋਲਣਗੇ, ਕਿਉਂਕਿ ਸਾਰੇ ਹੀ ਪੜ੍ਹੇ ਲਿਖੇ ਹੋਣਗੇ, ਇੰਗਲਿਸ਼ ਮੀਡੀਅਮ 'ਚ ਪੜ੍ਹੇ ਹੋਏ ਨੇ ਬੱਚੇ ਸਾਰੇ, ਸਾਰੇ ਹੀ ਤੇਜ਼ ਨੇ, ਕਿੱਥੇ ਬੋਲਣ ਦੇਣਗੇ ਕਿਸੇ ਲੀਡਰ ਨੂੰ, ਗੱਲ ਹੀ ਨਹੀਂ ਕਰਨ ਦੇਣੀ ਇਹਨਾਂ ਨੇ। 10 ਸਾਲ ਠਹਿਰ ਕੇ, ਜ਼ਮਾਨਾ ਬਦਲ ਰਿਹਾ, ਸਭ ਫੜੇ ਸਭ, ਹਾਂ ਸਭ ਫੜੇ ਜਾਣਗੇ, ਗੱਪ ਕਹਾਣੀਆਂ ਝੂਠ ਫਰੇਬ ਕੁਛ ਨਹੀਂ ਚੱਲਦਾ, ਠੀਕ ਹੈ ਜੀ ਗੱਲ। ਚਲੋ ਹੁਣ ਟਾਈਮ ਕਿੰਨਾ ਹੋ ਗਿਆ, 8:30, ਠੰਡ ਬਹੁਤ ਜ਼ਿਆਦਾ ਹੈ, ਇਸ ਕਰਕੇ ਆਪਾਂ ਸਮਾਪਤੀ ਕਰਨੀ ਹੈ, ਫਿਰ ਆਪਾਂ ਕੱਲ੍ਹ ਨੂੰ ਗੱਲਬਾਤ ਕਰਾਂਗੇ, ਦਿਨ ਦਾ ਦੀਵਾਨ ਲਾਵਾਂਗੇ, ਤੇ ਸਾਰੀ ਸੰਗਤ ਨੇ ਦੁਪਹਿਰ ਦੇ ਦੀਵਾਨ ਵਿੱਚ 12:30 ਸ਼ੁਰੂ ਕਰਾਂਗੇ ਤੇ ਹਾਜ਼ਰੀ ਭਰ ਲੈਣੀ, ਘਰਾਂ 'ਚ ਬਹਿ ਕੇ ਸੁਣਿਓ। ਕੋਰੋਨਾ ਵੱਧ ਰਿਹਾ, ਕੋਵਿਡ ਬਹੁਤ ਬਹੁਤ ਜ਼ਿਆਦਾ ਵੱਧ ਰਿਹਾ, ਮੇਰੇ ਵੇਖਣ ਵਿੱਚ ਆਇਆ ਅਮਰੀਕਾ ਘੱਟ ਤੋਂ ਘੱਟ ਮੈਂ 20 ਪਰਿਵਾਰ ਗਿਣਾ ਸਕਦਾ ਜਿਨ੍ਹਾਂ ਨੂੰ ਘਰੇ ਸਭ ਨੂੰ ਕੋਰੋਨਾ ਹੋਇਆ। ਇੰਡੀਆ ਦੇ ਵਿੱਚ ਬਹੁਤ ਪਏ ਨੇ ਜਿਹਨੂੰ ਜ਼ੁਕਾਮ, ਖੰਘ, ਗਲਾ ਦਰਦ ਹੋ ਰਿਹਾ, ਸਰੀਰ ਵੀ ਦਰਦ ਹੋ ਰਿਹਾ, ਜ਼ੁਕਾਮ, ਖੰਘ, ਗਲਾ ਦਰਦ, ਬੁਖਾਰ ਤੇ ਸਰੀਰ ਦਰਦ, 5 ਚੀਜ਼ਾਂ ਹੋ ਗਈਆਂ, ਇਕੱਠਾ ਹੀ ਲੱਗ ਜੇ, ਸਵੇਰੇ ਉੱਠੇ ਵੀ ਖੰਘ ਵੀ ਲੱਗੀ ਪਈ ਹੈ, ਜ਼ੁਕਾਮ ਵੀ ਲੱਗਿਆ ਪਿਆ ਤੇ ਗਲਾ ਵੀ ਬਹੁਤ ਦਰਦ ਹੋ ਰਿਹਾ ਤੇ ਸਰੀਰ ਵੀ ਬਹੁਤ ਦੁਖ ਰਿਹਾ, ਤੇ ਉਹ ਚੈੱਕ ਕਰਾਓ ਤਕਰੀਬਨ ਕੋਰੋਨਾ ਹੀ ਨਿਕਲਦਾ ਇੱਥੇ, ਕਈ ਕਰਾਉਂਦੇ ਹੀ ਨਹੀਂ ਚੈੱਕ, 5 ਦਿਨਾਂ ਦੇ ਵਿੱਚ ਠੀਕ ਹੋ ਜਾਂਦਾ, ਖਤਰੇ ਵਾਲੀ ਗੱਲ ਨਹੀਂ ਰਹੀ। ਕੋਰੋਨਾ ਦੀ ਤਾਕਤ ਜਿਹੜੀ ਹੈ 20% ਰਹਿ ਗਈ 100 ਚੋਂ, 5 ਦਿਨ ਅਸਰ ਕਰਦਾ, ਸਰੀਰ ਨੂੰ ਤੋੜਦਾ, ਟੀਕੇ ਲੱਗੇ ਹੋਏ ਆਪਣੇ, ਜਿਨ੍ਹਾਂ ਦੇ ਇੰਜੈਕਸ਼ਨ ਨਹੀਂ ਲੱਗੇ ਕੋਰੋਨੇ ਦੇ ਇੰਜੈਕਸ਼ਨ ਲਵਾ ਲਓ, ਤਾਂ ਕਰਕੇ ਫਿਰ 5 ਦਿਨ ਤੰਗ ਕਰਦਾ ਫਿਰ ਨਿਕਲ ਜਾਂਦਾ, ਕਈ 7 ਦਿਨ ਔਖੇ ਹੁੰਦੇ ਆ, ਕਈ 3 ਦਿਨ ਹੀ ਔਖੇ ਹੁੰਦੇ, ਜਿਨ੍ਹਾਂ ਦੀ ਇਮਿਊਨਿਟੀ ਬਹੁਤ ਵਧੀਆ ਉਹ ਤੇ ਥੋੜ੍ਹਾ ਜਿਹਾ ਹੀ ਚਿਰ ਔਖੇ ਹੁੰਦੇ, ਉਹ ਤੇ ਚੰਗੇ ਪਲੇ ਆ, ਉਹਨਾਂ ਨੂੰ ਤਾਂ ਕੁਛ ਵੀ ਨਹੀਂ ਹੁੰਦਾ। ਤਾਂ ਕਰਕੇ ਭਾਈ ਆਪਣੇ ਆਪ ਦਾ ਬਚਾਅ ਰੱਖੋ, ਕੰਟਰੋਲ ਰੱਖੋ, ਤੇ ਇਹ ਹੋਣਾ ਹੀ ਹੈ, ਏਦਾਂ ਮੰਨ ਕੇ ਚੱਲੋ ਵੀ ਇਹ ਸਾਰਿਆਂ ਨੂੰ ਹੋਣਾ ਹੀ, ਕੋਈ ਵਿਰਲੇ ਹੀ ਬਚੂਗਾ। ਫਰਵਰੀ ਦੇ ਵਿੱਚ ਕਹਿੰਦੇ ਜ਼ਿਆਦਾ ਫੈਲੂ, 10 ਲੱਖ ਹੁਣ ਅਮਰੀਕਾ ਦੇ ਵਿੱਚ ਇੱਕ ਦਿਨ 'ਚ ਕੇਸ ਹੁੰਦਾ 10 ਲੱਖ, ਇਦੂ ਵੱਧ ਇੰਡੀਆ 'ਚ ਆ ਰਹੇ ਹੋਣਗੇ, ਚੈੱਕ ਨਹੀਂ ਹੋ ਰਹੇ,
ਤੇ ਹੋਣਾ ਹੀ ਹੈ, ਲਹੂ ਕੇ ਲੰਗੂ ਜਿਵੇਂ ਫਲੂ ਹੁੰਦਾ ਬੁਖਾਰ ਚੜ੍ਹਦਾ, ਬਸ ਇਹੀ ਹੋਊਗਾ ਹੀ ਸਾਰਿਆਂ ਨੂੰ। ਪਰ ਪਹਿਲਾਂ ਜਿੰਨਾ ਤਾਕਤਵਰ ਨਹੀਂ, ਨੁਕਸਾਨ ਨਹੀਂ ਬਹੁਤਾ ਕਰਦਾ, ਡੈਥ ਰੇਟਸ ਜਿਹੜੀ ਹੈ ਉਹ ਬਹੁਤ ਘੱਟ ਹੈ, ਤਾਂ ਕਰਕੇ ਖਤਰੇ ਵਾਲੀ ਕੋਈ ਗੱਲ ਨਹੀਂ, ਸਾਰਿਆਂ ਨੂੰ ਹੋਣਾ, ਮੈਨੂੰ ਵੀ ਹੋਣਾ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਜੇ ਮੈਨੂੰ ਹੋਇਆ ਮੈਂ ਸਾਰਿਆਂ ਨੂੰ ਜੱਫੀ ਪਾ ਕੇ ਮਿਲਣਾ ਉੱਦਣ, ਉਦਾਂ ਭਾਵੇਂ ਮੈਂ ਮਿਲਾਂ ਨਾ ਮਿਲਾਂ, ਉੱਦਣ ਮੈਂ ਤੁਹਾਨੂੰ ਜ਼ਰੂਰ ਜੱਫੀ ਪਾ ਕੇ ਮਿਲਣਾ। ਪ੍ਰਸ਼ਾਦ ਸਾਰਿਆਂ ਨੂੰ ਦੇਣਾ ਹੈ ਕਿ ਨਹੀਂ, ਲੈਣਾ ਚਾਹੀਦਾ ਹੈ। ਹੁਣ ਮੈਨੂੰ ਕਿਸੇ ਨਾ ਕਿਸੇ ਨੇ ਘਰ ਹੀ ਜਾਣਾ, ਜਿਹੜੇ ਹਿਸਾਬ ਨਾਲ ਫੋਟੋਆਂ ਨਹੀਂ ਖਿਚਾਉਂਦੇ, ਨੇੜੇ ਜੇ ਇਲਾਕੇ ਗੱਲਾਂ ਫੋਟੋ ਕਰਦੇ, ਘਰ ਹੀ ਜਾਣਾ ਕਿਸੇ ਨਾ ਕਿਸੇ ਨੇ। ਪ੍ਰਸ਼ਾਦ ਕੋਈ ਮੈਨੂੰ ਦੇ ਜੂ, ਤੇ ਜਿਹੋ ਜਿਹਾ ਜੋ ਜੋ ਮੈਨੂੰ ਮਿਲੂਗਾ ਕਿਣਕਾ ਕਿਣਕਾ ਸਭ ਨੂੰ ਵਰਤਾ ਦਿਆਂਗੇ, ਹੈ ਕਿ ਨਹੀਂ। ਚਲੋ ਹੁਣ ਠੀਕ ਹੈ, ਸਾਰਿਆਂ ਦਾ ਧੰਨਵਾਦ, ਪਿਆਰ ਨਾਲ ਆਪਾਂ ਸਾਰੇ ਹੁਣ ਸਮਾਪਤੀ ਕਰੀਏ। ਕੱਲ ਦੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰਾਂਗੇ, ਸਾਰੇ ਘਰਾਂ ਚ ਬੈਠ ਕੇ ਵੀ ਸਵਾਗਤ ਕਰਿਓ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਪਰਿਵਾਰ ਪਰੀਆ ਸ਼ਬਦ ਗਾ ਬਣਿਆ ਹੋਵਾ, ਸਤਿਗੁਰੂ ਮੈਂ ਪਾਇਆ ਮੇਰੇ ਦੁੱਖ ਸਤਾਰਨਾ, ਸਾਰੂ ਕਰੀ ਤੇਰਾ ਕੰਮ ਸਭ ਸਵਾਰਨਾ,
ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ, ਘਰ ਨੌ ਨੀ ਦਿਆ ਵੈ ਧਾਇ ਸਭ ਥਾਈ ਹੋਏ ਸਹਾਇ। ਦਸਵਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਰਸ਼ੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤੀ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋ ਭਰੀਆਂ ਲੋਹਾਈਆਂ ਚਰਖੀਆਂ ਤੇ ਚੜ੍ਹੇ ਆਰੇ ਨਾਲ ਚਿਰਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਉਹਨਾਂ ਦੀ ਕਮਾਈ ਦਾ ਧਿਆਨ ਧਰਕੇ ਅਤੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਦੇਖ ਫਤਿਹ ਵਿਰਤ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਰੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦੇ ਇਸ਼ਨਾਨ ਚੌਂਕੀਆਂ ਝੰਡੇ ਡੂੰਘੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹਫ਼ਤਾਵਾਰੀ ਸਮਾਗਮ ਵਿੱਚ ਰਾਤਰੀ ਦੇ ਪਹਿਲੇ ਦਿਨ ਦੇ ਸਮਾਗਮ ਪਾਸ਼ਾ ਸਜਾਏ ਗਏ ਸਜੇ ਸਮਾਗਮਾਂ ਵਿੱਚ ਸੁਖਮਨੀ ਸਾਹਿਬ ਦੇ ਜਾਪ ਸੋਦਰ ਦੇ ਨਿਤਨੇਮ ਉਪਰੰਤ ਜਥੇ ਪਾਸੋਂ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਲਾਭੋ ਤਿਲ ਫੁੱਲ ਭੇਟਾ ਵੰਦਰ ਪ੍ਰਵਾਨ ਕਰਨੀਆਂ ਜੀ ਕਿਰਪਾ ਕਰਨੀ ਗਰੀਬ ਨਵਾਜ ਸਰਬੱਤ ਸੰਗਤਾਂ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਏਕਤਾ ਪਿਆਰ ਕਾਰੋਬਾਰਾਂ ਵਿੱਚ ਵਾਧੇ ਅਤੇ ਤਰੱਕੀਆਂ ਬਖਸ਼ੋ ਜਥੇ ਨੂੰ ਚੜ੍ਹਦੀਆਂ ਕਲਾਂ ਵਰਤਾਉਣੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਕਰਨ ਦੇ ਵੱਲ ਉਦਮ ਬਖਸ਼ੋ ਪੰਚਮ ਕੜਾ ਪ੍ਰਸ਼ਾਦ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਦੇਵੋ ਸਮੁੱਚੀ ਸੇਵਾ ਨਿਭਾਉਂਦਿਆਂ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨ ਆਈਆਂ ਸੰਗਤਾਂ ਨੂੰ ਹੁਕਮਨਾਮਾ ਸਾਹਿਬ ਸੁਣਾ ਕੇ ਨਿਹਾਲ ਕਰੋ ਜੀ ਨਾਨਕ ਨਾਮ
ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ
ਸੋ ਸੋ ਟਲ ਗੁਰ ਸੇਵੀਏ ਅਹਿਨਿਸ ਸਹਿਜ ਸੋਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਾਸਰੀ ਮਹਲਾ ਪੰਜਵਾਂ ਜਹ ਪੇਖੋ ਤਹ ਹਜੂ ਦੂਰ ਕਤੋ ਨਾ ਜਾਈ ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਬਿਛੜੇ ਸੋ ਸੰਗੀ ਗਨੀਏ ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਪਨੀਏ ਰਹਾਉ ਪ੍ਰਤ ਪਾਲੈ ਅਪਿਆਉ ਦੇ ਕਛ ਊਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅੱਛਾ ਲਿਆ ਛੇਦਿਆ ਪਾਰ ਪ੍ਰਭ ਉੱਚਾ ਜਾ ਕਾ ਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਅਰਦਾ ਨਾਨਕ ਮੰਗੇ ਧਾਨ ਪ੍ਰਭ ਰੇਨ ਪਗ ਸਾਧਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਦੀ ਮਹਿਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ